ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ, ਤੰਦਰੁਸਤ ਹੋ? ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਾਰੀ ਸ੍ਰਿਸ਼ਟੀ ਦੇ ਲਈ, ਸਾਰੇ ਸ੍ਰਿਸ਼ਟੀ ਦੇ ਜੀਵਾਂ ਦੇ ਲਈ, ਵਸਤੂਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਅੱਜ ਦੇ ਸ਼ੁਭ ਦਿਨ ਦੀ ਸ਼ੁਰੂਆਤ ਅਸੀਂ ਗੁਰਬਾਣੀ ਦੇ ਨਾਲ ਕੀਤੀ ਹੈ। ਹਰਮਨ ਰੇਡੀਓ 'ਤੇ ਸਵੇਰ ਤੋਂ 4 ਵਜੇ ਤੋਂ ਲੈ ਕੇ ਗੁਰਬਾਣੀ ਚੱਲਦੀ ਹੈ। ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਇਸ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਉਹ ਆਸਟ੍ਰੇਲੀਆ ਆਏ ਹੋਏ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਆਪਣੇ ਸਾਂਝਾਂ ਪਾਉਂਦੇ ਹੋ, ਸਫ਼ਰ ਦੇ ਸਾਥੀ ਬਣਾਉਂਦੇ ਹੋ। ਸੁਬਾਹ ਹੀ ਮੈਂ ਇੱਕ ਵੀਡੀਓ ਮੈਨੂੰ ਆਇਆ ਕੁਲਵਿੰਦਰ ਧਾਲੀਵਾਲ ਉਹਨਾਂ ਦਾ, ਵੀ ਗੁਰਬਾਣੀ ਵਿਚਾਰ ਸੁਣ ਰਹੇ ਸੀ, ਡਰਾਈਵ ਕਰ ਰਹੇ ਸੀ। ਸੋ ਉਹਨਾਂ ਦਾ ਵੀ ਧੰਨਵਾਦ ਅਤੇ ਅਸੀਂ ਸਾਰੇ ਰਲ ਕੇ ਇਸ ਪ੍ਰੋਜੈਕਟ ਨੂੰ ਅੱਗੇ ਤੋਰਦੇ ਹੋਏ ਅੱਜ ਦਾ ਪ੍ਰੋਗਰਾਮ ਵੀ ਸ਼ੁਰੂ ਕਰਦੇ ਹਾਂ। ਕਫ਼ ਸਾਰਬਰ ਤੋਂ ਮੈਂ ਹਾਜ਼ਰ ਹਾਂ ਜੀ, ਤੁਹਾਡਾ ਹੋਸਟ ਅਮਨਦੀਪ ਸਿੱਧੂ। ਔਰ ਅੱਜ ਤਰੀਕ 3 ਸਾਵਣ ਸੰਮਤ 558 ਨਾਨਕਸ਼ਾਹੀ ਕੈਲੰਡਰ ਦੇ ਉੱਤੇ ਚੜ੍ਹ ਚੁੱਕੀ ਹੈ। ਦਿਨ ਸ਼ਨਿਚਰਵਾਰ ਸ਼ੁਰੂ ਹੋ ਚੁੱਕਾ। ਵੀਕਐਂਡ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਹੁਣ 18 ਜੁਲਾਈ 2026 ਤਰੀਕ ਹੈ ਅਤੇ ਮੈਨੂੰ ਪਤਾ ਹੈ ਕਿ ਦੂਜੇ ਪਾਸੇ ਸ਼ਾਇਦ ਫਰਾਂਸ ਅਤੇ ਇੰਗਲੈਂਡ ਦਾ ਮੈਚ ਚੱਲ ਰਿਹਾ ਤੀਜੇ ਦੇ ਚੌਥੇ ਥਾਂ ਦੇ ਲਈ। ਸੋ ਉੱਥੇ ਵੀ ਸਾਡੇ ਪਿਆਰੇ ਬੜੇ ਬਿਜ਼ੀ ਹੋਣਗੇ, ਪਰ ਫਾਰਮੂਲਾ ਇਹ ਹੈ ਕਿ ਨਾਲ ਦੀ ਨਾਲ ਤੁਸੀਂ ਸੁਣ ਸਕਦੇ ਹੋ ਅਤੇ ਉੱਧਰ ਮੈਚ ਵੀ ਦੇਖ ਸਕਦੇ ਹੋ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਥੋੜ੍ਹੀ ਦੇਰ ਬਾਅਦ। ਉਸ ਤੋਂ ਬਾਅਦ ਸਾਡੇ ਨਾਲ ਸਾਡੇ ਸਤਿਕਾਰ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਮੈਲਬਨ ਤੋਂ ਜੁੜਨਗੇ 15 ਮਿੰਟ ਵਾਸਤੇ, ਅਤੇ ਫਿਰ ਬ੍ਰਿਸਬਨ ਤੋਂ ਜਿਸ ਕਾਰਨ ਸ਼ੀਨ ਜੁੜਨਗੇ ਅਤੇ ਅਸੀਂ ਚਲੰਤ ਮਾਮਲਿਆਂ 'ਤੇ ਗੱਲਾਂ ਕਰਾਂਗੇ। ਇਸ ਤੋਂ ਇਲਾਵਾ ਸਾਵਣ ਮਹੀਨਾ ਸ਼ੁਰੂ ਹੋ ਚੁੱਕਾ, ਸਾਵਣ ਮਹੀਨੇ ਦੇ ਬਾਰੇ ਆਪਾਂ ਥੋੜ੍ਹਾ ਜਾਣਾਂਗੇ, ਸਾਡਾ ਸੱਭਿਆਚਾਰ ਕੀ ਕਹਿੰਦਾ ਹੈ, ਸਾਡਾ ਧਰਮ ਕੀ ਕਹਿੰਦਾ ਹੈ। ਖਬਰਾਂ ਹੋਣਗੀਆਂ, ਵਿਚਾਰ ਹੋਣਗੇ, ਬੜਾ ਕੁਛ ਹੋਏਗਾ। ਤੁਹਾਡੇ ਸੁਨੇਹੇ ਵੀਡੀਓ ਵੀ ਆ ਚੁੱਕੇ ਨੇ, ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਜੀ। ਸੋ ਪਿਆਰਿਓ, ਅੱਜ ਜਿਹੜੀ ਗੱਲਬਾਤ ਦਾ ਸਾਡਾ ਵਿਸ਼ਾ ਜ਼ਿਆਦਾ ਰਹੇਗਾ, ਉਹ ਇਹ ਵੀ ਆਪਾਂ ਡਿਸਕਸ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਸਰਦਾਰ ਮੇਜ ਸਿੰਘ ਅਰੋੜਾ ਆਏ ਹੋਏ ਨੇ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਮਨੋਰਟੀ ਅਤੇ ਹਿਊਮਨ ਰਾਈਟਸ ਕਮਿਸ਼ਨ ਦੇ ਮਿਨਿਸਟਰ ਨੇ। ਸੋ ਉਹਨਾਂ ਨਾਲ ਗੱਲ ਕਰਾਂਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ, ਉਹਨਾਂ ਦੇ ਵੀ ਉਹ ਮੁਖੀ ਨੇ। ਸੋ ਉਸ ਸੰਬੰਧ ਵਿੱਚ ਵੀ ਗੱਲਾਂ ਬਾਤਾਂ ਹੋਣਗੀਆਂ ਅਤੇ ਸ਼ਾਇਦ ਐਪ ਦੇ ਵਿੱਚ ਮੇਰੀ ਆਵਾਜ਼ ਥੋੜ੍ਹੀ ਜਿਹੀ ਪਹਿਲਾਂ ਨਹੀਂ ਗਈ, ਮਾਫ਼ੀ ਚਾਹੁੰਦੇ ਹਾਂ। ਪੋਡਕਾਸਟ 'ਤੇ ਜਾ ਰਹੀ ਹੈ, ਸੋ ਉਹ ਹੁਣ ਦਰੁਸਤ ਕਰ ਦਿੱਤੀ ਗਈ ਹੈ। ਸੋ ਮਹੀਨਾ ਚੜ੍ਹਿਆ ਜੀ ਸਾਵਣ, ਅਤੇ ਸਾਵਣ ਮਹੀਨੇ ਦੇ ਬਾਰੇ ਸਾਡੇ ਸੱਭਿਆਚਾਰ ਦੇ ਵਿੱਚ ਬੜੀਆਂ ਚੀਜ਼ਾਂ ਨੇ, ਬੜੀਆਂ ਕਵਿਤਾਵਾਂ ਨੇ, ਬੜੇ ਗੀਤ ਨੇ ਅਤੇ ਬਹੁਤ ਕੁਛ ਦਰਜ ਹੈ। ਸੋ ਗੁਰਬਾਣੀ ਕਹਿੰਦੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਪੰਜਵੇਂ ਪਾਤਸ਼ਾਹ ਦੇ 12 ਮਾਹ ਦੇ ਸਲੋਕ ਹੈ। ਅਸੀਂ ਅਕਸਰ ਸੰਗਰਾਂਦ ਨੂੰ ਗੁਰੂ ਘਰ ਜਾਂਦੇ ਹਾਂ ਤਾਂ ਇਹ ਵਾਕ ਅਸੀਂ ਸਰਵਣ ਕਰਦੇ ਹਾਂ। ਸੋ ਗੁਰੂ ਸਾਹਿਬ ਕੀ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ ਨੇ, ਇੱਕ ਸ਼ੰਤ ਹੈ ਰਾਗ ਰਾਮਕਲੀ ਦੇ ਵਿੱਚ, ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ, ਕਿ ਵਰਖਾ ਰੁੱਤ ਬੜੀ ਸੁਖਦਾਈ ਹੁੰਦੀ ਹੈ ਅਤੇ ਸਾਵਣ ਭਾਦੋਂ ਦੇ ਵਿੱਚ 2 ਮਹੀਨੇ ਆ ਜਿਹੜੇ, ਇਹ 2 ਮਹੀਨੇ ਆ ਅਤੇ ਵਰਖਾ ਕਾਰਨ ਕਹਿੰਦੇ ਬੜਾ ਮੌਜਾਂ ਲੱਗਦੀਆਂ ਨੇ, ਬੜਾ ਆਨੰਦ ਆਉਂਦਾ ਆ। ਘਣ ਉਨਵ ਗੁੱਠੇ ਜਲ ਥਲ ਪੂਰ ਪੂਰਿਆ ਮਕਰੰਦ ਜੀਓ, ਕਹਿੰਦੇ ਕਿ ਘਣੇ ਬੱਦਲ ਉੱਠਦੇ ਨੇ, ਜਲ ਥਲ ਹੋ ਜਾਂਦਾ, ਪਾਣੀਓ ਪਾਣੀ ਹੋ ਜਾਂਦਾ, ਛੱਪੜ ਤਲਾਬ ਭਰ ਜਾਂਦੇ ਨੇ ਅਤੇ ਹਰ ਪਾਸੇ ਜਿਹੜਾ ਆ ਉਹ ਕਮਲ ਦੇ ਫੁੱਲ ਖਿੜੇ ਹੋਏ ਹੁੰਦੇ ਨੇ, ਮਕਰੰਦ ਜਿਹੜੇ ਨੇ ਉਹਨਾਂ 'ਚ ਸ਼ਹਿਦ ਜਿਹੜਾ ਭਰਿਆ ਹੁੰਦਾ ਆ, ਮੱਖੀਆਂ ਨੂੰ ਮੌਜਾਂ ਲੱਗੀਆਂ ਹੁੰਦੀਆਂ, ਸ਼ਹਿਦ ਇਕੱਠਾ ਕਰ ਰਹੀਆਂ ਹੁੰਦੀਆਂ ਨੇ। ਪ੍ਰਭ ਪੂਰ ਰਹਿਆ ਸਰਬ ਠਾਈ, ਹਰ ਨਾਮ ਨਵ ਨਿਧ ਗ੍ਰਹਿ ਭਰੇ, ਸਿਮਰ ਸੁਆਮੀ ਅੰਤਰਜਾਮੀ ਕੁੱਲ ਸਮੂਹਾ ਸਭ ਤਰੇ, ਕਿ ਸਾਰੇ ਪਾਸੇ ਪਰਮਾਤਮਾ ਜਿਹੜਾ ਆ ਉਹ ਸਰਬ ਥਾਈਂ ਪੂਰਿਆ ਪਿਆ, ਭਰਿਆ ਪਿਆ ਹੈ, ਅਤੇ ਹਰ ਪ੍ਰਾਣੀ ਦੇ ਅੰਦਰ ਉਹ ਨਾਮ ਜਿਹੜਾ ਭਰ ਰਿਹਾ ਆ। ਅਤੇ ਇਸ ਕਰਕੇ ਕਹਿੰਦੇ ਵੀ ਉਸ ਨਾਮ ਨੂੰ ਸਿਮਰੀਏ ਆਪਾਂ, ਉਸ ਅੰਤਰਜਾਮੀ ਜਿਹੜਾ ਪ੍ਰਭੂ ਹੈ ਜਿਹੜਾ ਕਿ ਸਾਡੇ ਅੰਦਰ ਸਮਿਆ ਹੋਇਆ ਆ, ਉਹਨੂੰ ਆਪਾਂ ਸਿਮਰੀਏ, ਅਤੇ ਸਾਰੀ ਜਿਹੜੀ ਕੁੱਲ ਹੈ, ਸਾਰੇ ਸਮੂਹ ਇਕੱਠੇ ਹੋ ਕੇ ਸਭ ਤਰੇ, ਇਹ ਬਹੁਤ ਵੱਡੀ ਅਰਦਾਸ ਹੈ। ਅਸੀਂ ਸਵੇਰੇ ਅਰਦਾਸ ਕਰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਗੁਰਬਾਣੀ ਦੇ ਵਿੱਚ ਨਹੀਂ ਹੈਗੀ, ਇਹ ਸਿੱਖਾਂ ਦੀ ਅਰਦਾਸ ਹੈ, ਮਤਲਬ ਸਿੱਖਾਂ ਨੇ ਬਣਾਈ ਹੋਈ ਹੈ। ਪਰ ਆਹ ਜਿਹੜੀ ਅਰਦਾਸ ਹੈ ਜਿਹੜੀ ਹੁਣ ਆਪਾਂ ਸੁਣ ਰਹੇ ਹਾਂ, ਗੁਰੂ ਸਾਹਿਬ ਅਰਦਾਸ ਕਰ ਰਹੇ ਨੇ ਕਿ ਜਿਹੜਾ ਪ੍ਰਭੂ ਹੈ ਉਹ ਸਾਰੇ ਥੈਂ ਪੂਰੇ ਤੌਰ 'ਤੇ ਸਮਾਇਆ ਹੋਇਆ ਹੈ, ਹਰ ਨਾਮ ਨਵ ਨਿਧ ਗ੍ਰਹਿ ਭਰੇ, ਔਰ ਹਰੀ ਦੇ ਨਾਮ ਹੀ ਜਿਹੜਾ ਆ ਉਹ ਨਵ ਨਿਧਾ ਹੈ, ਔਰ ਸਾਰੇ ਘਰ ਭਰੇ ਪਏ ਨੇ ਉਸ ਨਵ ਨਿਧ ਦੇ ਨਾਲ। ਕਹਿੰਦੇ ਸਿਮਰ ਸੁਆਮੀ ਅੰਤਰਜਾਮੀ ਕੁੱਲ ਸਮੂਹਾ ਸਭ ਤਰੇ, ਵੀ ਅਰਦਾਸ ਇਹੀ ਹੈ ਵੀ ਸਿਮਰੋ ਉਸ ਅੰਤਰਜਾਮੀ ਨੂੰ ਤਾਂ ਕਿ ਸਾਡੀ ਕੁੱਲਾਂ ਵੀ ਸਾਰੇ ਸਮੂਹ ਇਕੱਠੇ ਹੋ ਕੇ ਸਭ ਤਰ ਜਾਣ। ਇਹ ਬਹੁਤ ਵੱਡੀ ਅਰਦਾਸ ਜਿਹੜੀ ਹੈ ਉਹ ਗੁਰੂ ਸਾਹਿਬ ਸਾਡੇ ਲਈ ਕਰ ਰਹੇ ਨੇ, ਸਾਨੂੰ ਦ੍ਰਿਸ਼ਟਾਂਤ ਦੇ ਰਹੇ ਨੇ। ਅਤੇ ਹੁਣ ਉਹਨੇ ਗੁਰਬਾਣੀ ਦੇ 12 ਮਾਹ 'ਤੇ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਕਿ ਸਾਵਣ ਮਹੀਨਾ ਬਰਖ ਦੇ ਨਾਲ ਜਿਹੜੀ ਹੈ, ਬਰਖਾ ਦੇ ਨਾਲ ਬਨਸਪਤੀ ਜਿਹੜੀ ਪੂਰੀ ਭਰੀ ਹਰਿਆਲੀ ਪਈ ਹੋਈ ਹੈ, ਅਤੇ ਜਿਹੜੀ ਅਸੀਂ ਜੀਵ ਇਸਤਰੀ ਹਾਂ, ਅਸੀਂ ਇਸਤਰੀਆਂ ਹਾਂ ਪਰਮਾਤਮਾ ਦੇ ਨਿਗਾਹ ਦੇ ਵਿੱਚ, ਉਹ ਮਰਦ ਹੈ, ਉਹ ਖਸਮ ਹੈ ਸਾਡਾ, ਅਤੇ ਹਿਰਦਾ ਖਿੜ ਜਾਂਦਾ ਹੈ ਜਦੋਂ ਜਲ ਥਲ ਮਈਲ ਹੋ ਜਾਂਦਾ ਸਾਰਾ ਕੁਝ, ਤਾਂ ਸਾਡਾ ਜੀਵ ਦਾ ਹਿਰਦਾ ਖਿੜ ਜਾਂਦਾ ਜਿਸ ਦਾ ਜਿਹੜਾ ਪਿਆਰ ਹੈ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਮਨ ਅਤੇ ਤਨ ਇੱਕੋ ਰੰਗ ਦੇ ਨਾਲ ਰਚ ਜਾਂਦੇ ਨੇ, ਰੰਗ ਹੋ ਜਾਂਦੇ ਨੇ, ਉਹ ਹੈ ਨਾਮ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ। ਸੋ ਜਿਹੜੇ ਮਾਇਆ ਦੇ ਰੰਗ ਨੇ, ਬਾਹਰਲੇ ਰੰਗ ਨੇ, ਉਹ ਸਾਰੇ ਕੂੜੇ ਦਿਸਣ ਲੱਗ ਜਾਂਦੇ ਨੇ, ਸਾਰੇ ਸੁਆਹ ਵਰਗੇ ਦਿਸਣ ਲੱਗ ਜਾਂਦੇ ਨੇ ਰੰਗ, ਕਸਮੈਲੇ ਕਸਮੈਲੇ ਜੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਜਿਹੜੀ ਹਰੀ ਦੇ ਰਸ ਦੀ, ਹਰੀ ਦੇ ਅੰਮ੍ਰਿਤ ਦੀ ਬੂੰਦ ਹੈ ਉਹ ਸੋਹਣੀ ਲੱਗਦੀ ਹੈ, ਅਤੇ ਮਿਲ ਸਾਧੂ ਪੀਵਨ ਹਾਰ, ਕਿਸੇ ਸਾਧੂ ਨੂੰ ਜਿਹਨੇ ਇਸ ਆਰਟ ਨੂੰ, ਸਪਿਰਿਚੁਅਲਿਜ਼ਮ ਨੂੰ ਕੰਪਲੀਟ ਕਰ ਲਿਆ ਆ, ਉਹ ਇਹਦਾ ਪੀਵਨ ਹਾਰ ਹੁੰਦਾ ਹੈ। ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੰਤ ਪੁਰਖ ਅਵਤਾਰ। ਜਿੰਨੇ ਵੀ ਵਣ ਨੇ, ਤ੍ਰਿਣ ਨੇ, ਬਨਸਪਤੀ ਆ, ਉਹ ਸਾਰਾ ਮੌਲ ਰਿਹਾ ਆ, ਉਹ ਭਰਿਆ ਪਿਆ ਪੱਤਿਆਂ ਨਾਲ, ਪੂਰਾ ਫੁੱਲੀ ਲੋਡਡ ਹੈ, ਹੈ ਨਾ, ਗ੍ਰੀਨਰੀ ਨਾਲ, ਅਤੇ ਸਮਰੱਥ ਪੁਰਖ ਅਪਾਰ। ਇੱਦਾਂ ਹੀ ਪਰਮਾਤਮਾ ਜਿਹੜਾ ਆ ਉਹ ਮੌਲਿਆ ਪਿਆ, ਮਤਲਬ ਉਹ ਹਰ ਥਾਂ ਆ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਨਹਾਰ। ਆਪਣਾ ਦਿਲ ਜਿਹੜਾ, ਆਪਣਾ ਮਨ ਹੈ, ਉਹ ਹਰੀ ਨੂੰ ਮਿਲਣ ਨੂੰ ਕਰਦਾ ਹੈ, ਸਾਰਿਆਂ ਦਾ ਕਰਦਾ ਆ, ਕਿਤੇ ਨਾ ਕਿਤੇ ਆਪਾਂ ਜਿੰਨੇ ਮਰਜ਼ੀ ਸਟਰਬਨ ਹੋ ਜਾਈਏ, ਜਿੰਨੇ ਮਰਜ਼ੀ ਆਪਾਂ ਕਹਿ ਲਈਏ ਵੀ ਅਸੀਂ ਨਹੀਂ ਮੰਨਦੇ, ਅਸੀਂ ਬਹੁਤ ਖੁਸ਼ ਹਾਂ ਜੀ, ਸਾਡਾ ਘਰ ਹੈ, ਬਾਹਰ ਹੈ, ਨਿਆਣੇ ਆ, ਨਿੱਕੇ ਆ, ਪੈਸੇ ਦੀ ਕੋਈ ਕਮੀ ਨਹੀਂ, ਗੱਡੀਆਂ ਮੋਟਰਾਂ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਖੂੰਜੇ ਦੇ ਵਿੱਚ ਸਾਡੇ ਅੰਦਰ ਕੁਝ ਘਾਟ ਮਹਿਸੂਸ ਹੁੰਦੀ ਹੈ। ਕਦੇ ਸੋਚੋ, ਤੁਹਾਨੂੰ ਵੀ ਹੁੰਦੀ ਹੋਏਗੀ, ਐਡਮਿਟ ਕਰਨ ਦੇ 'ਚ ਕੋਈ ਹਰਜ ਨਹੀਂ ਹੈਗਾ, ਕਿ ਸਭ ਕੁਝ ਹੁੰਦੇ ਹੋਏ ਵੀ ਤੁਹਾਨੂੰ ਲੱਗਦਾ ਆ ਕਿ ਕੋਈ ਚੀਜ਼ ਮਿਸਿੰਗ ਹੈ, ਕੋਈ ਚੀਜ਼ ਦੀ ਘਾਟ ਹੈ। ਸੋ ਉਹ ਜਿਹੜੀ ਘਾਟ ਹੈ ਉਹ ਮਨ ਲੋਚਦਾ ਆ ਆਪਣੇ ਮੂਲ ਵੱਲ ਨੂੰ, ਵੀ ਮੈਂ ਉੱਧਰ ਨੂੰ ਜਾਵਾਂ, ਪਿੱਛੇ ਨੂੰ, ਮੂਲ ਵੱਲ ਨੂੰ, ਨਾ ਕਿ ਮੈਂ ਆ ਮਾਇਆ ਦੇ ਨਾਲ ਅਟੈਚ ਹੋ ਜਾਵਾਂ। ਉਹ ਕਿਤੇ ਨਾ ਕਿਤੇ ਉਹਦਾ ਜਿਹੜਾ ਨਿੱਜ ਹੈ, ਓਰਿਜਿਨਲ, ਉਹ ਆ ਜਾਂਦਾ ਅਤੇ ਉਹ ਸਾਨੂੰ ਝਲਕ ਦੇ ਜਾਂਦਾ ਹੈ। ਪਰ ਜਿਨ੍ਹਾਂ ਦੀ, ਜਿਹੜੇ ਝਲਕ ਨੂੰ ਇਸ ਨੂੰ ਪਹਿਚਾਣ ਲੈਂਦੇ ਨੇ, ਐਡਮਿਟ ਕਰ ਲੈਂਦੇ ਨੇ, ਉਹ ਫਿਰ ਹੌਲੀ ਹੌਲੀ ਜਿਹੜਾ ਆ ਕੁੜਾਵਿਆ ਰੰਗ ਜਿਹੜੇ ਨੇ ਉਹ ਛੱਡਣੇ ਸ਼ੁਰੂ ਕਰ ਦਿੰਦੇ ਨੇ, ਅਤੇ ਆਪਣੇ ਆਪ ਨੂੰ ਸਮੇਟ ਕੇ ਅੰਦਰ ਨੂੰ ਲੈ ਕੇ ਜਾਣਾ ਸ਼ੁਰੂ ਕਰ ਦਿੰਦੇ ਨੇ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਨਹਾਰ। ਅਤੇ ਫਿਰ ਉਹ ਜਿਹੜਾ ਕਰਮ ਹੈ, ਜਿਹੜੇ ਤੁਹਾਡੇ ਐਕਸ਼ਨ ਹੈ, ਤੇ ਉਹਦਾ ਰਿਐਕਸ਼ਨ ਹੁੰਦਾ ਆ ਉਹਦੇ ਨਾਲ ਫਿਰ ਮਿਲਦੇ ਆ। ਐਕਸ਼ਨ ਕੀ ਹੈ? ਸਰਮਖੰਡ, ਆਪਣੇ ਆਪ ਨੂੰ ਉੱਧਰ ਜੋੜਨਾ, ਨਿਤਨੇਮ ਕਰਨਾ, ਅੰਦਰ ਆਪਣੀ ਭਗਤੀ ਕਰਨੀ, ਨਾਮ ਜਪਣਾ, ਚੰਗਿਆਈਆਂ ਕਰਨੀਆਂ। ਸੋ ਇਹ ਜਦ ਅਸੀਂ ਐਕਸ਼ਨ ਕਰਦੇ ਹਾਂ, ਸੇਵਾ ਕਰਦੇ ਹਾਂ, ਦਇਆ ਕਰਦੇ ਹਾਂ, ਤਾਂ ਫਿਰ ਰਿਐਕਸ਼ਨ ਹੁੰਦਾ। ਰਿਐਕਸ਼ਨ ਕੀ ਹੁੰਦਾ? ਕਿ ਨਾਮ ਦਾ ਦਾਨ ਸਾਨੂੰ ਮਿਲਦਾ, ਸਾਨੂੰ ਚੰਗੇ ਪੁਰਖ ਮਿਲਦੇ ਨੇ, ਚੰਗਾ ਗਿਆਨ ਮਿਲਦਾ ਹੈ। ਜਿਨ ਸਖੀਏ ਪ੍ਰਭ ਪਾਇਆ ਹਉ ਤਿੰਨ ਕੇ ਸਦ ਬਲਿਹਾਰ। ਕਹਿੰਦੇ ਜਿਨ੍ਹਾਂ ਨੇ ਪਾ ਲਿਆ, ਸਖੀ ਮੇਰੇ ਮਿੱਤਰ ਪਿਆਰਿਓ, ਅਸੀਂ ਉਹਦੇ, ਮੈਂ ਉਹਦੇ ਬਲਿਹਾਰ ਜਾਂਦਾ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰ ਨਹਾਰ। ਕਹਿੰਦੇ ਹੇ ਪਰਮਾਤਮਾ ਮੇਰੇ 'ਤੇ ਮਿਹਰ ਕਰ, ਕਰ ਸ਼ਬਦ ਸਵਾਰਨ ਹਾਰ, ਸ਼ਬਦ ਦੇ ਮੈਨੂੰ ਜਿਹਦੇ ਕਾਰਨ ਮੈਂ ਸਵਾਰ ਹੋ ਜਾਵਾਂ, ਉਸ ਸ਼ਬਦ ਦੇ ਵਿੱਚੋਂ ਮੈਨੂੰ ਨਾਮ ਮਿਲੇ। ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਕਹਿੰਦੇ ਕਿ ਜਿਨ੍ਹਾਂ ਨੇ, ਜਿਹੜੀਆਂ ਔਰਤਾਂ, ਜਿਹੜੀਆਂ ਜੀਵ ਔਰਤਾਂ ਅਸੀਂ ਹਾਂ, ਅਸੀਂ ਉਹ ਸੁਹਾਗਣਾ ਬਣਦੀਆਂ ਹਾਂ, ਕਹਾ ਸਕਦੀਆਂ ਹਾਂ, ਜਿਨ੍ਹਾਂ ਨੇ ਰਾਮ ਨਾਮ ਦਾ ਹਾਰ ਪਾਇਆ ਹੋਇਆ। ਨਹੀਂ ਤਾਂ ਅਸੀਂ, ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹੁੰਦਾ, ਜਿਹੜੀਆਂ ਸੁਹਾਗਣਾਂ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦੇ ਕੋਲ ਪਤੀ ਨਹੀਂ ਹੁੰਦਾ, ਉਹਨਾਂ ਦਾ ਲਾਈਫ ਜਿਹੜੀ ਆ ਉਹ ਬਹੁਤ ਡਿਫਿਕਲਟ ਹੁੰਦੀ ਆ, ਵੈਰੀ ਡਿਫਿਕਲਟ। ਸੋ ਪਿਆਰਿਓ, ਇਹ ਸੀ ਗੁਰਬਾਣੀ ਜੋ ਸਾਵਣ ਮਹੀਨੇ ਬਾਰੇ ਸਾਨੂੰ ਦ੍ਰਿਸ਼ਟਾਂਤ ਦਿੰਦੀ ਹੈ, ਦੱਸਦੀ ਹੈ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਮ ਪਿਆਰ। ਸਾਡਾ ਬੇਸ ਦੇ ਨਾਲ ਪਿਆਰ ਹੋਣਾ ਚਾਹੀਦਾ, ਤਾਂ ਸਾਡਾ ਜਿਹੜਾ ਸਾਵਣ ਮਹੀਨਾ ਆ ਸਾਨੂੰ ਸੋਹਣਾ ਲੱਗੇਗਾ। ਨਹੀਂ ਤਾਂ ਇਹਦੇ ਵਿੱਚ ਵੀ ਲੋਕ ਰੋਣਗੇ, ਐਪਰੀਸ਼ੀਏਟ ਨਹੀਂ ਕਰਨਗੇ। ਮੀਂਹ ਪੈ ਰਿਹਾ, ਸਭ ਕੁਝ ਹਰਿਆਲੀ ਪਈ ਹੋਈ ਆ, ਪਾਣੀ ਦੀ ਕੋਈ ਕਮੀ ਨਹੀਂ। ਪਾਣੀ ਦੇ ਨਾਲ ਹੀ ਬੜਾ ਸਟ੍ਰੈਸ ਹੁੰਦੀ ਹੈ। ਤੁਸੀਂ ਦੇਖੋ ਉਹ ਇਲਾਕੇ ਜਿੱਥੇ ਪਾਣੀ ਨਹੀਂ ਹੁੰਦੇ, ਰੇਗਿਸਤਾਨ ਨਹੀਂ ਹੁੰਦੇ, ਉੱਥੇ ਕਿਹੋ ਜਿਹਾ ਜੀਵਨ ਹੁੰਦਾ ਹੈ? ਬੂੰਦ ਬੂੰਦ ਨੂੰ ਤਰਸਦੇ ਨੇ ਲੋਕ। ਅਤੇ ਜਦੋਂ ਮੀਂਹ ਪੈ ਰਿਹਾ ਆ ਅਤੇ ਅਗਰ ਲੋਕ ਫਿਰ ਵੀ ਤਰਸੀ ਜਾਣ, ਤਾਂ ਇਹਦਾ ਮਤਲਬ ਉਹ ਆਪਣੇ ਜਿਹੜੇ ਮੂਲ ਹੈ, ਆਪਣੇ ਮੁੱਢ ਤੋਂ ਉਹ ਟੁੱਟ ਗਏ ਨੇ, ਟੁੱਟੇ ਹੋਏ ਨੇ। ਸੋ ਆਪਾਂ ਸੇਧ ਲਈਏ ਗੁਰਬਾਣੀ ਤੋਂ ਅਤੇ ਆਪਣੇ ਅੰਤਰ ਛਾਤੀ ਮਾਰਿਆ ਕਰੀਏ, ਅੰਤਰ ਦੇ ਨਾਲ ਜੁੜਿਆ ਕਰੀਏ, ਅੰਦਰ ਜੁੜਿਆ ਕਰੀਏ, ਅਤੇ ਸਮਾਜ ਦੇ ਵਿੱਚ ਅਸੀਂ ਸੇਵਾ ਕਰੀਏ, ਗੁਰੂ ਘਰ ਜਾਈਏ ਸੇਵਾ ਕਰੀਏ, ਬਾਹਰ ਸਮਾਜ 'ਚ ਹੋਰ ਬੜੇ ਥਾਂ ਨੇ ਵਲੰਟੀਅਰਿੰਗ ਕਰਨ ਨੂੰ, ਸੇਵਾ ਕਰਨ ਨੂੰ। ਪਰ ਸੇਵਾ ਉਹ ਗਿਣੀ ਜਾਂਦੀ ਹੈ ਜਿੱਥੇ ਤੁਸੀਂ ਨਿਸ਼ਕਾਮ ਕਰਦੇ ਹੋ, ਸੇਵਾ ਜਿੱਥੇ ਤੁਸੀਂ ਸੇਵਾ ਕਰਦੇ ਹੋ ਗੁਰੂ ਦੀ ਬਖਸ਼ਿਸ਼ ਲੈਣ ਦੇ ਲਈ। ਜਿੱਥੇ ਆਪਾਂ ਟੀ ਸ਼ਰਟਾਂ ਪਾ ਕੇ ਖੜ੍ਹਦੇ ਹਾਂ ਨਾ, ਆ ਫਲਾਨੀ ਸੰਸਥਾ ਵਾਲੇ ਆ ਗਏ ਫਲਾਨੀ, ਉਹ ਸੇਵਾ ਨਹੀਂ ਹੈਗੀ। ਸਾਨੂੰ ਪੈਸੇ ਦੇ ਦਿਓ, ਅਸੀਂ ਤੁਹਾਡੇ ਥਾਂ ਸੇਵਾ ਕਰਾਂਗੇ। ਨਹੀਂ, ਸੇਵਾ ਉਹ ਨਹੀਂ ਹੈਗੀ। ਸੇਵਾ ਹੈਗੀ ਹੈ ਵੀ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਨ ਕਰਨਾ, ਆਪਣੀ ਕਿਰਤ ਕਮਾਈ 'ਚੋਂ ਸੇਵਾ ਕਰਨੀ, ਆਪਣੇ ਹੱਥੀਂ ਸੇਵਾ ਕਰਨੀ। ਇੱਦਾਂ ਨਹੀਂ ਹੈਗਾ ਮੈਂ ਸੇਵਾ ਲੈ ਲਈ ਜੀ ਅਤੇ ਮੈਂ ਮੂਹਰੇ ਚਾਰ ਨੌਕਰ ਲਾ ਤੇ ਸੇਵਾ ਕਰਨ ਨੂੰ। ਨਹੀਂ, ਇਹ ਸੇਵਾ ਨਹੀਂ ਹੈਗੀ। ਸੋ ਇਹ 'ਚ ਇਹਨੂੰ ਸੇਵਾ ਨਹੀਂ ਗਿਣਿਆ ਜਾਂਦਾ। ਸੇਵਾ ਕਰਾਂਗੇ ਤਾਂ ਮਨ ਦੇ ਵਿੱਚ ਦਇਆ ਆਏਗੀ, ਦਇਆ ਮਨ ਦੇ ਵਿੱਚ ਹੋਏਗੀ ਤਾਂ ਧਰਮ ਉਪਜੇਗਾ। ਇਹ ਤਿੰਨ ਚੀਜ਼ਾਂ ਮੈਂ ਬਹੁਤ ਵਾਰੀ ਦੱਸਦਾ, ਹਰੇਕ ਵਾਰੀ ਦੱਸਦਾ ਕਿ ਇਹ ਤਿੰਨ ਚੀਜ਼ਾਂ ਸੀਕੁਐਂਸ ਚੱਲਦੀਆਂ। ਸੇਵਾ, ਸੇਵਾ ਦਾ ਪੁੱਤਰ ਦਇਆ ਜਾਂ ਪੁੱਤਰੀ, ਸੇਵਾ, ਸੇਵਾ 'ਚੋਂ ਦਇਆ ਉਪਜਦੀ ਹੈ, ਦਇਆ 'ਚੋਂ ਧਰਮ ਉਪਜਦਾ, ਇਹ ਗੁਰਬਾਣੀ ਦੇ ਵਿੱਚ ਦਰਜ ਹੈ ਜੀ। ਸੋ ਪਿਆਰਿਓ, ਉਸ ਤੋਂ ਬਾਅਦ ਇੱਕ ਆਪ ਜੀ ਦੇ ਨਾਲ ਇੱਕ ਦੋ ਮੈਂ ਕਵਿਤਾਵਾਂ ਵੀ ਸ਼ੇਅਰ ਕਰਾਂਗਾ। ਇੱਕ ਬਾਬਾ ਬੁੱਧ ਸਿੰਘ ਮੌਜੀ ਉਹਨਾਂ ਦੀ ਕਵਿਤਾ ਸ਼ੇਅਰ ਕਰਾਂਗਾ ਜਿਹੜੀ ਕਿ ਜੁਲਾਈ 1930 ਦੇ ਵਿੱਚ ਲਿਖੀ ਸੀ ਉਹਨਾਂ ਨੇ। ਇੰਦਰਪੁਰੀ ਵੀ ਝੁਰਮਟ ਪਾਵਣ ਰਲ ਮਿਲ ਭਰੀਆਂ ਖਰੀਆਂ ਜੋਬਨ ਭਰੀਆਂ ਰੰਗ ਬਰੰਗੀ ਪਾ ਪਸ਼ਵਾਜ਼ਾਂ ਨੇਵਰ ਘੁੰਗਰ ਕੜੀਆਂ ਵੱਜਣ ਕੜੀਆਂ। ਇਹਦੇ ਵਿੱਚ ਤੁਸੀਂ ਸੱਭਿਆਚਾਰ ਦੀ ਵੀ ਗੱਲ ਨੋਟ ਕਰੋਗੇ ਕਿ ਜਿਹੜੇ ਜੇਵਰ ਘੁੰਗਰ ਕੜੀਆਂ ਵੱਜਣ ਕੜੀਆਂ ਹਨ। ਜੇਕਰ ਝਾਤ ਜ਼ਮੀਂ ਵੱਲ ਪਾਵਣ ਬਿਜਲੀ ਲਹਿਰਾਂ ਪੜੀਆਂ ਕੰਬਣ ਖੜੀਆਂ ਰਾਗ ਮਲਾਰ ਘੰਘੋਰੀ ਗਰਜਦੀ ਸਾਵਣ ਲਾਈਆਂ ਝੜੀਆਂ ਇਹ ਸ਼ੁਭ ਘੜੀਆਂ। ਬਿਰਹਾ ਤਪਸ਼ ਜ਼ਮੀਨ ਦੀ ਉੱਠੀ, ਹੰਝੂ ਨੈਣੀ ਭਰੀਆਂ ਇਹ ਜਲ ਤਰੀਆਂ, ਨੱਚਣ ਵੱਸਣ ਕੜਕਣ ਧੜਕਣ, ਬਿਜਲੀ ਸਾਂਗਾਂ ਛੜੀਆਂ ਹੱਥੀਂ ਫੜੀਆਂ। ਬੱਦਲੀ ਖੇਡ ਮਚਾਈ ਸੋਹਣੀ, ਵਿੱਚ ਅਸਮਾਨੀ ਤਰੀਆਂ ਸੁੰਦਰ ਪਰੀਆਂ, ਮੁਜਰੇ ਪਿੱਛੋਂ ਝੁਕਣ ਸਲਾਮੀ, ਰੰਗ ਬਰੰਗੀ ਪਰੀਆਂ ਪੀਂਘਾਂ ਚੜੀਆਂ। ਸੋ ਇਹ ਕਵਿਤਾ ਦੀ ਬੰਦਗੀ, ਸ਼ਾਇਦ ਬੈਂਤ ਕਹਿੰਦੇ ਆ ਇਹਨੂੰ, ਛੰਤ ਕਹਿੰਦੇ ਆ। ਸੋ ਕਿੰਨਾ ਸੋਹਣਾ ਉਚਾਰਿਆ ਅਤੇ ਇਹਦੇ ਵਿੱਚ ਕਿੰਨੇ ਸੋਹਣੇ ਸ਼ਬਦ ਪਰੋਏ, ਹੈ ਨਾ। ਅਤੇ ਮੈਨੂੰ ਧਨੀ ਰਾਮ ਚਾਤ੍ਰਿਕ ਜੀ ਦੀ ਉਹ ਕਵਿਤਾਵਾਂ ਆਉਂਦੀਆਂ ਨੇ, ਜਿਹੜੇ 72 ਕਲਾ ਛੰਤ ਨੇ, ਹੈ ਨਾ। ਮੈਨੂੰ ਲੱਗਦਾ ਇਹ ਵੀ ਛੰਤ ਨੇ, ਪਰ ਮੈਨੂੰ ਨਹੀਂ ਪਤਾ ਵੀ 72 ਕਲਾ ਛੰਤ ਹੈ, ਕਿਉਂਕਿ ਮੈਂ ਇੰਨਾ ਜ਼ਿਆਦਾ ਡੀਪ ਨਹੀਂ ਜਾਣਦਾ। ਜਿਹੜੇ ਪੜ੍ਹੇ ਹੋਣਗੇ ਉਹਨਾਂ ਨੂੰ ਇਹ ਜ਼ਿਆਦਾ ਪਤਾ, ਮੈਨੂੰ ਦੱਸ ਵੀ ਸਕਦੇ ਨੇ, ਆਪਾਂ ਸ਼ੇਅਰ ਕਰ ਲਾਂਗੇ। ਸੋ ਇੱਕ ਹੋਰ ਕਵਿਤਾ ਤੁਹਾਡੇ ਨਾਲ ਮੈਂ ਸਾਵਣ ਮਹੀਨੇ ਦੀ ਸਾਂਝੀ ਕਰਦਾ, ਮੌਲਵੀ ਗੁਲਾਮ ਰਸੂਲ ਆਲਮਪੁਰੀ ਦੀ। ਸਾਵਣ ਚੜ੍ਹੇ ਬੱਦਲ ਸਿਰ ਆਵਣ, ਨਦੀਆਂ ਨੀਰ ਉਛਾਲੇ, ਨੈਣ ਮੇਰੇ ਹੰਝੂ ਲਹਿਰੀ ਡੁੱਬਦੇ, ਬਹਿਰ ਫਿਰਾਕ ਵਿਚਾਲੇ। ਇਹਦੇ ਵਿੱਚ ਥੋੜ੍ਹਾ ਅਰਬੀ ਟੱਚ ਹੈ, ਉਰਦੂ ਟੱਚ ਹੈ। ਆਬ ਸਿਰੋਂ ਵਹਿ ਰੁੜੀਆਂ ਯਾਰਾ, ਜਿੰਦ ਪਲਕ ਜਾਂ ਘੜੀਆਂ, ਮੈਂ ਮਨਤਾਰੂ ਕਿਸ਼ਤੀ ਬਾਝੋਂ, ਨੈਣ ਡੋਬੂ ਵਿੱਚ ਵੜੀਆਂ। ਕਾਲੀਆਂ ਘਟਾਂ ਸੁਹਾਈਆਂ ਸਿਰ 'ਤੇ, ਆਹੀਂ ਜੋਸ਼ ਖਿਲਾਰੇ, ਯਾਰ ਮਿਲੇ ਮੈਂ ਬੰਨਦੇ, ਯਾਰ ਮਿਲੇ ਮੈਂ ਬੰਨੇ ਲੱਗਦੇ, ਮਿਲੇ ਪਲਕ ਵਿੱਚ ਤਾਰੇ। ਕਹਿੰਦੇ ਜਦ ਯਾਰ ਮਿਲ ਜਾਏ ਨਾ, ਮੈਨੂੰ ਇੱਦਾਂ ਲੱਗਦਾ ਕਿ ਮੈਂ ਪਲਕ ਦੇ ਵਿੱਚ ਤਾਰੇ ਬੰਨ ਲਏ। ਇਹ ਜਿਹੜੀ ਕਵਿਤਾ ਆ, ਇਹ ਜਿਹੜਾ ਸਾਡੇ ਪਾਕਿਸਤਾਨ ਪੰਜਾਬ ਦੀ ਬੋਲੀ ਦੀ ਵੰਨਗੀ ਸਾਨੂੰ ਦੱਸਦਾ ਹੈ। ਆ ਤੁਸੀਂ ਦੇਖੋ ਕਿ ਕਾਲੀਆਂ ਘਟਾਂ, ਅਸੀਂ ਘਟਾਵਾਂ ਕਹਿੰਦੇ ਹਾਂ, ਉਹ ਘਟਾਂ ਕਹਿੰਦੇ ਆ। ਕਾਲੀਆਂ ਘਟਾਂ ਸੁਹਾਈਆਂ ਸਿਰ 'ਤੇ, ਆਹੀਂ ਜੋਸ਼ ਖਿਲਾਰੇ। ਅਸੀਂ ਕਹਿੰਦੇ ਹਾਂ, ਉਹ ਆਹੀਂ ਕਹਿੰਦੇ ਹਾਂ। ਜਿੱਦਾਂ ਮਾਝੇ 'ਚ ਅਹੀਂ ਹਾਹੇ ਹਾ ਅਸੱਸੇ ਨੂੰ ਹਾਹਾ ਕਹਿੰਦੇ ਆ, ਹਿੰਦ ਨੂੰ ਸਿੰਧ ਕਹਿੰਦੇ ਆ, ਸਿੰਧ ਨੂੰ ਹਿੰਦ ਕਹਿੰਦੇ ਆ। ਸੋ ਮੈਂ ਸੋਚਿਆ ਕਿ ਦੋ ਬਣ ਗਈਆਂ ਤੁਹਾਨੂੰ ਆਪਣੇ ਸੱਭਿਆਚਾਰ 'ਚੋਂ ਵੀ ਸੁਣਾ ਦਿੱਤੀਆਂ ਜਾਣ, ਤਾਂ ਕਿ ਸਾਡਾ ਜਿਹੜਾ ਸੱਭਿਆਚਾਰ ਵੀ ਇਹਦੇ ਵਿੱਚ ਉਜਾਗਰ ਹੁੰਦਾ। ਸਾਵਣ ਮਹੀਨੇ ਦੀ ਕਾਫੀ ਬੋਲੀਆਂ ਨੇ, ਜਿਵੇਂ ਕਿ ਸਾਉਣ ਮਹੀਨੇ 'ਚ ਆਹ ਨਹੀਂ ਕਰਨਾ, ਸਾਵਣ ਮਹੀਨੇ 'ਚ ਉਹ ਨਹੀਂ ਕਰਨਾ, ਹੈ ਨਾ। ਅਤੇ ਅੰਬ ਪੱਕ ਰਹੇ ਨੇ, ਜਿਹੜੀ ਖਟਿਆਈ ਜਿਹੜੀ ਆ ਉਹ ਖਾਣੀ ਚਾਹੀਦੀ ਹੈ ਕਹਿੰਦੇ, ਸ਼ਾਇਦ ਲੱਸੀ ਨਹੀਂ ਪੀਣੀ ਚਾਹੀਦੀ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਸਰਦਾਰ ਅਜਮੇਰ ਸਿੰਘ ਜੀ ਹੁਣੀ ਸੁਣਦੇ ਹੋਣਗੇ, ਅਤੇ ਉਹਨਾਂ ਨੂੰ ਜ਼ਿਆਦਾ ਪਤਾ ਹੈ, ਕਿਉਂਕਿ ਉਹ ਟੀਚਰ ਵੀ ਰਹੇ ਨੇ ਅਤੇ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਵੀ ਆ, ਅਤੇ ਸਾਡੇ ਨਾਲ ਸ਼ੇਅਰ ਵੀ ਕਰ ਸਕਦੇ ਨੇ। ਸੋ ਅਗਰ ਤੁਸੀਂ ਵੀ ਕੁਛ ਇਹੋ ਜਿਹੇ ਗਿਆਨ ਜਾਂ ਨੌਲੇਜ ਸ਼ੇਅਰ ਕਰੋ ਤਾਂ ਬਹੁਤ ਵਧੀਆ ਲੱਗੇਗਾ। ਮੈਸੇਜ ਆ ਰਹੇ ਨੇ, ਆਪਾਂ ਉਹ ਵੀ ਲੈਂਦੇ ਹਾਂ। ਸੋ ਸਾਉਣ ਮਹੀਨੇ ਦੇ ਵਿੱਚ ਮੇਰਾ ਜਿਹੜਾ ਤਜਰਬਾ ਹੈ, ਆਪਣਾ ਨਿੱਜੀ ਤਜਰਬਾ, ਕਿ ਜਿਹੜਾ ਮੈਨੂੰ ਪਸੰਦ ਨਹੀਂ ਹੈਗਾ ਬਹੁਤਾ, ਇੱਕ ਤਾਂ ਗਰਮੀ ਬਹੁਤ ਹੁੰਦੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਆ, ਹੁੰਮ ਬਹੁਤ ਹੁੰਦਾ ਆ। ਸੋ ਉਹਦੇ ਵਿੱਚ ਸਾਹ ਘੁੱਟ ਹੁੰਦਾ ਜ਼ਿਆਦਾ। ਦੂਜਾ, ਜਿਹੜੇ ਟਾਈਮ 'ਚ ਅਸੀਂ ਇੰਡੀਆ ਰਹੇ ਹਾਂ, ਉਹ ਪੂਰਾ ਟਰਬੁਲੈਂਟ ਟਾਈਮ ਸੀ। ਮੈਂ ਮਤਲਬ ਆਪਣੇ ਜਿਹੜੀ ਜਵਾਨੀ ਹੈ ਸਾਰੀ, ਉਹ ਤੁਸੀਂ ਫਿਲਮ ਸਤਲੁਜ ਦੇਖੀ ਹੋਣੀ ਹੈ, ਇਸ ਮੌਕੇ ਦੇ ਵਿੱਚ ਮੈਂ ਉੱਥੇ ਰਿਹਾ ਹਾਂ। ਸੋ ਕਾਫੀ ਭਿਆਨਕ ਸਮਾਂ ਸੀਗਾ, ਮਾਨਸਿਕ ਤੌਰ 'ਤੇ ਵੀ। ਅਤੇ ਦੂਜਾ, ਜਿਹੜਾ ਫੈਸਿਲਿਟੀ ਹੋਣ ਦੇ ਬਾਵਜੂਦ ਵੀ ਤੁਸੀਂ ਉਹ ਸਹੂਲਤਾਂ ਵਰਤ ਨਹੀਂ ਸੀ ਸਕਦੇ, ਬਹੁਤੀਆਂ ਸ਼ੋਅ ਆਫ ਨਹੀਂ ਸੀ ਕਰ ਸਕਦੇ, ਜਾ ਕੇ ਲੋਕ ਵਰਤ ਨਹੀਂ ਸੀ ਸਕਦੇ, ਕਿਉਂਕਿ ਫਿਰ ਕਹਿੰਦੇ ਸੀ ਨਿਗਾਹ ਚੜ੍ਹਦੇ ਆ, ਨਿਗਾਹ ਚੜ੍ਹ ਜਾਂਦੇ ਆ, ਖਾੜਕੂਆਂ ਦੀ ਨਿਗਾਹ ਚੜ੍ਹ ਗਏ, ਜਾਂ ਫਿਰ ਕਹਿੰਦੇ ਉਹ ਨਹੀਂ ਹੈ ਤਾਂ ਪੁਲਿਸ ਵਾਲਿਆਂ ਦੀ ਨਿਗਾਹ ਚੜ੍ਹ ਜਾਂਦੇ ਆ। ਸੋ ਉਸ ਵੇਲੇ ਜਿਹੜਾ ਡਰ ਸੀਗਾ, ਉਹ ਇਕੱਲਾ ਇਹ ਨਹੀਂ ਸੀਗਾ ਵੀ ਲੋਕਾਂ ਨੂੰ ਡਰਾਇਆ ਜਾ ਰਿਹਾ ਜੀ ਖਾੜਕੂ ਐਂ ਕਰਦੇ ਖਾੜਕੂ ਓਂ ਕਰਦੇ ਆ, ਅਤੇ ਕਈ ਵਿੱਚ ਜਾਅਲੀ ਵੀ ਸੀਗੇ ਜਿੱਦਾਂ ਉਹ ਕਰਦੇ ਸੀਗੇ ਲੁੱਟਾਂ ਖੋਹਾਂ, ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਸੀਗਾ ਕਿ ਪੁਲਿਸ ਵਾਲਿਆਂ ਤੋਂ ਲੋਕ ਜ਼ਿਆਦਾ ਡਰਦੇ ਨੇ, ਉਹ ਰਾਤ ਨੂੰ ਭੇਜ ਦਿੰਦੇ ਨੇ ਬੰਦੇ, ਦੂਜੇ ਦਿਨ ਗ੍ਰਿਫਤਾਰ ਕਰਨ ਆ ਜਾਂਦੇ ਨੇ, ਹੈ ਨਾ। ਸੋ ਇੱਦਾਂ ਹੋਏ ਨੇ ਕਈ ਚਾਂਸਿਸ, ਅਤੇ ਤਾਂ ਕਰਕੇ ਉਹ ਜਿਹੜਾ ਸਾਵਣ ਮਹੀਨੇ ਦੀ ਸਾਡੇ ਐਕਸਪੀਰੀਅੰਸ ਹੈ ਕਿ ਕੱਚੇ ਹੁੰਦੇ ਸੜਕਾਂ ਤਾਂ ਚਲੋ ਪੱਕੀਆਂ ਸੀਗੀਆਂ, ਪਰ ਫਿਰ ਵੀ ਕੱਚੇ ਥੈਂ ਗਾਰਾ ਹੋ ਜਾਣਾ, ਹੈ ਨਾ, ਵਿਹੜੇ ਪੱਕੇ ਨਹੀਂ ਸੀ ਸਾਰਿਆਂ ਦੇ ਹੋਇਓ, ਅਤੇ ਸਕੂਲੇ ਜਾਣਾ, ਭਿੱਜ ਜਾਣਾ, ਬੈਗ ਭੇਜਣੇ, ਕਿਤਾਬਾਂ ਭੇਜਣੀਆਂ, ਸਕਾਈ ਜਾਣੀਆਂ। ਸੋ ਇਹ ਜਿਹੜੀਆਂ ਸਹੂਲਤਾਂ, ਉਦੋਂ ਕਾਰਾਂ ਕੂਰਾਂ ਦੀ ਹੈ ਨਹੀਂ ਸੀਗੀਆਂ, ਸਾਈਕਲ ਸਕੂਟਰ ਹੁੰਦੇ ਸੀਗੇ, ਅਤੇ ਉਹ ਸਕੂਟਰ ਵੀ ਕਿੱਥੇ ਹੁੰਦੇ ਸੀ, ਅਸੀਂ ਸਾਈਕਲਾਂ 'ਤੇ ਜਾਂਦੇ ਹੁੰਦੇ ਸੀ। ਸੋ ਇਸ ਕਰਕੇ ਸਾਡਾ ਬਚਪਨ ਦਾ ਜਿਹੜਾ ਸਾਉਣ ਮਹੀਨੇ ਦਾ ਐਕਸਪੀਰੀਅੰਸ ਆ ਬਹੁਤਾ ਜ਼ਿਆਦਾ ਵਧੀਆ ਨਹੀਂ ਹੈ। ਅਤੇ ਸਾਡੇ ਨਾਲ ਕਈ ਸੱਜਣ ਮਿੱਤਰ ਜੁੜੇ ਨੇ ਅਤੇ ਉਹ ਵੀ ਮੈਸੇਜ ਕਰ ਰਹੇ ਨੇ, ਅਤੇ ਇੱਕ ਮੈਸੇਜ ਮੈਂ ਚਲੋ ਇਹ ਟੌਪਿਕ ਦੇ ਨਾਲ ਦਾ ਹੀ ਕਰ ਲਾਂ ਕਿਉਂਕਿ ਗਿਆਨੀ ਜੀ ਵੀ ਰੈਡੀ ਹੈ, ਉਹ ਵੀ ਆਉਂਦੇ ਹੀ ਹੋਣਗੇ। ਰਾਜਨਦੀਪ ਹੁਣੀ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਵਟ ਅਬਾਊਟ ਦ ਪੀਪਲ ਹੂ ਰਨਿੰਗ ਦੇਅਰ ਬਿਜ਼ਨਸ ਅੰਡਰ ਦ ਨੇਮ ਆਫ ਸੇਵਾ? ਫਿੱਟ ਲਾਉਣ ਤਾਂ ਹੀ ਆ, ਹੋਰ ਤਾਂ ਕੁਛ ਨਹੀਂ ਜੀ। ਅਤੇ ਬਹੁਤ ਗਲਤ ਗੱਲ ਹੈ। ਦੇਖੋ ਜਿਹੜੇ ਨੇ ਸੇਵਾ ਨੂੰ ਮੋਨੀਟਾਈਜ਼ ਕਰ ਰਹੇ ਨੇ, ਸੇਵਾ ਨੂੰ ਬਿਜ਼ਨਸ ਬਣਾ ਰਹੇ ਨੇ, ਆਪਣੀ ਤਨਖਾਹਾਂ ਕੱਢ ਰਹੇ ਨੇ, ਉਹਦੇ 'ਚੋਂ ਖਰਚੇ ਚਲਾ ਰਹੇ ਨੇ, ਤੁਸੀਂ ਕਿਸੇ ਤੋਂ ਚੀਜ਼ ਲੈ ਕੇ ਤੁਸੀਂ ਗਾਂਹ ਵੰਡ ਰਹੇ ਹੋ, ਤੁਹਾਡਾ ਤਾਂ ਕੁਛ ਵੀ ਨਹੀਂ ਹੈਗਾ ਵਿੱਚ, ਔਰ ਉਹ ਵੰਡਣ ਦੇ ਤੁਸੀਂ ਪੈਸੇ ਕੱਟ ਰਹੇ ਹੋ, ਹੈ ਨਾ? ਆ ਜੀ ਮੈਂ ਆਹ ਲੈ ਲਿਆ, ਜੀ ਮੈਂ ਉਹ ਲੈ ਲਿਆ। ਸੋ ਸਾਡੇ ਵੀ ਇੱਥੇ ਕਈ ਵਾਰੀ ਇੱਦਾਂ ਹੁੰਦਾ ਆ, ਕਹਿ ਦਿੰਦੇ ਨੇ ਸਾਡੇ ਆ ਕੇ ਪ੍ਰਧਾਨ ਸਾਹਿਬ ਨੂੰ ਜਾਂ ਕਿਸੇ ਨੂੰ, ਸਾਨੂੰ ਭਾਅ ਜੀ ਆਹ ਪੈਸੇ ਲੈ ਗਏ ਨਾ ਤੁਸੀਂ ਇੱਥੇ, ਅਸੀਂ ਉਹਨਾਂ ਨੂੰ ਕਹਿੰਦੇ ਨਹੀਂ ਜੀ, ਇਹ ਤੁਹਾਡੇ ਪੈਸੇ ਨੇ, ਤੁਸੀਂ ਜੀ ਮਦਦ ਕਰ ਦਿਓ। ਕਹਿੰਦੇ ਨਹੀਂ ਜੀ, ਅਸੀਂ ਮਦਦ ਅਸੀਂ ਨਹੀਂ ਕਰਨੀ, ਜੇ ਤੁਸੀਂ ਗੁਰਦੁਆਰਾ ਸਾਹਿਬ ਪੈਸੇ ਚੜ੍ਹਾਉਣੇ ਆ ਤੁਹਾਡਾ ਸਿੱਧਾ ਹੀ ਰਾਬਤਾ ਗੁਰੂ ਸਾਹਿਬ ਨਾਲ ਹੈ, ਸਿੱਧੇ ਗੋਲਕ 'ਚ ਪਾਓ, ਅਰਦਾਸ ਕਰੋ, ਮੱਥਾ ਟੇਕੋ, ਕਰਵਾ ਲਓ ਅਰਦਾਸ, ਤੁਹਾਡੇ ਪੈਸੇ ਗੋਲਕ ਚਲ ਜਾਣੇ ਆ। ਉਹ ਹੁਣ ਕਿੱਥੇ ਜਾਂਦੇ ਆ ਗਾਹਾਂ ਗੋਲਕ 'ਚੋਂ, ਕਿਹੜੇ ਕੰਮਾਂ 'ਚ ਲੱਗਦੇ ਨੇ, ਉਹ ਸੰਗਤ ਡਿਸਾਈਡ ਕਰਦੀ ਆ, ਕਮੇਟੀ ਡਿਸਾਈਡ ਕਰਦੀ ਆ। ਜੇ ਤੁਸੀਂ ਕਹਿੰਦੇ ਆ ਵੀ ਸਾਤੇ ਪੈਸੇ ਲੈ ਲਓ, ਤੁਸੀਂ ਗਾਹਾਂ ਕਿਸੇ ਗਰੀਬ ਦੀ ਮਦਦ ਕਰ ਦਿਓ, ਨਹੀਂ ਜੀ, ਉਹ ਤੁਸੀਂ ਸਿੱਧੀ ਕਰੋ, ਜਿਹਦੀ ਕਰਨੀ ਚਾਹੁੰਦੇ ਆ ਸਿੱਧੀ ਕਰੋ। ਗੁਰੂ ਦੇ ਨਾਮ 'ਤੇ ਪੈਸਾ ਇਕੱਠਾ ਗੁਰੂ ਦੀ ਗੋਲਕ 'ਚ ਜਾਏਗਾ, ਜਿੱਥੇ ਗੁਰੂ ਦੀ ਮਰਜ਼ੀ ਹੋਏਗੀ ਉੱਥੇ ਫਿਰ ਉਹ ਲਵਾਏਗਾ ਆਪਣੇ ਰਜਾ ਦੇ ਵਿੱਚ। ਠੀਕ ਹੈ, ਇਹ ਹੈਗਾ ਮਤਲਬ ਮੈਥਡ ਜਿਹੜਾ ਸਾਨੂੰ ਗੋਲਕ ਦਾ ਕਨਸੈਪਟ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿੱਤਾ ਹੈ। ਠੀਕ ਹੈ, ਅਤੇ ਗੋਲਕ 'ਚ ਪਾ ਦਿਓ, ਅਤੇ ਗੁਰੂ ਦੀ ਮਰਜ਼ੀ ਹੈ ਕਿਹਦੀ, ਉਹਨੇ ਹੈਲਪ ਕਰਨੀ ਹੈ, ਸੰਗਤ ਨੇ ਹੀ ਦੇਣਾ ਹੈ, ਸੰਗਤ ਨੂੰ ਹੀ ਦੇ ਦੇਣਾ, ਮੁੜ ਕੇ ਸੰਗਤ ਦੇ ਲਈ ਖਰਚ ਦੇਣਾ। ਠੀਕ ਹੈ, ਉਹ ਸਾਂਝੇ ਤੌਰ 'ਤੇ ਖਰਚ ਦੇਣਾ। ਜਿਹੜੇ ਬੰਦੇ ਫਿਰ ਇਹਨੂੰ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਕਿ ਗੋਲਕ 'ਤੇ ਉਹਨਾਂ ਦਾ ਕੰਟਰੋਲ ਨਹੀਂ ਹੁੰਦਾ, ਅਤੇ ਉਹ ਫਿਰ ਉਹਨਾਂ ਨੇ ਇਹ ਚੈਰਿਟੀਆਂ ਸ਼ੁਰੂ ਕਰਤੀਆਂ। ਸਾਡੇ ਪਹਿਲਾਂ ਬਹੁਤੀਆਂ ਇੱਦਾਂ ਹੈ ਨਹੀਂ ਸੀਗੀਆਂ, ਇਹ ਵੈਸਟਰਨ ਕਲਚਰ ਦੇ ਹਿਸਾਬ ਦੇ ਨਾਲ ਇਹਨਾਂ ਨੇ ਇਸਟੈਬਲਿਸ਼ ਕੀਤੀਆਂ, ਅਤੇ ਪੈਸੇ ਇਕੱਠੇ ਕਰਦੇ ਨੇ, ਫੰਡ ਰੇਜ਼ਿੰਗ ਕਰਦੇ ਕਰੀ ਜਾਂਦੇ ਨੇ, ਟਰੱਕ ਲੈ ਕੇ ਉੱਥੇ ਨੂੰ ਚੱਲ ਜਾਂਦੇ ਨੇ ਸਮਾਨ, ਉੱਥੇ ਛੱਡਣ ਜਾਂ ਉੱਥੇ ਪਹਿਲਾਂ ਹੀ ਬਥੇਰਾ ਪਿਆ ਹੁੰਦਾ ਹੈ। ਸੋ ਉਹ ਕੋਈ ਸੇਵਾ ਨਹੀਂ ਹੈਗੀ। ਫਿਰ ਗ੍ਰਾਂਟਾਂ ਲਈ ਜਾਂਦੇ ਨੇ, ਹੈ ਨਾ, ਅਤੇ ਉਹਦੇ ਵਿੱਚੋਂ ਆਪਣੀ ਤਨਖਾਹਾਂ ਕੱਢੀ ਜਾਂਦੇ ਨੇ। ਮੈਨੂੰ ਪਰਸਨਲੀ ਤਾਂ ਪਸੰਦ ਨਹੀਂ, ਆਪਣੀ ਆਪਣੀ ਵੈਸੇ ਰਾਏ ਆ ਸਾਰਿਆਂ ਦੀ, ਸਾਰੇ ਸਿਆਣੇ ਹੀ ਨੇ, ਅਤੇ ਉਹ ਹੁਣ ਉਹਨਾਂ ਦੇ ਅਕਾਊਂਟ ਦੇਖੋ ਤੁਸੀਂ, ਚੈਰਿਟੀਆਂ ਦੇ ਜਾ ਜਾ ਕੇ 100-100 ਮਿਲੀਅਨ ਪੌਂਡ ਉਹਨਾਂ ਦੇ ਅਕਾਊਂਟਾਂ 'ਚ ਪਿਆ ਆ, ਕਿੰਨੇ ਲੱਖ ਲੱਖ ਡਾਲਰ ਉਹਨਾਂ ਦੇ ਅਕਾਊਂਟਾਂ 'ਚ ਪਿਆ, ਔਰ ਫਿਰ ਪੈਸੇ ਮੰਗੇ ਜਾ ਰਹੇ ਨੇ, ਉਹ ਲਾ ਨਹੀਂ ਰਹੇ, ਅਤੇ ਉਹਨਾਂ ਦੇ ਸਾਰੇ ਟੱਬਰਾਂ ਦੀਆਂ ਤਨਖਾਹਾਂ ਉਹਦੇ 'ਚੋਂ ਨਿਕਲ ਗਈਆਂ ਨੇ। ਸੋ ਰਾਜਨਦੀਪ ਜੀ, ਮੈਂ ਜੋ ਸੋਚਦਾ ਹਾਂ ਇਹਦੇ ਬਾਰੇ ਬਹੁਤ ਸਪਸ਼ਟ ਹੈ, ਸਿੱਧਾ ਸਿੱਧਾ ਹੀ ਹੈ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਜਿਹੜੀ ਸੇਵਾ ਆ ਕਿਸੇ ਨੇ ਕਰਨੀ ਆ, ਉਹ ਡਾਇਰੈਕਟ ਤੁਸੀਂ ਕਰੋ, ਆਪਣੇ ਨੇੜੇ ਕਰੋ ਨਾ, ਆਪਣੇ ਸਰਕਲ 'ਚ ਕਰ ਦਿਓ। ਹਰ ਬੰਦਾ ਆਪਣੇ ਸਰਕਲ 'ਚ ਕਰਨ ਲੱਗ ਗਿਆ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਏਗੀ। ਚਲੋ ਇਸ ਤਰ੍ਹਾਂ ਹੁੰਦਾ ਆ, ਹੈ ਨਾ, ਵੀ ਚੈਰਿਟੀ ਦੇ ਨਾਂ 'ਤੇ ਬੜਾ ਕੁਛ ਮਤਲਬ ਲੋਕ ਕਰਦੇ ਨੇ, ਅਤੇ ਹੁਣ ਕੀ ਕਰ ਸਕਦੇ ਹਾਂ ਇਹਦੇ ਬਾਰੇ, ਅਤੇ ਬਹੁਤਾ ਕੁਛ ਜਿਹੜਾ ਕਰਨਾ ਮੁਸ਼ਕਿਲ ਹੈ। ਸਾਡੇ ਨਾਲ ਗੁਰਿੰਦਰ ਭਾਅ ਜੀ ਜੁੜੇ ਨੇ ਵਰਜੀਨੀਆ ਤੋਂ, ਅਤੇ ਉਹ ਵੀ ਸਾਡੇ ਨਾਲ ਸ਼ੇਅਰ ਕਰਦੇ। ਮੈਂ ਹੁਣ ਤਸਵੀਰਾਂ ਜਿਹੜੀਆਂ ਕੱਲ੍ਹ ਨੂੰ ਸ਼ੇਅਰ ਕਰਾਂਗਾ, ਹੁਣ ਮੈਨੂੰ ਇੱਧਰ ਪ੍ਰੋਬਲਮ ਆ ਗਈ ਹੈ ਕਿ ਉਹ ਸ਼ੇਅਰ ਨਹੀਂ ਕਰਨ ਦਿੰਦਾ, ਅਤੇ ਉਹਨਾਂ ਨੇ ਤਸਵੀਰਾਂ ਭੇਜੀਆਂ ਵਰਜੀਨੀਆ ਤੋਂ, ਅਤੇ ਡਰਾਈਵ ਕਰ ਰਹੇ ਨੇ ਉਹ ਵੀ ਬ੍ਰਿਜ ਦੇ ਉੱਤੇ, ਮੇਰਾ ਖਿਆਲ ਇਹ ਸੈਨ ਫਰਾਂਸਿਸਕੋ ਦਾ ਬ੍ਰਿਜ ਹੈ ਜਿੱਥੇ ਉਹ ਡਰਾਈਵ ਕਰ ਰਹੇ ਨੇ, ਗੋਲਡਨ ਗੇਟ ਬ੍ਰਿਜ। ਅਤੇ ਕੱਲ੍ਹ ਨੂੰ ਮੈਂ ਡਾਊਨਲੋਡ ਕਰਕੇ ਸ਼ੇਅਰ ਕਰਾਂਗਾ, ਮੈਨੂੰ ਸਕਰੀਨ ਹੀ ਨਹੀਂ ਸ਼ੇਅਰ ਕਰ ਦਿੰਦਾ ਮੇਰਾ ਸਿਸਟਮ, ਪਰਮਿਸ਼ਨਾਂ ਦਾ ਚੱਕਰ ਪੈ ਗਿਆ। ਅਤੇ ਸਾਡੇ ਨਾਲ ਜੁੜੇ ਨੇ ਜੀ ਹੰਸ ਜੀ, ਅਤੇ ਪਲੀਜ਼ ਆਪਣਾ ਨਾਮ ਭੇਜਿਓ, ਤੁਹਾਡਾ ਸੇਵ ਨਹੀਂ ਹੈਗਾ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਅਤੇ ਖੁਸ਼ ਰਹਿਣ ਦੀ ਅਸੀਸ ਸਾਰਿਆਂ ਨੂੰ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਜਗਿੰਦਰ ਸੋਹੀ ਭਾਅ ਜੀ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਅਤੇ ਵਧੀਆ ਵਿਚਾਰ ਸੀ ਜੀ, ਕਹਿੰਦੇ ਵਿਆਖਿਆ ਵਧੀਆ ਸੀਗੀ, ਅਤੇ ਤਸਵੀਰ ਪਾਕਿਸਤਾਨ ਦੇ ਵਿੱਚ ਖਿਚਾਈ ਸੀ ਜੀ ਇਹਨਾਂ ਨੇ ਰਮੇਸ਼ ਸਿੰਘ ਅਰੋੜਾ ਦੇ ਨਾਲ, ਅਤੇ ਬਹੁਤ ਵਧੀਆ ਇਨਸਾਨ ਨੇ। ਹਾਂਜੀ ਬਿਲਕੁਲ, ਹਾਂਜੀ ਆਪਾਂ ਨੂੰ ਮਿਲੇ ਸੀਗੇ ਉੱਥੇ, ਅਤੇ ਫੋਟੋ ਮੈਨੂੰ ਯਾਦ ਹੈ, ਮੈਂ ਉਹਨਾਂ ਨੂੰ ਯਾਦ ਵੀ ਕਰਾਇਆ ਸੀਗਾ, ਅਤੇ ਕੱਲ੍ਹ ਨੂੰ ਮੈਂ ਫੋਟੋ ਇਹ ਸ਼ੇਅਰ ਕਰਾਂਗਾ। ਭਰਤ ਅਰੋੜਾ ਜੀ ਆ ਗਏ ਨੇ ਸਾਡੇ ਨਾਲ ਪੈਂਦਰਿਤ ਤੋਂ, ਅਤੇ ਗਲੈਨਮੋਰ ਪਾਰਕ ਤੋਂ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਸੁਖਵਿੰਦਰ ਸੌਂਧ ਭਾਅ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਅਤੇ ਨਗਿੰਦਰ ਨਵਾਣਾ ਜੀ ਗੁਰਫਤਿਹ ਸਾਰਿਆਂ ਨੂੰ ਬੁਲਾ ਰਹੇ ਨੇ। ਅੱਜ ਦੇ ਦਿਨ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਸਾਰੇ ਸਾਡੇ ਸਰੋਤਿਆਂ ਦੇ ਲਈ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਕੁਲਵਿੰਦਰ ਧਾਲੀਵਾਲ ਜੀ, ਕੀ ਹਾਲ ਹੈ ਪਿਆਰਿਓ, ਠੀਕ ਹੋ? ਅਤੇ ਇਹਨਾਂ ਨੇ ਵੀਡੀਓ ਸ਼ੇਅਰ ਕੀਤਾ ਸੀਗਾ, ਅਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਗੁਰਬਾਣੀ ਵੀ ਸੁਣ ਰਹੇ ਨੇ। ਅਤੇ ਇਹੋ ਜਿਹਾ ਵੈਦਰ ਹੈ ਸਾਡੇ, ਬਿਲਕੁਲ ਇਹੋ ਜਿਹਾ ਵੈਦਰ ਹੈ। ਮੀਂਹ ਵੀ ਪੈ ਰਿਹਾ ਅਤੇ ਨਾਲ ਕਿਤੇ ਕਿਤੇ ਧੁੱਪ ਵੀ ਨਿਕਲਿਆ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਇਹਨਾਂ ਨੇ ਵੀਡੀਓ ਸਾਡੇ ਨਾਲ ਸਾਂਝਾ ਕੀਤਾ। ਅਤੇ ਜਸਵੰਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਨਾ, ਮੇਰੀ ਗੱਲਬਾਤ ਹੋਈ ਅਤੇ ਵਧੀਆ ਵਿਚਾਰ ਆਪਾਂ ਕਰਦੇ ਹਾਂ। ਸਾਡੇ ਗ੍ਰਾਈ ਨੇ, ਸਾਡੇ ਪਿੰਡ ਦੇ ਨੇ, ਬੁਲਬੁਲਗੇ ਦੇ ਨੇ। ਸੋ ਸਵਾਗਤ ਹੈ ਜੀ। ਪਿਓਰ ਹਾਰਟ ਇਜ਼ ਅ ਗ੍ਰੇਟੈਸਟ ਟੈਂਪਲ ਇਨ ਦਾ ਵਰਲਡ, ਡੋਂਟ ਬਿਲੀਵ ਇਨ ਸਮਾਈਲਿੰਗ ਫੇਸ ਬਟ ਬਿਲੀਵ ਇਨ ਸਮਾਈਲਿੰਗ ਹਾਰਟ, ਦੇ ਆਰ ਵੈਰੀ ਰੇਅਰ ਇਨ ਦਿਸ ਵਰਲਡ। ਦਿਲ ਖੁਸ਼ ਜਿਹੜੇ ਆ ਨਾ ਬੰਦੇ, ਉਹ ਬਹੁਤ ਰੇਅਰ ਆ। ਮੂੰਹ ਤੋਂ ਤਾਂ, ਸ਼ਕਲ ਤੋਂ ਤਾਂ ਮੈਂ ਵੀ ਦੰਦ ਦਿਖਾ ਦਾਂ ਤਾਂ ਬੜਾ ਖੁਸ਼ ਲੱਗਾਂਗਾ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਇਹ ਸਾਡੇ ਨਾਲ ਜੁੜੇ ਨੇ। ਟੈਲੀਗ੍ਰਾਮ ਵੀ ਚੱਲਦੀ ਆ, ਸੋ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੁਲਵੀਰ ਸੰਧੂ ਭਾਅ ਜੀ ਆ ਗਏ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਪਿਆਰਿਓ, ਬੇਨਤੀ ਆ ਕਿ ਹੁਕਮਨਾਮਾ ਸਾਹਿਬ ਪਲੇ ਨਹੀਂ ਹੁੰਦਾ ਐਪ ਉੱਪਰ, ਇਹ ਕਿਸ ਤਰ੍ਹਾਂ ਹੁੰਦਾ ਆ ਪਲੀਜ਼ ਦੱਸਣਾ। ਹਾਂਜੀ, ਮੈਂ ਤੁਹਾਨੂੰ ਮੈਸੇਜ ਪਾ ਕੇ ਦੱਸਾਂਗਾ ਅਤੇ ਪਲੇ ਹੋਣਾ ਚਾਹੀਦਾ। ਮੈਂ ਟੈਸਟ ਕਰਾਂਗਾ ਪ੍ਰੋਗਰਾਮ ਤੋਂ ਬਾਅਦ। ਜਸਵੰਤ ਰਾਏ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ ਜੀ ਆਇਆਂ ਨੂੰ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸਰੋਤਿਆਂ ਦਾ। ਅਤੇ ਸਾਡੇ ਨਾਲ ਮੈਸੇਜਿਸ ਦੇ ਰਾਹੀਂ ਸੱਜਣ ਮਿੱਤਰ ਪਿਆਰੇ ਜੁੜੇ ਹੋਏ ਨੇ। ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਨਾਲ ਜੁੜੇ ਨੇ ਅਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਿਡਨੀ ਤੋਂ। ਅਤੇ ਕੁਲਵਿੰਦਰ ਧਾਲੀਵਾਲ ਜੀ, ਕੀ ਹਾਲ ਚਾਲ ਹੈ ਪਿਆਰੇ ਗੋਲਡ ਕੋਸਟ ਵਾਲੇ, ਤੁਹਾਡਾ ਵੀਡੀਓ ਦੇਖਿਆ, ਬਹੁਤ ਬਹੁਤ ਧੰਨਵਾਦ। ਬਹਾਦਰ ਸਿੰਘ ਜੀ ਮੈਲਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਇਹਨਾਂ ਨੇ ਵੀ ਫਤਿਹ ਦੀ ਸਾਂਝ ਪਾਈ ਆ ਅਤੇ ਇਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਹੈ। ਪਵਨਜੀਤ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਇਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ ਅਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ। ਕੋਈ ਸੱਜਣ ਮਿੱਤਰ ਪਿਆਰਾ ਮੈਨੂੰ ਸਕੋਰ ਵੀ ਦੱਸੀ ਜਾਵੇ ਜਿਹੜਾ ਫਰਾਂਸ ਅਤੇ ਇੰਗਲੈਂਡ ਦਾ ਮੈਚ ਚੱਲ ਰਿਹਾ, ਤਾਂ ਕਿ ਆਪਾਂ ਉਹ ਵੀ ਨਾਲ ਦੀ ਨਾਲ ਉਹਦੇ ਬਾਰੇ ਵੀ ਗੱਲਾਂ ਕਰੀ ਜਾਈਏ। ਹਰਵਿੰਦਰ ਸਿੰਘ ਵਲਗੁਲਗੇ ਵਾਲੇ, ਕਿਆ ਬਾਤ ਹੈ, ਬੜੀ ਦੇਰ ਬਾਅਦ ਤੁਸੀਂ ਸ਼ਾਮਿਲ ਹੋਏ ਹੋ ਪਿਆਰਿਓ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਵੀ। ਅਤੇ ਤੁਹਾਡੀ ਮਿੱਠੀ ਆਵਾਜ਼ ਅਤੇ ਪਿਆਰ ਭਰੀ ਸੇਵਾ ਦੁਨੀਆ ਭਰ ਦੇ ਪੰਜਾਬੀ ਦੇ ਦਿਲਾਂ ਨੂੰ ਜੋੜਦੀ ਰਹੇ, ਹਰ ਦਿਨ ਨਵੀਆਂ ਕਮਾਈਆਂ ਚੜ੍ਹਦੀ ਕਲਾ ਖੁਸ਼ੀ ਅਤੇ ਤੰਦਰੁਸਤੀ ਨਾਲ ਭਰਿਆ ਹੋਵੇ। ਬਹੁਤ ਬਹੁਤ ਧੰਨਵਾਦ ਅਸੀਸ ਦੇਣ ਦੇ ਲਈ, ਅਤੇ ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਸਭ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਭੁਪਿੰਦਰਪਾਲ ਲਾਂਬਾ ਜੀ, ਲਾਂਬਾ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ? ਚੜ੍ਹਦੀ ਕਲਾ, ਗੁੱਡ ਮਾਰਨਿੰਗ। ਅਤੇ ਤੇਜਮਾਨ ਭਾਅ ਜੀ ਵੀ ਆ ਗਏ ਨੇ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਇਹਨਾਂ ਨਾਲ ਵੀ ਗੱਲਬਾਤ ਪੈਂਡਿੰਗ ਹੈ, ਸੋ ਅਗਲੇ ਹਫ਼ਤੇ ਕਰਾਂਗੇ। ਅਤੇ ਘੇ ਦੇ ਬਾਰੇ ਜਾਣਾਂਗੇ, ਬਹੁਤ ਵਧੀਆ ਘੇ ਨਿਊਜ਼ੀਲੈਂਡ ਦਾ ਹੁੰਦਾ, ਇਹਨਾਂ ਦਾ ਬ੍ਰਾਂਡ ਆਪਾਂ ਸ਼ੇਅਰ ਵੀ ਕੀਤਾ ਸੀ ਅਤੇ ਇੱਕ ਵਾਰੀ ਫੇਰ ਵੀ ਕਰ ਦਿੰਦੇ ਹਾਂ। ਹਾਂਜੀ, ਇਹ ਬ੍ਰਾਂਡ ਹੈ ਜੀ ਨਿਊਜ਼ੀਲੈਂਡ ਕੀ, ਪੰਜਾਬ ਔਸ ਪੰਜਾਬ ਪ੍ਰੀਮੀਅਮ ਗਰਾਸ ਫੈਡ। ਅਤੇ ਇਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਨਿਊਜ਼ੀਲੈਂਡ ਦਾ ਘੇ ਆ ਨਾ, ਉਹ ਟੌਪ ਦਾ ਆ, ਕਿਉਂਕਿ ਮੇਰੇ ਸਾਡੂ ਦਾ ਵੀ ਫਾਰਮ ਬਹੁਤ ਤਗੜਾ ਆ ਅਤੇ ਬਹੁਤ ਮਤਲਬ ਵਧੀਆ ਅਤੇ ਕੁਆਲਿਟੀ ਵਰਕ ਉੱਥੇ ਹੁੰਦਾ ਆ, ਮਤਲਬ ਕਿਆ ਬਾਤ ਹੈ। ਸੋ ਉੱਥੋਂ ਦਾ ਘੇ ਜਿਹੜਾ ਆ ਇੱਥੇ ਇਹ ਡਿਸਟ੍ਰੀਬਿਊਟ ਕਰਦੇ ਨੇ ਤੇਜਮਾਨ ਭਾਅ ਜੀ ਹੋਣੀ। ਸੋ ਜ਼ਰੂਰ ਤੁਸੀਂ ਅਗਲੀ ਵਾਰੀ, ਥੋੜ੍ਹਾ ਜਿਹਾ ਮਹਿੰਗਾ ਹੋਵੇ ਪਰ ਬੈਸਟ ਹੈ। ਕੁਲਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਮੁਕਤਸਰ ਵਾਲੇ ਜੀ, ਅਤੇ ਕਹਿੰਦੇ ਨਾਈਸ ਵਿਆਖਿਆ ਜੀ, ਬਹੁਤ ਬਹੁਤ ਧੰਨਵਾਦ ਜੀ ਅਤੇ ਸ਼ੁਕਰਾਨਾ ਤੁਹਾਡਾ। ਰਵਿੰਦਰ ਧਨੀ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਧਨੀ ਸਾਹਿਬ। ਤੁਹਾਡੇ ਮਾਸਟਰ ਜੀ ਚਾਈਨਾ ਜਾ ਕੇ ਆਏ ਨੇ, ਬੜੀਆਂ ਗੱਲਾਂ ਨੇ, ਕੱਲ੍ਹ ਨੂੰ ਚਾਈਨਾ ਦੇ ਬਾਰੇ ਵੀ ਦੱਸਾਂਗੇ, ਹੋਰ ਵੀ ਗੱਲਾਂ ਕਰਾਂਗੇ ਅਤੇ ਜ਼ਰੂਰ ਜੁੜਨਾ। ਗੁਰਪ੍ਰੀਤ ਰੰਧਾਵਾ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਜੋਗਿੰਦਰ ਸੋਹੀ ਭਾਅ ਜੀ ਵੀ ਫੇਸਬੁੱਕ ਦੇ ਜ਼ਰੀਏ ਵੀ ਜੁੜ ਚੁੱਕੇ ਨੇ, ਬਹੁਤ ਵਧੀਆ ਕਵਿਤਾਵਾਂ ਜੀ, ਧੰਨਵਾਦ ਸੁਣਾਉਣ ਦਾ, ਥੈਂਕ ਯੂ ਜੀ। ਅਤੇ ਇਹ ਵੀ ਕਵਿਤਾ ਗਾਉਂਦੇ ਨੇ ਅਤੇ ਮੈਂ ਤੁਹਾਨੂੰ ਭੇਜਾਂਗਾ ਕੁਛ ਕਵਿਤਾਵਾਂ। ਭੁਪਿੰਦਰ ਸਿੰਘ ਜੀ ਐਡਲੇਡ ਵਾਲੇ ਆ ਗਏ ਨੇ, ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅਤੇ ਹਰਪ੍ਰੀਤ ਕੋਹਲੀ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਤੁਹਾਡੇ ਹੁਣ ਫੰਕਸ਼ਨ ਹੋ ਰਹੇ ਨੇ ਅਤੇ ਮੈਂਗੋ ਫੈਸਟੀਵਲ ਹੋ ਰਿਹਾ ਜੀ, ਅਤੇ ਜ਼ਰੂਰ ਜਾਣਾ 20 ਤਰੀਕ ਨੂੰ, ਅਤੇ ਇਹਦੇ ਬਾਰੇ ਵੀ ਗੱਲ ਕਰਾਂਗੇ, ਮੈਂਗੋ ਫੈਸਟੀਵਲ ਬਾਰੇ ਵੀ। ਮਹਿੰਦਰ ਸਿੰਘ JP ਪੈਨਰਥ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਤੁਹਾਡੇ ਕੋਲ ਹੀ ਹੈ, ਮੈਲਬਨ ਤੋਂ ਆ ਰਹੇ ਹੈ, ਕਿਆ ਬਾਤ ਹੈ, ਫਿਰ ਆ ਜਾਓ ਅਤੇ ਮੈਂ 10 ਵਜੇ ਫ੍ਰੀ ਹੋ ਜਾਣਾ, ਤੁਹਾਨੂੰ ਪਤਾ ਹੀ ਆ ਫਿਰ। ਅਤੇ GS ਰਾਣੂ ਲੰਗੇਰੀ ਵਾਲੇ ਕੁਈਨਜ਼ਲੈਂਡ ਤੋਂ ਜੁੜੇ ਨੇ ਜੀ, ਇਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਅਤੇ ਮੈਂ ਯਾਦ ਹੀ ਕਰ ਰਿਹਾ ਸੀਗਾ ਅਜਮੇਰ ਸਿੰਘ ਜੀ ਨੂੰ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਦਸਵੰਧ ਦਾ ਸਿਧਾਂਤ ਹੈ ਜੀ, 10ਵੇਂ ਹਿੱਸੇ ਦੇ ਦਾਨ ਦੇ ਦੋ ਹਿੱਸੇ ਹੋਣ, ਇੱਕ ਸਿੱਧਾ ਗੋਲਕ ਵਿੱਚ ਪਾਇਆ ਜਾਵੇ, ਦੂਜਾ ਹਿੱਸਾ ਖੁਦ ਵੰਡੋ, ਗਰੀਬ, ਮਿੱਤਰ, ਰਿਸ਼ਤੇਦਾਰ, ਬਿਮਾਰ, ਅਭਿਆਗਤ ਵਿਦਿਆਰਥੀ ਨੂੰ ਦਿੱਤਾ ਜਾਵੇ। ਮੈਂ ਸਹਿਮਤ ਹਾਂ ਜੀ ਤੁਹਾਡੇ ਨਾਲ, ਪਰ ਆਪ ਦਵੋ, ਤੁਸੀਂ ਧਰਮ ਦੇ ਲਈ ਜਿੰਨਾ ਵੀ ਦੇਣਾ ਉਹ ਦਵੋ, ਬਾਕੀ ਜਿਹੜਾ ਆ ਉਹ ਚੈਰਿਟੀਆਂ ਦੇ ਥਰੂ, ਤੁਹਾਨੂੰ ਪਤਾ ਹੈ ਕਿ ਉਹ ਆਪਣੇ ਖਰਚੇ ਪਾ ਪਾ ਕੇ ਬਸ ਖਾ ਪੀ ਜਾਂਦੇ ਨੇ ਸਾਰੇ, ਸੋ ਇਸ ਕਰਕੇ ਸਿੱਧੇ ਤੁਸੀਂ ਆਪ ਦਾਨ ਕਰੋ, ਆਪਣੇ ਹੱਥੀਂ ਕਰੋ, ਆਪਣੇ ਸਰਕਲ 'ਚ ਕਰੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਰਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਂ ਜੀ ਆਇਆਂ ਨੂੰ ਜੀ ਤੁਹਾਡਾ। ਅਤੇ ਹਰਪ੍ਰੀਤ ਕੋਹਲੀ ਕਹਿੰਦੇ ਨੇ ਕਿ ਹਾਂਜੀ ਰਾਤੀ ਸੀ ਨਾਲ ਸਾਡੇ MP ਸਾਹਿਬ, ਅਤੇ 19 ਨੂੰ ਹੈ ਜੀ, ਕੱਲ੍ਹ ਨੂੰ, ਹਾਂਜੀ ਕੱਲ੍ਹ ਨੂੰ ਹੈ ਮੈਂਗੋ ਫੈਸਟੀਵਲ। ਅਤੇ ਬਿਲਕੁਲ ਜੀ, ਬਹੁਤ ਵਧੀਆ ਇਨਸਾਨ ਨੇ, ਸਾਰੀ ਟੀਮ ਹੀ ਬਹੁਤ ਵਧੀਆ। ਅਤੇ ਕੁਲਵੰਤ ਸਿੰਘ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਅਤੇ ਅੰਬ ਖਾਓ ਜੀ ਬ੍ਰਿਸਬੇਨ ਵਾਲੇ, ਉਹ ਅੰਬ ਲੈ ਕੇ ਆਏ ਨੇ ਪਾਕਿਸਤਾਨ ਦੇ, ਬਹੁਤ ਵਧੀਆ ਮੁਲਤਾਨ ਇਲਾਕੇ ਦੇ, ਸੋ ਬਹੁਤ ਵਧੀਆ ਹੋਏਗਾ। ਸੋ ਗਿਆਨੀ ਜੀ ਸ਼ਾਮਿਲ ਹੋ ਰਹੇ ਨੇ, ਅਤੇ ਉਸ ਤੋਂ ਪਹਿਲਾਂ ਮੈਂ ਇੱਕ ਸੁਨੇਹਾ ਲੈ ਲਵਾਂ। ਦਲਜੀਤ ਧਾਲੀਵਾਲਾ ਜੀ ਮੈਨੂੰ ਮੈਸੇਜ ਭੇਜ ਰਹੇ, ਇੰਗਲੈਂਡ ਵਰਸਿਸ, ਅੱਛਾ ਕੱਲ੍ਹ ਨੂੰ ਹੈ, ਠੀਕ ਹੈ ਠੀਕ ਹੈ, ਜਿਹੜਾ ਅਰਜਨਟੀਨਾ ਅਤੇ ਸਪੇਨ ਦਾ ਮੰਡੇ ਨੂੰ, ਮੈਂ ਸੋਚਿਆ ਅੱਜ ਹੈ, ਓਕੇ ਓਕੇ ਦੈਟਸ ਗੁੱਡ, ਸੋ ਦੇਖ ਸਕਦੇ ਹਾਂ ਜੀ ਅਸੀਂ। ਤੋ ਲਓ ਜੀ, ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਿਡਨੀ ਤੋਂ ਸ਼ਾਮਿਲ ਨੇ, ਅਤੇ ਮੈਂ ਉਹਨਾਂ ਦਾ ਸਤਿਕਾਰ ਸਹਿਤ ਸਵਾਗਤ ਕਰਦਾ। ਤਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡੇ ਰਾਹੀਂ ਅਮਨਦੀਪ ਸਿੰਘ ਜੀ ਸਾਰੇ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ
ਵਾਹਿਗੁਰੂ
ਫਤਿਹ
ਜੀ ਕੀ
ਪ੍ਰਵਾਨ
ਫਤਿਹ।
ਹੋਏ ਹਨ।
ਹਾਂਜੀ, ਚੜ੍ਹਦੀ ਕਲਾ ਤੰਦਰੁਸਤ?
ਬਸ ਜਿਵੇਂ ਚੱਲ ਰਿਹਾ, ਜੈਸੇ ਥੇ ਸਟੇਟਸ ਕੋ ਜਿਹਨੂੰ ਕਹਿੰਦੇ ਹੋ ਅੰਗਰੇਜ਼ੀ ਵਾਲੇ
ਸਟੇਟਸ
ਤੁਸੀਂ।
ਕੋ, ਤੇ ਤੁਹਾਡੇ ਕਮਰੇ ਦੀ ਰੋਸ਼ਨੀ ਦੱਸਦੀ ਹੈ ਕਿ ਅੱਜ ਧੁੱਪ ਨਿਕਲੀ ਹੋਈ ਹੈ ਸਿਡਨੀ ਦੇ ਵਿੱਚ।
ਚਮਤਕਾਰਾ ਜਿਹਾ ਉਹਨਾਂ ਵਿਖਾਇਆ ਸੀ, ਫੇਰ ਵਿੱਚੋਂ ਹਨੇਰਾ ਹੋ ਗਿਆ। ਹੁਣ ਫੇਰ
ਅੱਛਾ,
ਤੁਸੀਂ ਤੁਸੀਂ ਇੱਥੇ ਕਫ ਸਾਹਿਬ ਵਰਤੋਂ ਵੇਖ ਕੇ ਦੱਸਤਾ ਮੈਨੂੰ, ਇੱਥੇ ਬੈਠੇ ਨੂੰ ਨਹੀਂ ਪਤਾ, ਹੁਣ ਬਾਰੀ ਥਾਣੀ ਬਾਹਰ ਵੇਖਿਆ ਤੇ ਤੁਸੀਂ ਤਾਂ ਅੰਤਰਜਾਮੀ ਹੋ ਗਏ।
ਹੁਣ ਇੱਦਾਂ ਆ ਵੀ ਤਾਇਆ ਜੀ ਦੇ ਗੁਣ ਹੌਲੀ ਹੌਲੀ ਲੈ ਲੈਣੇ ਆ ਸਾਰੇ, ਤਾਂ
ਅੰਤਰਜਾਮੀ ਪਤਾ ਤੁਸੀਂ ਕਿਹੋ ਜਿਹੇ ਹੋ,
ਹਾਂਜੀ
ਤੇ ਉਹ ਕਈ ਇਸ ਤਰ੍ਹਾਂ ਸੀਗਾ ਵੀ ਜਵਾਨੀ ਦੇ ਵਿੱਚ ਕੁੜੀਆਂ ਮੁੰਡਿਆਂ ਤੋਂ ਗਲਤੀਆਂ ਹੋ ਜਾਂਦੀਆਂ,
ਹਾਂਜੀ
ਤੇ ਉਹ ਕਿਤੇ ਉਹ ਅਟੀ ਸਟੀ ਲਾਈ ਵੀ ਪਰਿਵਾਰ ਵਾਲੇ ਤੇ ਮੰਨਦੇ ਨਹੀਂ, ਆਪਾਂ ਭੱਜੀਏ, ਤੇ
ਅੱਛਾ
ਉਹ ਬੱਚੀ ਤਕਾਲਾਂ ਨੂੰ ਕਦੇ ਮੂੰਹ ਨਿਕਲ ਗਿਆ ਵੀ ਸਵੇਰੇ ਆਪਣਾ ਇੱਕ ਜੀ ਘੱਟ ਜਾਣਾ,
ਅੱਛਾ
ਉਹ ਰਾਤ ਨੂੰ ਜਣਾ ਪਰਾਇਆ ਸੀ ਪ੍ਰੋਗਰਾਮ ਚਲੇ ਗਈ, ਤੇ
ਅੱਛਾ
ਅਗਲੇ ਦਿਨ ਉਹਦੀ ਮਾਂ ਕਹਿੰਦੀ ਹਾਂ ਮੇਰੀ ਧੀ ਨਾ ਅਲੀਆ ਸੀ ਅਲੀਆ, ਉਹਨੂੰ
ਅੱਛਾ
ਪਹਿਲਾਂ ਹੀ ਪਤਾ ਸੀ ਵੀ ਅਗਲੇ ਦਿਨ ਸਾਡਾ ਇੱਕ ਜੀ ਘੱਟ ਜਾਣਾ। ਸੋ ਅੰਤਰਜਾਮੀ ਤੁਸੀਂ ਤੇ ਮੈਂ ਵੀ, ਆਪਾਂ ਵੀ ਇਹੋ ਜਿਹੇ ਹਾਂ।
ਆਪਾਂ ਇਹੋ ਜਿਹੇ, ਉਹ ਇੱਦਾਂ ਹੀ ਮੈਨੂੰ ਗੱਲ ਯਾਦ ਆ ਗਈ, ਤੇ ਲੋਕੀ ਕਹਿੰਦੇ ਪੱਤ ਦਾ ਪਤੰਗੜ ਬਣਾ ਲੈਂਦੇ ਨੇ ਗੱਲਾਂ ਵਿੱਚ, ਗਾਂਹ ਤੇ ਗਾਂਹ, ਗਾਂਹ ਤੇ ਗਾਂਹ, ਤੇ
ਪਾਤੇ ਦਾ ਪਤੰਗੜ ਅੱਜ ਸੁਣਿਆ, ਬਾਤ ਦਾ ਪਤੰਗੜ ਸੁਣਿਆ ਸੀਗਾ
ਹਾਂਜੀ
ਕਿਤੇ।
ਸਾਡੇ ਹਾਂ ਸਾਡੇ ਉਹਨੂੰ ਕਹਿੰਦੇ ਤੰਗੜ ਵੈਸੇ, ਠੀਕ ਹੈ,
ਅੱਛਾ
ਸਾਡੇ ਤੰਗੜ ਕਹਿੰਦੇ ਆ ਜਿਹੜਾ ਬੰਨਦੇ ਨਾ ਤੂੜੀ ਦਾ, ਤੇ
ਆਹੋ ਆਹੋ
ਉੱਪਰ,
ਘਰੇ ਜੇ ਪਾਏ ਹੁੰਦੇ ਉਹ
ਹਾਂ
ਘਰ ਜੇ ਪਾ ਕੇ ਬਣਦਾ।
ਹਾਂ ਉਹਨੂੰ ਤੰਗੜ ਕਹਿੰਦੇ ਕਿਉਂਕਿ ਤੂੜੀ ਦਾ ਹੁੰਦਾ ਆ, ਜਿਹੜਾ
ਹਾਂ
ਪਤੰਗੜ ਹੁੰਦਾ ਉਹ ਪੱਤਿਆਂ ਦਾ ਹੁੰਦਾ ਆ, ਪੱਤੇ ਇਕੱਠੇ ਕਰਨ ਜਾਂਦੇ ਹੁੰਦੇ ਸੀ ਨਾ ਪੱਠੇ,
ਜਿਹੜਾ 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 ਬਤੰਗੜ ਹੁੰਦਾ ਉਹ ਬਾਤ ਦਾ
ਉਹ
ਹੁੰਦਾ ਹੈ
ਬਾਤਾਂ
ਬਾਤ।
ਵਾਲਾ, ਹਾਂ ਉਹ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਉਹ ਬਤੰਗੜ ਆ, ਸੋ ਜਿਹੜਾ ਪਤੰਗੜ ਹੁੰਦਾ ਉਹ ਪੱਤਿਆਂ ਦਾ ਹੁੰਦਾ, ਤੇ ਜਿਹੜਾ ਤੰਗੜ ਹੁੰਦਾ ਉਹ ਤੂੜੀ ਦਾ ਹੁੰਦਾ ਹੈ। ਤੇ
ਬਿਲਕੁਲ
ਚਲੋ
ਬਿਲਕੁਲ
ਉਹ ਨਾ ਬਾਤ ਦਾ, ਚਲੋ ਬਤੰਗੜ ਰੱਖ ਲਓ ਬਣਦਾ, ਤੇ ਉਹ ਇੱਕ ਇੱਕ ਨਾ ਕੁੜੀਆਂ ਪੜ੍ਹਦੀਆਂ ਹੁੰਦੀਆਂ ਜਦ 8ਵੀਂ 10ਵੀਂ 'ਚ ਸਕੂਲੇ ਇਕੱਠੀਆਂ, ਪਿੰਡ ਦੀਆਂ ਚਾਰ ਪੰਜ ਹੁੰਦੀਆਂ, ਤੇ ਉਹ ਘਰੇ ਆ ਕੇ ਕਹਿੰਦੀ ਨਾ, ਗੁੱਡੀ ਆਈ ਕਹਿੰਦੀ, ਉਹਦੇ ਘਰੇ ਹੋਰ ਬੁੜੀਆਂ ਬੈਠੀਆਂ ਸੀਗੀਆਂ ਨਾਲ, ਆ ਜਾਂਦੀਆਂ ਇੱਦਾਂ ਗੱਲਾਂ ਗੁੱਲਾਂ ਕਰਨ ਗੁਆਂਢਣਾ, ਤੇ ਉਹ ਆ ਕੇ ਕਹਿੰਦੀ ਨਾ ਬੇ, ਉਹ ਨਾ ਅੱਜ ਫਲਾਣਿਆਂ ਦੀ ਕੁੜੀ ਭੱਜੀ ਹਨਾ, ਉਹ ਸਾਰੀਆਂ ਹੋਰ ਵੀ ਭੱਜੀਆਂ ਬਹੁਤ ਉਹਦੇ ਪਿੱਛੇ ਰਹਿ ਗਈਆਂ ਸਾਰੀਆਂ ਹਨਾ। ਤੇ ਚਲੋ ਗੱਲ ਮੁੱਕ ਗਈ, ਤੇ ਘੰਟੇ ਕੁ ਬਾਅਦ ਉਹ ਗੱਲ ਮੁੜ ਕੇ ਨਾ ਇੱਕ ਹੋਰ ਬੁੜੀ ਆਈ ਹਨਾ ਪਿੰਡ ਚੋਂ ਹੀ, ਉਹ ਤੈਨੂੰ ਮੈਂ ਗੱਲ ਦੱਸਾਂ ਹੈਂ, ਉਹ ਫਲਾਣਿਆਂ ਦੀ ਕੁੜੀ ਭੱਜ ਗਈ ਹੈਂ,
ਭੱਜੀ ਤੂੰ ਭੱਜ
ਉਹ ਭੱਜ
ਗਈ।
ਗਈ ਹੈਂ, ਆ ਸਾਡੇ ਪਿੰਡ ਦੀਆਂ ਸਾਰੀਆਂ ਭੱਜੀਆਂ ਉਹਦੇ ਮਗਰ ਹੈਂ, ਉਹ ਫੜੇ ਨਹੀਂ ਹੋਈ, ਉਹ ਭੱਜੀ
ਅਰਥ ਦਾ ਅਨਰਥ ਬਣਾਤਾ।
ਗਈ। ਉਹ ਜਦ ਉਹਦੇ ਗੱਲ ਕਰ, ਉਹ ਜਿਹੜੀ ਕੁੜੀ ਸੀ ਉਹਨੂੰ ਪੈ ਪਈ ਹੈਂ, ਕਹਿੰਦੀ ਤਾਈ ਆ ਕੀ ਕਰੀ ਜਾਂਦੀ ਆ, ਉਹ ਤਾਂ ਰੇਸਾਂ ਹੁੰਦੀਆਂ ਸੀਗੀਆਂ ਸਕੂਲ 'ਚ, ਦੌੜਾਂ ਹੁੰਦੀਆਂ ਸੀਗੀਆਂ, ਉਹ 'ਚ ਭੱਜੀ ਆ ਉਹ, ਤੂੰ ਉਦੇ ਭਜਾਈ। ਸੋ ਇਹ ਵੀ ਜਿਹੜੇ ਆ ਮਤਲਬ ਹਾਲਾਤ ਹੋ ਜਾਂਦੇ ਨੇ ਸਾਡੇ ਨਾਲ। ਨਿਸ਼ਾਨ ਸਿੰਘ ਜੀ ਜੁੜੇ ਨੇ ਸਿਡਨੀ
ਹਾਂਜੀ
ਤੋਂ, ਭਾਅ ਜੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ। ਤੇ ਇੱਧਰ ਪਰਮਜੀਤ ਰੂਪਰਾ ਜੀ ਵੁੱਡਕ੍ਰਾਫਟ ਵਾਲੇ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਤੇ
ਵਾਹ ਜੀ ਵਾਹ।
ਇਹ ਵੀ ਸ਼ਾਮਿਲ ਹੋਏ ਨੇ। ਤੇ
ਕੱਲ ਗੁਰਦੁਆਰੇ ਵਿਆਹ ਸੀ, ਉੱਥੇ ਮਿਲੇ
ਹਾਂਜੀ
ਤੇ ਕਹਿੰਦੇ ਤੁਸੀਂ ਆਉਂਦੇ ਨੀਗੇ। ਮੈਂ ਕਿਹਾ ਵੀ ਮੈਂ ਅੱਜ ਸੈਚਰਡੇ ਆਇਆ ਵਾਂ ਪਿਛਲੇ, ਉਹ ਫਿਰ
ਬਿਲਕੁਲ
ਉਹਨਾਂ ਨੂੰ ਭੁੱਲ ਗਿਆ ਸੀਗਾ।
ਅੱਛਾ
ਤੇ ਬੜਾ ਮੈਂ ਖੁਸ਼ ਹੋਇਆ ਉਹਨਾਂ ਦੇ ਦਰਸ਼ਨ ਕਰਕੇ, ਚੜ੍ਹਦੀ ਕਲਾ 'ਚ ਸੋਹਣੇ ਬਸਤਰ ਪਾਏ ਸੀ ਜਿਵੇਂ ਵਿਆਹ 'ਚ ਸ਼ਾਮਿਲ ਹੋਣ ਲਈ।
ਆਉਂਦੇ
ਤੇ
ਆਉਂਦੇ
ਵਾਹ, ਕਿੰਨੇ ਕਿੰਨੇ ਕੱਲ੍ਹ ਵਿਆਹ ਵਿੱਚ ਵੀ ਤੇ ਇੱਕ ਹੋਰ ਸੀ ਪ੍ਰੋਗਰਾਮ, ਤੇ ਉਹ ਇੰਨੇ ਨਵੀਂ ਦੁਨੀਆ, ਨਵੇਂ ਹੀ ਬੰਦੇ, ਕਦੀ ਵੇਖੇ ਹੀ ਨਹੀਂ ਸੀਗੇ। ਹਾਂਜੀ
ਬਹੁਤ
ਆਪਾਂ, ਮੈਂ ਤੇ ਹੁਣ ਕਮਰੇ ਘਰ ਹੀ ਬੈਠਾ ਰਹਿਣਾ, ਛਈਏ ਦਿਨ ਸੱਤੇ ਦਿਨ ਐਤਵਾਰ ਨੂੰ ਹੀ ਗੁਰਦੁਆਰੇ ਜਾਈਦਾ, ਉਹ ਵੀ ਕਿਤੇ ਪਿਛਲੇ ਐਤਵਾਰ ਮਿਸ ਹੀ ਹੋ ਗਿਆ ਸੀ। ਤੋ ਪਤਾ, ਬੜੀ ਗੁਰੂ ਦੀ ਕਿਰਪਾ, ਬੜੇ ਸੋਹਣੇ ਦਸਤਾਰਾਂ, ਸੋਹਣੇ ਦਾੜ੍ਹਿਆਂ ਦਾੜ੍ਹਿਆਂ ਵਾਲੇ, ਚਿੱਟੇ ਦਾੜ੍ਹੇ ਵੀ, ਕਾਲੇ ਦਾੜ੍ਹੇ ਵੀ, ਤੇ ਬੜੀ ਖੁਸ਼ੀ ਹੁੰਦੀ ਆ ਵੇਖ ਕੇ।
ਹਾਂਜੀ, ਮਤਲਬ ਹੁਣ ਆਪਣੀ ਪਾਪੂਲੇਸ਼ਨ ਤਾਂ ਵੱਧ ਰਹੀ ਹੈ, ਆਪਣੇ ਭਾਈਚਾਰਾ ਵੱਧ ਰਿਹਾ, ਅਤੇ ਚੰਗਾ ਹੈ ਕਿ ਸਾਡੇ ਜਿਹੜੇ ਸੈਂਟਰ ਨੇ ਗੁਰਦੁਆਰਾ ਸਾਹਿਬ ਨੇ, ਉੱਥੇ ਆਪਾਂ ਇਕੱਠੇ ਹੋ ਲਈਦਾ। ਅਤੇ ਇੱਕ ਹੋਰ ਸੁਨੇਹਾ ਆਇਆ ਜਗਤਾਰ ਜੋਹਲ ਬਾਈ ਜੀ ਦਾ ਮਨੀਲਾ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਤਾਂ ਜੀ ਤੁਹਾਨੂੰ, ਮੈਨੂੰ ਵੀ ਕਹਿੰਦੇ ਇੱਕ ਦੋਸਤ ਦਾ ਨਾਮ ਬੋਲਦੇ ਹੁੰਦੇ ਘਾਲ ਕਲਾਂ ਵਾਲੇ ਜੀ,
ਘਾਲ ਕਲਾਂ ਵਾਲੇ
ਇੱਕ ਘਾਲ ਕਲਾਂ ਕਿਹੜੇ ਜ਼ਿਲ੍ਹੇ ਦੇ
ਨਹੀਂ,
ਵਿੱਚ
ਘਾਲ
ਹੈ?
ਨਹੀਂ ਕਹਿਣਾ, ਘਾਲ
ਘਾਲ
ਕਲਾਂ
ਘਾਲ
ਕਹੀ
ਕਲਾਂ
ਜਾਂਦੀ
ਆ,
ਹੈ।
ਹਾਂ ਉਹ ਉਹਦਾ ਕਹਿ ਹੋ ਜਾਂਦਾ ਘਾਲ, ਪਰ ਉਹਦਾ ਘਾਲ ਕਲਾਂ ਆ। ਹਾਂਜੀ, ਇਹ ਮੋਗੇ ਵਾਲਾ ਹੀ ਹੈ ਜੀ, ਮੋਗੇ ਦੇ ਲਾਗੇ ਜਿਹੜਾ ਘਾਲ ਕਲਾਂ ਨਾ, ਉਹ ਪਿੰਡ ਹੈ। ਤੇ
ਉਹ ਗੱਲ ਇਹ ਹੈ ਨਾ ਵੀ, ਕਿਉਂਕਿ ਅੰਗਰੇਜ਼ੀ ਦੇ ਵਿੱਚ GHAL ਲਿਖਿਆ, ਤੇ ਉਹ ਘਾਲ ਹੀ ਬੋਲਣਾ ਜਿਹਨੂੰ ਨਹੀਂ ਪਤਾ।
ਹਾਂਜੀ
ਜਿਵੇਂ
ਹਾਂਜੀ
ਹੁਣ ਦੇਖੋ ਨਾ, ਜਗ੍ਹਾ ਤੇ ਹੈਗੀ ਛੱਪੜ ਝਿੜੀ, ਯਾਨੀ ਜਿੱਥੇ
ਛੱਪੜ ਸੀ ਤੇ ਝਿੜੀ ਸੀ।
ਪਹਿਲਾ ਜੰਗ ਨਵਾਬ ਵਜ਼ੀਰ ਨਾਲ ਖਾਲ ਮਾਰਿਆ ਉਹਨੂੰ
ਹਾਂਜੀ
ਬਾਬਾ ਬੰਦਾ ਸਿੰਘ ਬਹਾਦਰ ਨੇ,
ਹਾਂਜੀ
ਛੱਪੜ ਝਿੜੀ, ਵੀ ਉੱਥੇ ਛੱਪੜ ਸੀ, ਪਾਣੀ ਦਾ ਇਕੱਠ ਸੀ,
ਹਾਂਜੀ
ਤੇ ਪਾਣੀ ਦੀ ਬੜੀ ਲੋੜ ਹੁੰਦੀ ਆ, ਤੇ ਉਹ ਜਿਹੜਾ ਜਿਹਦਾ ਪਾਣੀ ਤੇ ਕਬਜ਼ਾ ਹੋ ਜਾਵੇ ਤੇ ਉਹਦਾ ਪਲੱਸ ਪੁਆਇੰਟ ਬਣ ਜਾਂਦੇ ਆ। ਤੇ ਹੁਣ ਉਹਦੇ ਆਲੇ ਦੁਆਲੇ ਸਰਸਬਜ਼ ਪਾਣੀ ਕਰਕੇ ਦਰਖਤ ਤੇ ਜੰਗਲ ਤੇ ਵੈਜੀਟੇਸ਼ਨ ਆ, ਤੇ ਉਹ ਹੁਣ ਅੰਗਰੇਜ਼ੀ ਵਿੱਚ ਜਦੋਂ ਸ਼ਬਦ ਆ ਤੇ ਅੰਗਰੇਜ਼ੀ ਵਿੱਚ ਅੱਖਰ ਨਹੀਂ ਪੂਰੇ, ਪੰਜਾਬੀ ਸਾਰੀਆਂ ਪ੍ਰੋਨੰਸੀਏਸ਼ਨ, ਤੇ ਉਹ ਚਾਪਰ ਚਿਰੀ, ਹੁਣ ਉਹ ਪੰਜਾਬੀ 'ਚ ਵੀ ਚਾਪਰ ਚਿਰੀ ਉਹਨੂੰ ਲਿਖਣ
ਚਾਪਰ
ਲੱਗ ਪਏ ਨੇ।
ਉਹ
ਹੈਗਾ
ਪਹਿਲਾਂ
ਛੱਪੜ ਝਿੜੀ,
ਝਿੜੀ
ਛੱਛੇ ਉੱਤੇ ਅਧਕ ਪੱਪਾ ਅੜਾੜਾ, ਝਿੜੀ ਝੱਜੇ ਨੂੰ ਸਿਹਾਰੀ ਤੇ ਅੜਾੜੇ ਨੂੰ ਬਿਹਾਰੀ। ਹਾਂਜੀ ਅਸਲੀ ਹੈ।
ਉਹ ਪਹਿਲਾਂ ਅਸੀਂ ਵਿਗਾੜ ਲਿਆ, ਪਹਿਲਾਂ ਅਸੀਂ ਛੱਪੜ ਤੋਂ ਚੱਪੜ ਕਰ ਲਿਆ, ਝਿੜੀ ਤੋਂ ਚਿੜੀ ਕਰ ਲਿਆ, ਠੀਕ ਹੈ।
ਹਾਂ
ਉਹ ਝੱਜੇ ਝੱਜਾ ਕਹਿਣ ਨੂੰ ਸਾਨੂੰ ਇੱਦਾਂ ਲੱਗਦਾ ਵੀ ਬਹੁਤ ਜ਼ੋਰ ਲੱਗਦਾ, ਪਰ ਝੱਜਾ ਨਹੀਂ
ਹਾਂ
ਕਹਿਣਾ, ਚੱਚਾ ਹੀ ਕਹਿ ਦੇਣਾ ਆ, ਹੈ ਇੱਦਾਂ
ਹਾਂ
ਛੱਛੇ ਨੂੰ ਜ਼ੋਰ ਲੱਗਦਾ ਤੇ ਉਹਦੇ ਚੱਚਾ ਆ ਗਿਆ ਪਹਿਲੇ ਅੱਖਰ ਤੇ। ਸੋ ਪਹਿਲਾਂ ਅਸੀਂ ਵਿਗਾੜ ਲਿਆ, ਰਹਿੰਦਾ ਖੁੰਦਾ ਹੁਣ ਅੰਗਰੇਜ਼ੀ ਨੇ ਵਿਗਾੜ ਤਾ।
ਈਚੋ ਗਿੱਲ ਨਹਿਰ
ਹਾਂਜੀ
65 ਦੀ ਲੜਾਈ ਦੇ ਵਿੱਚ ਬੜੀ ਮਸ਼ਹੂਰ ਹੋਈ ਹੈ,
ਹਾਂਜੀ
ਤੇ ਹੁਣ ਜਿਹਨਾਂ ਪੰਜਾਬੀਆਂ ਨੇ ਕੀ ਉਹਨੂੰ ਕਿ ਟ੍ਰਿਬਿਊਨ ਅੰਗਰੇਜ਼ੀ 'ਚ ਲਿਖਿਆ ਪੜ੍ਹਨਾ, ਤੇ ਉੱਥੇ ਉਹ ਈਚੋ ਗਿੱਲ ਲਿਖਿਆ ਬਣਦਾ ਆ, ਕਿਉਂਕਿ ਈਚੋ ਗਿੱਲ ਨਹੀਂ ਉਹਨਾਂ ਦੇ ਫਿੱਟ
ਹਾਂਜੀ
ਗੁਰਮੁਖੀ ਸੋਰੀ ਦੇਵ ਰੋਮਨ ਲਿਪੀ ਵਿੱਚ ਨਹੀਂ ਆਉਂਦਾ। ਤੇ ਉਹ ਉਸ ਤੋਂ ਬਾਅਦ, ਲੜਾਈ ਤੋਂ ਬਾਅਦ ਸਾਰੇ ਹੀ ਪੰਜਾਬੀ ਵੀ ਗੁਰਮੁਖੀ ਅੱਖਰਾਂ ਦੇ ਵਿੱਚ
ਇਛੋ ਗਿੱਲ
ਕੀ ਉਹਨਾਂ ਇਛੋ ਗਿੱਲ,
ਇਛੋ ਗਿੱਲ
ਈਚੋ ਗਿੱਲ ਨੂੰ ਇਛੋ ਗਿੱਲ ਕਹਿਣ ਲੱਗ ਪਏ। ਈਚੋ ਗਿੱਲ ਪਿੰਡ ਆ ਨਾ ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ, ਉੱਥੋਂ ਦੀ ਜਿਹੜੀ ਨਹਿਰ ਲੱਗਦੀ ਆ ਉਹਦੇ ਨਾਂ ਤੇ।
ਮੈਂ ਤਾਂ ਇਹ ਵੀ ਕਿਤੇ ਪੜ੍ਹਿਆ ਇੱਕੋ ਗਿੱਲ ਵੀ ਲਿਖਣ ਲੱਗ ਪਏ ECHO
ਆਹੋ ਇੱਕੋ
ਇੱਕੋ ਗਿੱਲ
ਗੱਲ
ਇੱਕੋ ਜਿੱਦਾਂ ਮਤਲਬ ਇਕੋਨਮੀ ਦਾ
ਉਹ ਹਾਂਜੀ ਉਹ ਵੀ ਪਰ ਇੱਕੋ ਇੱਕੋ ਹੀ ਗੱਲ ਇਹ ਵੀ ਹੋ
ਹਾਂਜੀ
ਸਕਦਾ
ਹਾਂਜੀ
ਜੀ।
ਇੱਕੋ ਗਿੱਲ ਤਾਂ ਇਕਬਾਲ ਤਾਂ ਸੁਣਿਆ ਸੀ ਇੱਕ ਗਿੱਲ ਨਹੀਂ ਸੀ ਸੁਣਿਆ ਤੋ
ਸ਼ੇਰ
ਤਾਂ
ਗਿੱਲ ਹੈਗੇ ਆ
ਹਾਂਜੀ ਸ਼ੇਰ
ਸ਼ੇਰ
ਗਿੱਲ ਸ਼ੇਰ
ਇਹ
ਸ਼ੇਰ
ਜਿਹੜੇ ਮਜੀਠੀਆ ਵਾਲ ਮਜੀਠੀਆ ਹੈ ਨਾ
ਹਾਂਜੀ
ਇਹਨਾਂ ਦੀ ਗੋਤ ਸ਼ੇਰ ਗਿੱਲ ਹੀ ਆ।
ਅੱਛਾ
ਹਾਂ
ਠੀਕ
ਪਰ ਆਪਣੇ ਉੱਥੇ ਰਿਵਾਜ ਹੁਣ ਤਾਂ ਉੱਥੇ ਵੀ ਰਿਵਾਜ ਹੋ ਗਿਆ ਹਰ ਬੰਦਾ ਆਪਣੇ ਨਾਲ ਗਿੱਲ। ਹੁਣ ਤਾਂ ਹੈਰਾਨੀ ਵਾਲੀ ਗੱਲ ਆ ਵੀ ਇਹ ਤੀਜਾ ਨਾਂ ਲਾਉਣ ਦੀ ਤੇ ਮਜਬੂਰੀ ਹੁੰਦੀ ਆ ਵੀ ਜਦੋਂ ਕੋਈ ਇੱਕ ਤੋਂ ਵਧੇਰੇ ਬੰਦੇ ਹੋ ਜਾਣ ਜਿਵੇਂ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਜਦੋਂ ਇਹ ਮਤਲਬ ਸਰਦਾਰ ਨਹੀਂ ਸੀ ਬਣੇ ਉਹਨੂੰ ਜੱਸਾ ਠੋਕਾ ਤੇ ਦੂਜੇ ਨੂੰ ਜੱਸਾ ਕਲਾਲ ਕਿਹਾ ਜਾਂਦਾ ਸੀ ਜਦੋਂ ਫਿਰ ਸਰਦਾਰ ਬਣ ਕੇ ਰਾਜਭਾਗ ਦੇ ਮਾਲਕ ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਿਉਂਕਿ ਆਹਲੂਵਾਲ ਪਿੰਡ ਤੋਂ
ਅੱਛਾ
ਸੀਗਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਹੜਾ ਕਿ ਰਾਮਗੜ੍ਹ ਅੰਮ੍ਰਿਤਸਰ ਦੇ ਵਿੱਚ ਕਿਲੇ ਦਾ ਇੰਚਾਰਜ ਸੀਗਾ ਤੇ ਉਹ ਉਹਨਾਂ ਦੀ ਪਛਾਣ ਵਾਸਤੇ ਕੋਈ ਰਾਮਗੜ੍ਹੀਆ ਗੋਤ ਨਹੀਂ ਹੈਗੀ ਤੇ ਆਹਲੂਵਾਲੀਆ ਕੋਈ ਗੋਤ ਨਹੀਂ ਹੈਗੀ ਇਹ ਪਛਾਣ ਲਈ।
ਤਾਇਆ ਜੀ ਇਹ ਵੀ ਇੱਕ ਆਪਾਂ ਗੱਲ ਕਰ ਲਈਏ ਕਿ ਜਿਹੜਾ ਰਾਮਗੜ੍ਹ ਕਿਲ੍ਹਾ ਆ ਉਹ ਦਰਬਾਰ ਸਾਹਿਬ ਦੀ ਰੱਖਿਆ ਦੇ ਵਾਸਤੇ ਬਣਾਇਆ ਸੀ ਜਦੋਂ
ਹਾਂ ਜੀ
ਹਮਲੇ ਹੁੰਦੇ ਸੀਗੇ
ਹਾਂ
ਤਾਂ
ਜੀ
ਉੱਥੇ ਥੱਲੇ ਸੁਰੰਗਾਂ ਬਣਾਈਆਂ ਸ਼ਹੀਦੀ ਮਿਸਲ ਇੱਕ ਹੁੰਦੀ ਸੀ ਜਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਵੀ ਤੁਸੀਂ ਦਰਬਾਰ ਸਾਹਿਬ ਨੂੰ ਸੁਰੱਖਿਅਤ ਰੱਖਣਾ ਹੈ ਕੋਈ ਵੀ ਇੱਥੇ ਹਮਲਾ ਹੁੰਦਾ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਉਸ ਤਹਿਤ ਜੱਸਾ ਸਿੰਘ ਦੀ ਡਿਊਟੀ ਲੱਗੀ ਸੀ ਵੀ ਤੂੰ ਇਹਦੀ ਕਿਲਾਬੰਦੀ ਕਰਨੀ ਹੈ ਇਹਦੇ ਸੁਰੰਗਾਂ ਵਗਾਉਣੇ ਅਤੇ ਉਹ ਕਿਉਂਕਿ ਉਹ ਕੰਸਟਰਕਸ਼ਨ ਦਾ ਕੰਮ ਸੀ ਹੈ ਨਾ ਅਤੇ ਇਸ ਕਰਕੇ ਉਹ ਠੋਕਾ ਟਕਾਈ ਉੱਤੇ ਹੁੰਦੀ ਸੀ ਇਸ ਕਰਕੇ ਉਹਨੂੰ ਜੱਸਾ ਸਿੰਘ ਜੱਸਾ ਠੋਕਾ ਕਹਿਣ ਲੱਗ ਪਏ ਇਹ ਹੁਣ ਕਿਲੇ ਬਣਾ ਰਿਹਾ ਅਤੇ ਉਹਨੇ ਕੀ ਕੀਤਾ ਉਹਨੇ ਫਿਰ ਜਿਹੜੇ ਤਰਖਾਣ ਭਾਈਚਾਰੇ 'ਚੋਂ ਫਿਰ ਸਾਰੇ ਮਿਸਤਰੀ ਜਾਂ ਹੋਰ ਇਕੱਠੇ ਕੀਤੇ ਕਿਉਂਕਿ ਕੰਸਟਰਕਸ਼ਨ ਕਰਨੀ ਸੀਗੀ ਅਤੇ ਉਹ ਕਿਉਂਕਿ ਉਹਨਾਂ ਨੇ ਰਾਮਗੜ੍ਹ ਕਿਲ੍ਹਾ ਬਣਾਇਆ ਅਤੇ ਤਾਂ ਕਰਕੇ ਹੁਣ ਉਹਦੇ ਵਿੱਚ ਸਾਰੇ ਹੀ ਤਰਖਾਣ ਭਾਈਚਾਰੇ 'ਚੋਂ ਨਹੀਂ ਸੀਗੇ ਅਤੇ ਇਹ ਵੀ ਸੁਣਨ 'ਚ ਆਇਆ ਵੀ ਜੱਸਾ ਸਿੰਘ ਵੀ ਤਰਖਾਣ ਭਾਈਚਾਰੇ 'ਚੋਂ ਨਹੀਂ ਸੀਗਾ ਪਰ
ਬਿਲਕੁਲ
ਕਿਉਂਕਿ ਉਹਨਾਂ ਨੇ ਉਹ ਰਾਮਗੜ੍ਹ ਕਿਲ੍ਹਾ ਬਣਾਇਆ ਸੀ ਉਹ ਸਾਰਿਆਂ ਨੂੰ ਫਿਰ ਰਾਮਗੜ੍ਹੀਏ ਕਹਿਣ ਲੱਗ ਪਏ ਵੀ ਇਹ ਰਾਮਗੜ੍ਹੀਏ ਹੈ ਵੀ ਰਾਮਗੜ੍ਹ ਕਿਲ੍ਹੇ ਵਾਲੇ ਬੰਦੇ
ਉਹ ਪੰਥ ਪ੍ਰਕਾਸ਼ ਦੇ ਵਿੱਚ ਇਤਿਹਾਸ ਆਉਂਦਾ ਨਾ ਅਦੀ ਜਿਹੜਾ ਇਹਨੂੰ ਪੰਥ ਚੋਂ ਛੇਕਿਆ ਸੀ ਕਿਸੇ ਗਲਤੀ ਕਾਰਨ
ਹਾਂਜੀ
ਤੇ ਇਹ ਫਿਰ ਜਲੰਧਰ ਦੇ ਹਾਕਮ ਅਦੀਨਾ ਬੇਗ ਦੇ ਨਾਲ ਜਾ ਰਲਿਆ ਸੀ
ਹਾਂਜੀ
ਆਪਣੇ 100 ਸਵਾਰ ਲੈ ਕੇ ਭਰਾ ਵੀ ਆਪਣੇ ਤੇ ਉਹ ਫਿਰ ਜਦੋਂ ਉਹਨਾਂ ਨੇ ਅਦੀਨਾ ਬੇਗ ਨੇ ਅੰਮ੍ਰਿਤਸਰ ਸਿੱਖਾਂ ਨੇ ਰਾਮ ਰੌਣੀ ਬਣਾਈ ਸੀ
ਅੱਛਾ ਜੀ
ਮਤਲਬ ਛੋਟਾ ਜਿਹਾ ਕੱਚੀਆਂ ਕੰਧਾਂ ਨਾਲ ਕੋਈ ਓਟ ਆਸਰਾ ਰਾਮ ਰੌਣੀ ਤੇ ਉਹਨੂੰ ਘੇਰਾ ਪਾਇਆ ਸੀ
ਅੱਛਾ
ਤੇ
ਜੀ
ਜਦੋਂ ਇਹਨੂੰ ਜੱਸਾ ਸਿੰਘ ਨੂੰ ਪਤਾ ਲੱਗਿਆ ਇਹ ਸੀ ਹਮਲਾਵਰ ਫੌਜਾਂ 'ਚ ਸੀ
ਹਾਂਜੀ
ਜਦੋਂ ਇਹਨੂੰ ਪਤਾ ਲੱਗਿਆ ਤੇ ਫਿਰ ਪੰਥ ਨਾਲ ਮਿਲ ਗਿਆ ਚਲੋ ਲੰਮੀ ਇਤਿਹਾਸਕ ਵਾਕਿਆ ਹੈ ਉਹ
ਹਾਂਜੀ
ਤੇ ਉਹ ਫਿਰ ਸਿੱਖਾਂ ਨੇ ਇਹਨੂੰ ਹੀ ਇੰਚਾਰਜ ਬਣਾਤਾ ਰਾਮ ਰੌਣੀ ਦਾ ਇਹਨੇ ਉਹਨੂੰ ਵਿਸ਼ਾਲ ਕਿਲੇ ਦਾ ਰੂਪ ਦੇ ਕੇ ਉਹਦਾ ਨਾਂ ਰਾਮਗੜ੍ਹ ਰੱਖ ਦਿੱਤਾ।
ਰਾਮਗੜ੍ਹ ਰੱਖਤਾ
ਹਾਂ ਤੇ
ਤੇ
ਹੁਣ
ਹੁਣ
ਜਿਹੜਾ ਰਾਮਗੜ੍ਹੀਆ ਬੰਗਾ ਆ ਬਾ ਦੁੱਖ ਭਜਣੀ ਬੇਰੀ ਵੱਲ ਤੇ ਜਾ ਕੇ ਤੁਸੀਂ ਵੇਖੋ ਉੱਥੇ ਪੁਰਾਣਾ ਕਿੰਨੀਆਂ ਉਹਦੀਆਂ ਛੱਤਾਂ ਤੇ ਕਿੰਨਾ ਕੁਝ ਤੇ ਉੱਥੇ ਤਖਤ ਦੇ ਉੱਤੇ ਕਿੱਥੇ ਬਹਿੰਦਾ ਸੀਗਾ ਉਹ ਵੀ ਇਹਦਾ ਬਣਿਆ ਹੋਇਆ ਉੱਥੇ ਉਹ ਸਿੱਲ ਜਿਸ ਸਿੱਲ ਦੇ ਉੱਤੇ ਤਖਤੇ ਤਾਸ ਦੇ ਥੱਲੇ ਹੁੰਦੀ ਸੀ ਜਿੱਥੇ ਉਹਨਾਂ ਦੀ ਬਾਦਸ਼ਾਹ ਦੀ ਮਤਲਬ ਤਾਜਪੋਸ਼ੀ ਹੁੰਦੀ ਸੀ ਉਹ ਫਿਰ ਉੱਥੋਂ 1600-1783 ਦੇ ਵਿੱਚ ਅਖੀਰਲੇ ਹਮਲੇ
ਪੱਟ
ਵੇਲੇ ਭਾਰਤ
ਲਿਆਉਂਦੇ ਹੋ
ਪਿੱਛੇ ਉਹ ਸੈਲ ਵੀ ਉੱਥੇ ਰੱਖੀ ਹੋਈ ਆ
ਉੱਤੇ ਵੀ ਰੱਖੀ ਹੋਈ ਹੈ ਉਹ
ਹਾਂਜੀ
ਦੇਖੋ ਆਪਾਂ ਪਿਛਲੀ ਵਾਰੀ ਵੀ ਤਖਤ ਦੀ ਗੱਲ ਕੀਤੀ ਸੀ ਕਿ ਤਖਤ ਅਕਾਲ ਤਖਤ ਜਿਹੜਾ ਆ ਤਖਤ ਦੀ ਆਪਾਂ ਕੀਤੀ ਸੀ ਵੀ ਦਿੱਲੀ ਦਾ ਤਖਤ ਵੀ ਲਿਆ ਕੇ ਰੱਖਿਆ ਹੋਇਆ ਉੱਥੇ ਕੋਈ ਐਡੀ ਵੱਡੀ ਗੱਲ ਨਹੀਂ
ਉਹ
ਹੈਗੀ
ਤਖਤ ਤਾਊ ਸੀ ਜਿਹੜਾ ਸੀ ਉਹਦੇ ਉੱਤੇ ਰੱਖਣ ਵਾਲਾ ਉਹ ਤੇ ਆਨੰਦ ਸ਼ਬਦ ਆਲੀ ਲੈ ਗਿਆ ਸੀ ਨਾ ਲੁੱਟ ਕੇ
ਹਾਂਜੀ ਹਾਂਜੀ
ਤੇ ਉਹ ਜਿਹਦੇ ਜਿਹੜੀ ਸਿੱਲ ਦੇ ਉੱਤੇ ਤਖਤ ਟਿਕਿਆ ਸੀ ਉਹ ਸਿੱਲ ਧੂ ਲਿਆਏ
ਸੈਲ ਧੂਲ ਹੈ ਹਾਂਜੀ ਸੋ ਤਾਇਆ ਜੀ ਆਪਾਂ ਜਿਹੜੀ ਗੱਲ ਕਰਦੇ ਹਾਂ ਨਾ ਵੀ ਜੇ ਆਪਾਂ ਕਹੀਏ ਵੀ ਆਪਾਂ ਰਾਮਗੜ੍ਹੀਏ ਜਿਹੜੇ ਆ ਉਹ ਤਰਖਾਣ ਭਾਈਚਾਰੇ ਨੂੰ ਕਹਿਣਾ ਇਹ ਵੀ ਗੱਲ ਸਹੀ ਨਹੀਂ ਹੈਗੀ ਮਤਲਬ ਜਿਹੜੇ ਇਤਿਹਾਸ ਦੇ ਵਿੱਚ ਹੈ ਉਹ ਇਹ ਹੈ ਵੀ ਜਿਹੜੇ ਰਾਮਗੜ੍ਹ ਕਿਲੇ ਨੂੰ ਬਣਾਉਣ ਵਾਲੇ ਉਹਨੂੰ ਚਲਾਉਣ ਵਾਲੇ ਉਹਦੀ ਦੇਖ ਰੇਖ ਕਰਨ ਵਾਲਿਆਂ ਨੂੰ ਰਾਮਗੜ੍ਹੀਏ ਕਿਹਾ ਜਾਂਦਾ ਸੀਗਾ
ਬਿਲਕੁਲ
ਕਿਲੇ
ਬਿਲਕੁਲ
ਦੇ ਹੈ ਨਾ ਸੋ ਅਸੀਂ ਉਹਨੂੰ ਫਿਰ ਜੋ
ਹੈਰਾਨੀ ਹੋ ਗਈ ਹੈ ਵੀ ਸਾਰੇ ਇਤਿਹਾਸ ਪੜ੍ਹਨ ਵਾਲੇ ਜਾਣਦੇ ਬਾਬਾ ਬੁੱਢਾ ਜੀ ਹੁਣ ਬਾਬਾ ਬੁੱਢਾ ਜੀ ਦੇ ਨਾਲ ਨਾਲ ਰੰਧਾਵਾ ਲਿਖਣ ਲੱਗ ਪਏ।
ਰੰਧਾਵਾ ਲਿਖਣ ਲੱਗ ਗਏ ਨੇ।
ਸ਼ਹੀਦ ਭਗਤ ਸਿੰਘ ਨੂੰ ਸਾਰਾ ਹਿੰਦੁਸਤਾਨ ਜਾਣਦਾ, ਪਾਕਿਸਤਾਨ ਜਾਣਦਾ, ਉਹਦੇ ਨਾਂ ਨਾਲ ਸੰਧੂ ਲਾਉਣ ਲੱਗ ਪਏ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉਹਦੇ ਨਾਲ, ਭਾਈ ਮਹਿਤਾਬ ਸਿੰਘ ਦੇ ਨਾਲ ਭੰਗੂ ਲਾਉਣ ਲੱਗ ਪਏ ਆ, ਭਾਈ ਸੁੱਖਾ ਸਿੰਘ ਦੇ ਨਾਲ ਕਲਸੀ ਲਾਉਣ ਲੱਗ ਪਏ ਆ। ਬੜੀ ਹੈਰਾਨੀ ਵਾਲੀ ਗੱਲ
ਉਹ
ਹੁੰਦੀ
ਇਹ
ਆ।
ਨਾ, ਅਸਲ ਦੇ ਵਿੱਚ ਚਲੋ ਗੋਤ ਦੀ ਤਾਂ ਕੋਈ ਐਡੀ ਗੱਲ ਨਹੀਂ, ਪਰ ਜਿਹੜੇ ਮਸ਼ਹੂਰ ਨਾਮ ਹੈ ਜਿੱਦਾਂ ਜੱਸਾ ਸਿੰਘ ਰਾਮਗੜੀ ਆਇਆ, ਭਗਤ ਸ਼ਹੀਦ ਭਗਤ ਸਿੰਘ ਤਾਂ ਪਤਾ ਹੀ ਆ, ਠੀਕ ਹੈ, ਤੇ ਭਗਤ ਪੂਰਨ ਸਿੰਘ ਹੋਣੀ ਆ, ਇਹਨਾਂ ਦੇ ਨਾਮ ਜੇ ਉਹਨਾਂ ਦੇ ਮਗਰ ਗੋਤ ਲਾ ਕੇ ਕੋਈ ਕੱਦੂ 'ਚ ਤੀਰ ਮਾਰਨ ਵਾਲੀ ਗੱਲ ਨਹੀਂ, ਠੀਕ ਹੈ। ਹਾਂ ਇੱਦਾਂ
ਉਹ
ਹੋ
ਦੱਸਣ
ਸਕਦਾ,
ਲਈ ਆ।
ਹਾਂ ਇੱਦਾਂ ਹੋ ਸਕਦਾ। ਹੁਣ ਸਾਡੇ ਪਿੰਡ ਪੰਜ ਅਮਨਦੀਪ ਹੈ, ਠੀਕ ਹੈ,
ਹਾਂਜੀ
ਅਮਨਦੀਪ ਸਿੰਘ ਵੀ ਆ ਜੀ, ਫਿਰ ਉਹ
ਹਾਂਜੀ
ਈਵਨ ਕਿ ਸਾਡੇ 'ਚੋਂ ਤਿੰਨ ਸਿੱਧੂਆਂ 'ਚੋਂ ਵੀ ਅਮਨਦੀਪ ਤਿੰਨ ਹੈ, ਠੀਕ ਹੈ, ਤੇ ਉਹ ਫਿਰ ਗਾਂ ਪਿਤਾ ਜੀ ਦਾ ਨਾਂ ਦੱਸਣਾ ਪੈਂਦਾ ਆ, ਵੀ ਉਹ ਜਰਨੈਲ ਦਾ ਮੁੰਡਾ, ਉਹ ਦਾਦੇ ਦਾ ਮੁੰਡਾ, ਹੈ ਨਾ, ਸੋ ਉਹ ਫਿਰ ਉਹ ਚੌਥੀ ਤਹਿ ਵੀ ਦੱਸਣਾ ਪੈਂਦਾ। ਸੋ ਇਹ ਇੱਕ ਪਛਾਣ ਪੱਤਰ ਹੀ ਆ, ਇਹ ਤੋਂ ਵੱਧ ਕੁਛ ਨਹੀਂ ਹੈਗਾ, ਠੀਕ ਹੈ, ਤੇ ਜੇ ਲਾ ਵੀ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਨਹੀਂ ਵੀ ਲਾਇਆ ਤਾਂ ਵੀ ਸਰਦਾ ਆ, ਹੈ ਨਾ।
ਹਾਂ ਜੀ,
ਸੋ ਜੇ ਇਹਨੂੰ
ਤੇ
ਕਹੋ ਵੀ
ਨਾਲੇ ਇਹਨਾਂ ਆਪਾਂ ਬਹੁਤੇ ਵੱਡੇ ਵੱਡੇ ਲਿਖਾਰੀ ਵੀ ਉਹ ਜਾਤ ਗੋਤ, ਜਾਤ ਗੋਤ ਇਹ ਨਹੀਂ ਹੋਣਾ ਚਾਹੀਦਾ। ਇਹ ਸਿੱਖਾਂ ਜਿਹੜੇ ਉਹ ਜਾਤ ਬਾਰੇ ਤੇ ਹੈਗਾ, ਜਾਤ ਕਾ ਗਰਬ ਨਾ ਕਰੀਓ ਕੋਈ, ਹਾਂਜੀ ਬ੍ਰਹਮ ਬਿੰਨ ਤੇ ਬ੍ਰਹਮ ਹੋਈ, ਤੇ ਉਹ ਕੀ ਉਹਨੂੰ ਕਹਿੰਦੇ ਨੇ ਤੇ ਗੋਤ ਦਾ ਤੇ ਕੋਈ ਹੈ ਨਹੀਂ ਵਰਤਣ ਦੇ, ਮਨਾ ਹੀ ਕੋਈ ਸਿੱਖਾਂ ਚ
ਨਹੀਂ
ਗੁਰਬਾਣੀ ਦੇ ਵਿੱਚ।
ਤਾਇਆ ਜੀ, ਗੋਤ ਤਾਂ ਮੇਰੇ ਇੱਥੇ ਡਿਸਕਸ਼ਨ ਚੱਲ ਰਹੀ ਸੀ, ਉਹ ਬੈਂਸਣ ਲੱਗ ਗਏ ਮੇਰੇ ਨਾਲ। ਮੈਂ ਕਿਹਾ ਗੋਤ ਤਾਂ ਗੁਰਬਾਣੀ 'ਚ ਗੁਰੂਆਂ ਦੇ ਨਾਲ ਦੇ ਗੁਰਨਾਵਾਂ ਦੇ ਨਾਲ ਵੀ ਗੋਤ ਲਿਖੇ ਹੋਏ ਨੇ, ਐਡੀ ਕਿਹੜੀ ਗੱਲ ਹੈ ਨਾ। ਉਹ ਕਹਿੰਦੇ ਕਿੱਥੇ ਲਿਖੇ ਹੋਏ ਨੇ, ਇੱਦਾਂ ਦਾ ਹੋਏ। ਮੈਂ ਕਿਹਾ ਫਿਰ ਤੁਸੀਂ ਗੁਰਬਾਣੀ ਤੋਂ ਵਾਕਫ ਨਹੀਂ ਨਾ ਹੈਗੇ, ਗੁਰਬਾਣੀ ਪੜ੍ਹਿਆ ਕਰੋ ਤਾਂ ਤੁਹਾਨੂੰ ਭੱਟਾਂ ਦੀ ਬਾਣੀ 'ਚੋਂ ਲੱਗੇਗਾ, ਸੋਢੀ ਸੁਲਤਾਨ ਪਾਤਸ਼ਾਹ ਭੱਲੇ ਅਮਰਦਾਸ, ਹੈ ਨਾ, ਸਾਰੇ ਤੁਹਾਨੂੰ ਮਿਲਣਗੇ, ਹੈ ਨਾ। ਤੇ ਚਲੋ, ਆਪਾਂ ਗੱਲ ਅੱਗੇ ਤੋਰਦੇ ਹਾਂ, ਇੱਕ ਦੋ ਟੌਪਿਕ ਬੜੇ ਤੁਹਾਡੇ ਨਾਲ ਵਧੀਆ ਆਪਾਂ ਕਰਨੇ ਆ। ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਹਰਜਿੰਦਰ ਢੀਂਡਸਾ ਭਾਅ ਜੀ ਸਟਨ, ਜਿਹੜੇ ਕਿ ਨਿਊ ਸਾਊਥ ਵੇਲਸ ਅਤੇ ਕੈਨਬਰਾ ਦੇ ਬਾਰਡਰ ਤੋਂ ਸਾਡੇ ਨਾਲ ਸੰਪਰਕ 'ਚ ਨੇ। ਮੈਂ ਕਹਿ ਤਾਂ ਇੱਦਾਂ ਰਿਹਾ ਜਿੱਦਾਂ ਕਿਤੇ ਲੜਾਈ ਲੱਗੀ ਹੁੰਦੀ ਬਾਰਡਰ 'ਤੇ, ਨਹੀਂ ਲੜਾਈ ਨਹੀਂ, ਉਹ ਰਹਿੰਦੇ ਹੀ ਉੱਥੇ ਆ। ਸੋ ਬਹੁਤ ਬਹੁਤ ਸਵਾਗਤ ਭਾਅ ਜੀ, ਸਤਿ ਸ਼੍ਰੀ ਅਕਾਲ ਬਾਰਡਰ
ਇਹ
ਤੋਂ।
ਵੀ ਹਸਮੁਖ ਬੰਦੇ ਨੇ, ਗੁੱਜੀ ਟੀਚਰ ਕਰਦੇ ਨੇ
ਹਾਂਜੀ
ਸਜਣਾ।
ਹਾਂਜੀ 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 ਤੇ ਮੱਥਾ ਟੇਕਦੇ ਤੁਹਾਨੂੰ ਤਾਇਆ ਜੀ ਭੁੱਲਰ ਸਾਹਿਬ ਐਡਲੇਡ ਤੋਂ, ਤੇ ਹਰਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਤੇ ਅੰਮ੍ਰਿਤਪਾਲ ਜੁੜੇ ਨੇ, ਕਹਿੰਦੇ ਆਪੋ ਆਪਣੀ ਸਰਬਉੱਚਤਾ ਸ਼ਹੀਦਾਂ ਨਾਲ ਗੋਤ ਲਾ ਕੇ ਦਰਸਾਈ ਜਾਂਦੀ ਹੈ ਜੀ, ਆਪਣੇ ਗੋਤ ਦੀ, ਆਪਣੀ ਜਾਣੀ ਕਿ ਅਸੀਂ ਕਹਿ ਦਿੰਦੇ ਵੀ ਉਹ ਵੀ ਸਿੱਧੂ ਸੀ ਜੀ, ਉਹ ਵੀ ਸਿੱਧੂ ਹੈ ਜੀ।
ਊਧਮ ਸਿੰਘ ਨੂੰ ਕੰਬੋਜ ਲਿਖਣ ਲੱਗ ਪਏ।
ਹਾਂਜੀ, ਤੇ ਮੌਲੀ ਭੈਣ ਜੀ ਜੁੜੇ ਨੇ ਜੀ, ਮੌਲੀ ਭੈਣ ਜੀ ਤੇ ਸਰੂਪ ਭਾਅ ਜੀ ਰਿਵਰਲੈਂਡ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਤੁਹਾਨੂੰ, ਮੈਨੂੰ ਵੀ, ਤੇ ਕਹਿੰਦੇ ਬਿਊਟੀਫੁਲ ਵੈਦਰ ਹੈ ਜੀ ਰਿਵਰਲੈਂਡ ਤੇ ਐਡਲੇਡ 'ਚ, ਗੁੱਡ ਟੌਪਿਕ ਐਜ਼ ਆਲਵੇਜ਼, ਕਹਿੰਦੇ ਸਾਰਾ ਦਿਨ ਤੁਹਾਡਾ ਵਧੀਆ ਲੰਘੇ। ਤੋ ਬਹੁਤ ਬਹੁਤ ਸ਼ੁਕਰਾਨਾ ਭੈਣ ਜੀ ਦਾ, ਬੜੀ ਦੇਰ ਬਾਅਦ ਇਹ ਨਹੀਂ ਮੈਸੇਜ ਪਾਇਆ, ਸ਼ੁਕਰਾਨਾ। ਜਗਜੀਤ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਹਰਜਿੰਦਰ ਘੁੰਮਣ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਉਹ ਵੀ ਚੜ੍ਹਦੀ ਕਲਾ ਦੀ ਅਸੀਸ ਦੇ ਰਹੇ ਨੇ ਸਾਰਿਆਂ ਨੂੰ। ਤੇ ਜੋਗਿੰਦਰ ਸੋਹੀ ਭਾਅ ਜੀ ਕਹਿੰਦੇ ਨੇ ਕਿ ਮੋਗੇ ਤੋਂ 4 ਕਿਲੋਮੀਟਰ ਫਿਰੋਜ਼ਪੁਰ ਵਾਲੀ ਸੜਕ 'ਤੇ ਘੱਲ ਕਲਾਂ ਮੇਰੇ ਸਹੁਰੇ ਹਨ ਇਹ ਪਿੰਡ ਵਿੱਚ। ਲਓ ਜੀ,
ਇਹ ਤੇ ਸੱਚ ਬਿਆਨ ਕੀਤਾ ਹੈ ਵੀ ਕਹਿੰਦੇ ਨਾ ਬਲ ਪਾ ਕੇ ਦੱਸਣ ਦਾ ਯਤਨ ਕਰਦੇ ਆ। ਮੇਰੇ ਵਰਗਾ ਜਿਹੜਾ ਕਮਜ਼ੋਰ ਮੰਨਦਾ ਕਹੂਗਾ ਜੀ ਮੇਰੇ ਬੱਚਿਆਂ ਦੇ ਨਾਨਕੇ ਆ।
ਨਾਨਕੇ ਆ। ਹਾਂਜੀ ਹਾਂਜੀ, ਤੇ ਨਹੀਂ ਸਹੀ ਗੱਲ ਹੈ। ਤੇ ਸਾਡੇ ਨਾਲ ਜੁੜੇ ਨੇ ਗੁਰਦੀਪ ਕੌਰ ਬਰਾੜ ਭੈਣ ਜੀ, ਕਿਆ ਬਾਤ ਹੈ, ਪੈਂਦਰ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਨਦੀਪ ਕਹਿੰਦੇ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਇਹ ਰੂਪ ਤੇ ਗੱਲਬਾਤ, ਸਟੇ ਬਲੈਸਡ, ਅਸੀਸ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਤੇ ਜੇ ਮੈਂ ਦਰੁਸਤ ਹੋਵਾਂ ਤਾਂ ਇਹਨਾਂ ਨੇ ਫਸਟ ਤੀਆਂ ਸ਼ੁਰੂ ਕੀਤੀਆਂ ਸੀ ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ, ਕਿਸ ਦਿਨ ਇਹਨਾਂ ਨੂੰ ਮੈਂ ਪ੍ਰੋਗਰਾਮ 'ਚ ਲੈ ਕੇ ਆਵਾਂਗਾ।
ਇਹ ਦੋ ਭੈਣਾਂ ਜਿਹੜੀਆਂ ਬੀਬੀਆਂ, ਦੋ
ਹਾਂਜੀ,
ਭੈਣਾਂ
ਅੱਜ ਗਲੈਨਮੋਰ ਪਾਰਕ ਰਹਿੰਦੇ ਸੀ, ਹੁਣ ਸ਼ਾਇਦ ਉਹ ਹੈ ਜੀ ਉੱਥੇ ਰਹਿੰਦੇ, ਕਾਫੀ ਸਮਾਂ ਹੋ ਗਿਆ ਇਹਨਾਂ ਨੂੰ ਮਿਲਿਆ ਨੂੰ ਮੈਨੂੰ। ਤੇ ਵਿਟ ਵਿਟ ਸੰਡੇ ਵਾਲੇ ਸੰਧੂ ਸਾਹਿਬ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਂਜੀ ਘੱਲ ਕਲਾਂ ਘੱਲ ਖੁਰਦ, ਕਲਾਂ ਵੱਡੇ ਪਿੰਡ ਨੂੰ ਤੇ ਖੁਰਦ ਛੋਟੇ ਪਿੰਡ ਨੂੰ ਕਿਹਾ ਜਾਂਦਾ, ਜਿਹੜਾ ਖੁਰਦ ਹੋ ਗਿਆ, ਖੁਰਦਪੁਰਦ ਹੋ ਗਿਆ। ਤੇ ਹਰਪਾਲ ਸੰਧੂ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਤੇ ਇਹ ਵੀ ਗ੍ਰਿਫਿਤ ਤੋਂ ਜੁੜਦੇ ਨੇ, ਕਿਆ ਬਾਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਵੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਸਭ ਦੀ। ਤੇ ਇਹ ਪ੍ਰੋਗਰਾਮ ਅੱਗੇ ਅਸੀਂ ਵਧਾਉਣੇ ਆ, ਬਲਜੀਤ ਧਨੋਆ ਜੀ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਬਸ ਇਹੀ ਹਾਲ ਹੈ ਜੀ। ਇੱਕ ਵਾਰੀ ਅਸੀਂ ਫਰੀਦਕੋਟ ਨਾਈਆਂ ਦੀ ਬਰਾਤ ਚਲੇ ਗਏ, ਉੱਤੇ ਉਹ ਤੇਲ ਤੱਤਾ ਤੇਲ ਠੰਡਾ ਪਾਲਕੀ ਚੜ੍ਹ ਗਈ, ਗੰਢੇ ਮੋਟੇ ਮਿਰਚਾਂ ਬਰੀਕ, ਛਾਨਣੀ ਵਿੱਚ ਨੱਕਾ ਵੱਡਾ, ਪਾਣੀ ਪਾਣੀ ਮਾੜਾ, ਇਹੀ ਕਹਿੰਦਾ ਗੱਲਾਂ ਕਰੀ ਜਾਣ। ਉਹ ਇਹ ਆਪਣੇ ਆਪਣੀ ਜਿਹੜੀ ਕਿਰਤ ਹੈ ਨਾ ਉਸ ਹਿਸਾਬ ਨਾਲ ਕਰਦੇ। ਜਦੋਂ ਇੱਥੇ ਸਾਡੇ ਵੀ ਬੁਲਬੁਲ ਕੇ ਬਹਿੰਦੇ ਆ ਨਾ, ਉਹ ਬੇਰੀਆਂ ਦੀਆਂ ਗੱਲਾਂ ਕਰੀ ਜਾਊਗੇ, ਕੇਲਿਆਂ ਦੀਆਂ ਗੱਲਾਂ ਕਰੀ ਜਾਊਗੇ। ਤੇ ਜਿਹੜੇ ਟੈਕਸੀ ਡਰਾਈਵਰ ਆ, ਉਹ ਜੀ ਮੈਂ ਉੱਥੋਂ ਸਵਾਰੀ ਚੱਕ ਲਈ, ਹੈਂ ਚਲੋ ਮੈਂ ਤਾਂ ਹੁਣ ਇੱਦਾਂ ਕਹਿ ਰਿਹਾ ਸਿੱਧੇ, ਮੈਂ ਉੱਥੋਂ ਨਾ ਗੋਰੀ ਚੱਕ ਲਈ, ਏਅਰਪੋਰਟ ਤੋਂ ਗੋਰੀ ਚੱਕ ਲਈ। ਮੈਂ ਕਈ ਵਾਰੀ ਕਹਿੰਦਾ ਨਾ ਵੀ ਗੋਰਾ ਕਦੇ ਚੱਕਿਆ ਹੀ ਨਹੀਂ, ਤੁਸੀਂ ਗੋਰੀਆਂ ਹੀ ਚੱਕੀ ਜਾਂਦੇ ਆ ਵੀ ਜੇ ਕੋਈ
ਔਰ ਇੱਕ ਉਹ ਕਹਿੰਦੇ ਹੁੰਦੇ ਜਦੋਂ ਸਰਬਣ ਦਾ ਚੌਧਰੀ ਹੋਵੇ, ਉਹ ਵੀ ਕਹੇ ਉੱਥੇ ਉਹਦੇ ਤੇ ਮਿਸਾਲ ਦੇ ਦਿੰਦੇ ਨੇ, ਨਾਈਆਂ ਦੀ ਜੰਝ ਸੱਭੇ ਰਾਜੇ।
ਤੁਹਾਨੂੰ ਪਤਾ ਹੈ ਇਹ ਸੱਚੀ ਗੱਲ ਹੈ। ਜਿਹੜਾ ਜਿਹੜਾ ਰਾਜਾ ਹਰਸ਼ਵਰਧਨ ਸੀ ਨਾ, ਬਹੁਤ ਮਸ਼ਹੂਰ ਰਾਜਾ ਹੋਇਆ ਸਾਡੇ ਇਤਿਹਾਸ ਦੇ ਵਿੱਚ
ਹਾਂਜੀ
ਹਿੰਦੁਸਤਾਨ ਦੇ, ਉਹ ਨਾਈ ਸੀਗਾ, ਇਹਨਾਂ ਦਾ ਰਾਜ ਹੁੰਦਾ ਸੀ ਜੀ। ਹਾਂ, ਤੇ ਔਰ ਇਹਨਾਂ ਇਹਨਾਂ ਨੇ ਹੀ ਮੁੰਨੇ ਸੀ ਸਾਰੇ ਬ੍ਰਾਹਮਣ ਆ ਕੇ, ਪਹਿਲਾਂ ਪਹਿਲਾਂ ਹੁੰਦੇ ਸੀਗੇ ਦਾੜੀਆਂ ਕੇਸਾਂ ਵਾਲੇ, ਤੇ ਇਹਨਾਂ ਨੇ ਹੁਕਮ ਦੇ ਦਿੱਤਾ ਸੀਗਾ ਜਦ ਇਹਨਾਂ ਨੇ ਜਿੱਤਿਆ, ਵੀ ਇਹ ਜਿਹੜੇ ਵੀ ਜਿੰਨੇ ਵੀ ਬਿਊਰੋਕਰੈਟਸ ਆ, ਕਿਉਂਕਿ ਸਰਾਜ ਕਾਜ ਉਹ ਸਾਂਭਦੇ ਹੁੰਦੇ ਸੀ, ਪਾਲਸੀਆਂ ਉਹ ਬਣਾਉਂਦੇ ਹੁੰਦੇ ਸੀ, ਪਹਿਲਾਂ ਆ ਕੇ ਉਹਨੇ ਪਾਲਸੀਆਂ ਵਾਲੇ ਦਾੜੀ ਮੁੱਚ ਤੋਂ ਰਹਿਤ ਕੀਤੇ, ਵੀ ਤੁਹਾਡੇ ਮਤਲਬ ਬੇਇੱਜ਼ਤੀ ਕੀਤੀ, ਉਹਨਾਂ ਨੂੰ ਡਿਮੋਰਲਾਈਜ਼ ਕੀਤਾ। ਤੇ ਚਲੋ ਸਾਡੇ ਨਾਲ ਅਜਮੇਰ ਸਿੰਘ ਜੀ ਵੀ ਜੁੜ ਗਏ ਨੇ, ਕਹਿੰਦੇ ਨੇ ਕਿ ਸਾਡੇ ਪਿੰਡ 'ਚ ਕਹਿੰਦੇ ਚੰਨਣ ਬਹੁਤ ਸਨ, ਲੋਕਾਂ ਨੇ ਪਛਾਣ ਵਾਸਤੇ ਅੱਲ ਪਾਈ ਹੋਈ ਸੀ, ਚੰਨਣ ਖੋਜੀ, ਚੰਨਣ ਮੋਰ, ਚੰਨਣ ਮਾਹੀ, ਚੰਨਣ ਫੌਜੀ, ਚੰਨਣ ਠੁੱਲਾ, ਚੰਨਣ ਮੁੱਢੀ, ਚੰਨਣ ਗਹਿਣੀਕਾ, ਚੰਨਣ ਅਤਰੂਕਾ। ਕਿਆ ਬਾਤ ਹੈ। ਤੇ ਸੋਮ ਪ੍ਰਕਾਸ਼ ਜੀ ਔਕਲੈਂਡ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਇੱਧਰ ਵੈਸੇ ਆਸਟ੍ਰੇਲੀਆ ਆਏ ਹੋਏ ਨੇ, ਤੇ ਇਹਨਾਂ ਦਾ ਵੀ ਸਵਾਗਤ ਹੈ ਤੇ ਨਮਸਕਾਰ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਜਾਂਦੇ ਜਾਂਦੇ ਚੱਲ, ਮਤਲਬ ਇਸ ਟੌਪਿਕ ਤੇ ਇਹ ਵੀ ਮੈਸੇਜ ਆਇਆ ਬਲਜੀਤ ਹੋਣਾ ਕਿ ਜਾਤੀਆਂ ਸਿਰਫ ਦੋ ਹੀ ਹਨ, ਇਸਤਰੀ ਤੇ ਪੁਰਸ਼, ਧਰਮ ਸਿਰਫ ਇੱਕ ਹੀ ਹੈ ਇਨਸਾਨੀਅਤ, ਬਾਕੀ ਸਿਰਫ ਪਖੰਡ ਦੇ ਧੰਦਾ ਹੈ ਜੀ। ਮੈਂ ਇਹ ਕਹਿੰਦਾ ਹੁੰਦਾ ਜਿਹੜੀ ਗੁਰਬਾਣੀ ਹੈ, ਗੁਰਬਾਣੀ ਕਹਿੰਦੇ ਵੀ ਦੁਨੀਆ ਤੇ ਦੋ ਤਰ੍ਹਾਂ ਦੇ ਤਾਂ ਜੀ ਬੰਦੇ ਆ, ਕਹਿੰਦੇ ਗੁਰਬਾਣੀ ਕਹਿੰਦੀ ਆ, ਇੱਕ ਗੁਰਮੁਖ ਤੇ ਇੱਕ ਮਨਮੁਖ, ਬਸ ਉਹਦੇ ਵਿੱਚ ਇਸਤਰੀਆਂ ਵੀ ਆ ਜਾਂਦੀਆਂ, ਬੰਦੇ ਵੀ ਆ ਜਾਂਦੇ, ਜੀਵ ਵੀ ਆ ਜਾਂਦੇ, ਸਭ ਕੁਝ ਇਹ ਉੱਚ ਸਮੇਟ ਹੋ ਜਾਂਦਾ, ਵੀ ਦੋ ਦੋ ਤਰ੍ਹਾਂ ਦੇ ਪ੍ਰਾਣੀ ਆ ਜਿਨ੍ਹਾਂ ਦੇ ਅੰਦਰ ਪ੍ਰਾਣ ਚੱਲਦੇ ਆ, ਇੱਕ ਗੁਰਮੁਖ ਹੈ ਜਾਂ ਉਹ ਮਨਮੁਖ ਹੈ, ਬਸ ਇਹ ਕਲਾਸੀਫਿਕੇਸ਼ਨ ਹੈ ਗੁਰਬਾਣੀ ਦੇ ਆਧਾਰ ਤੇ। ਤੇ ਉਮੀਦ ਰੱਖਦੇ ਤੁਸੀਂ ਸਹਿਮਤ ਹੋਵੋਗੇ। ਤਾਂ ਜੀ ਸਾਡੇ ਨਗਰ 'ਚ ਕੱਲ੍ਹ ਸਰਦਾਰ ਰਮੇਸ਼ ਸਿੰਘ ਅਰੋੜਾ ਪਹੁੰਚੇ, ਜਿਹੜੇ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ, ਤੇ ਉਹ ਹਿਊਮਨ ਰਾਈਟਸ ਤੇ ਮਿਨੋਰਿਟੀਜ਼ ਦੇ ਮਿਨਿਸਟਰ ਵੀ ਨੇ ਪੰਜਾਬ ਸਰਕਾਰ ਦੇ ਵਿੱਚ, ਅਸੈਂਬਲੀ ਦੇ MLA 2 ਵਾਰੀ ਬਣੇ ਆ ਉਹ, ਤੇ ਇੱਕ ਸਫਲ ਬਿਜ਼ਨਸਮੈਨ ਵੀ ਆ। ਤੁਹਾਨੂੰ ਮੈਨੂੰ ਲੱਗਦਾ ਉਹ ਮਿਲੇ ਸੀਗੇ ਤੁਸੀਂ ਉਹਨਾਂ ਨੂੰ?
ਉਹ ਮੈਂ ਨਾ 2012 ਵਿੱਚ, ਨਹੀਂ ਉਸ ਤੋਂ ਪਹਿਲਾਂ,
ਅੱਛਾ ਜੀ,
ਪਾਕਿਸਤਾਨ ਦੀ ਮੇਰੇ ਖਿਆਲ ਤੀਜੀ ਯਾਤਰਾ ਹੋਣੀ ਆ।
ਅੱਛਾ ਜੀ,
ਤੇ ਹੁਣ ਜਦ ਮੈਂ ਹਰ ਚਾਰ ਯਾਤਰਾਵਾਂ ਦੇ ਪੂਰੇ ਲੇਖ ਵੀ ਲਿਖੇ ਆ,
ਅੱਛਾ ਜੀ,
ਪੰਜਵੀਂ ਵਾਰੀ ਇਕੱਲਾ ਕਰਤਾਰਪੁਰ ਗਿਆ ਤੇ ਮਯੂਸ ਹੋ ਕੇ ਹੀ ਆਇਆ ਕਿ ਇੱਕ ਤਾਂ ਬੜਾ ਕਾਗਜ਼ ਪੱਤਰ ਬੜਾ ਕੁਝ ਕਰਨਾ ਪੈਂਦਾ ਸੀ, ਇਹਨਾਂ ਨੂੰ ਤਾਂ ਇੱਥੋਂ ਵੀਜ਼ਾ ਲੈ ਕੇ ਜਾਓ ਤੇ ਜ਼ਿਆਦਾ ਸੌਖਾ ਸੀ।
ਹਾਂਜੀ
ਐਨੀ ਹੋ ਤੇ ਉੱਥੇ ਕਰਤਾਰਪੁਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੋਬਿੰਦ ਸਿੰਘ ਜੀ ਖੜੇ
ਹਾਂਜੀ,
ਸਨ,
ਅੱਛਾ ਜੀ,
ਤੇ ਮੈਂ ਬਾਰਡਰ ਪਾਰ ਕੀਤਾ ਉਹ ਪਰਲੇ ਪਾਸੇ ਭਾਗ, ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਭਰਾ ਸਰਦਾਰ ਰਮੇਸ਼ ਸਿੰਘ ਅਰੋੜਾ ਆ ਰਹੇ ਨੇ ਇੰਡੀਆ ਤੋਂ,
ਅੱਛਾ ਜੀ,
ਅੰਮ੍ਰਿਤਸਰ ਤੋਂ, ਤੇ ਮੈਂ ਉਹਨਾਂ ਨੂੰ ਲੈਣ ਲਈ ਖਲੋਤਾ ਤੇ ਤੁਸੀਂ ਕਿੱਥੇ ਜਾਣਾ, ਮੈਂ ਕਿਹਾ ਵੀ ਮੈਂ ਤੇ ਲਾਹੌਰ ਡੇਰਾ ਸਾਹਿਬ ਜਾ ਕੇ ਜਾਣਾ,
ਅੱਛਾ ਜੀ,
ਤੇ ਕਹਿੰਦੇ ਸਾਡੇ ਨਾਲ ਚੱਲੋ। ਉਹ ਫਿਰ ਕੁਝ ਸਮੇਂ ਬਾਅਦ ਇਹ ਵੀ ਇੱਧਰੋਂ ਵੀ ਬਾਰਡਰ ਕ੍ਰਾਸ ਕਰਕੇ ਚਲੇ ਗਏ, ਫਿਰ ਅਸੀਂ ਇਕੱਠੇ ਕਾਰ ਵਿੱਚ ਸਫ਼ਰ ਕੀਤਾ। ਤੇ ਨਾਰੋਵਾਲ ਜਿਹੜਾ ਜ਼ਿਲ੍ਹਾ ਬਣ ਗਿਆ ਨਾ ਸਿਆਲਕੋਟ ਚੋਂ,
ਹਾਂਜੀ,
ਤੇ ਇਹ ਇਹਨਾਂ ਨੇ ਸਰਕਾਰੀ ਚੰਗੀ ਪੋਸਟ ਸੀਗੇ ਉੱਥੋਂ ਰਿਜ਼ਾਈਨ ਕਰਕੇ ਅਰੋੜਾ ਸਾਹਿਬ ਨੇ, ਤੇ ਉੱਥੇ ਇੱਕ ਯਾਨੀ ਚੈਰੀਟੇਬਲ ਸੋਸਾਇਟੀ ਬਣਾਈ ਸੀ, ਤੇ ਉਹਦਾ ਦਫ਼ਤਰ ਡਿਪਟੀ ਕਮਿਸ਼ਨਰ ਦੇ ਬਿਲਕੁਲ ਐਨ ਸਾਹਮਣੇ ਉਦੋਂ ਰੈਨੋਵੇਟ ਹੋ ਰਿਹਾ ਸੀ, ਗਏ ਸਾਰੇ ਪਰਿਵਾਰ ਨੂੰ ਮਿਲੇ, ਤੇ ਬਹੁਤ ਵਧੀਆ ਬੰਦੇ। ਇਹ ਤਿੰਨ ਭਰਾ ਸਨ ਜੀ ਉੱਥੇ,
ਅੱਛਾ ਜੀ,
ਤੇ ਸਭ ਤੋਂ ਵੱਡੇ ਸਰ ਮਨਜੀਤ ਸਿੰਘ, ਉਹ ਕਰਤਾਰਪੁਰ ਸਾਹਿਬ ਦੇ ਓਵਰਆਲ ਇੰਚਾਰਜ ਸਨ, ਮੈਨੇਜਰ ਕਹਿ ਲਓ, ਮਹੰਤ ਕਹਿ ਲਓ, ਕਮੇਟੀ ਕਮੁਟੀ ਨਹੀਂ ਸੀ ਉੱਤੇ ਕੋਈ। ਤੇ ਉਹਦੇ ਪ੍ਰਬੰਧ ਵਿੱਚ ਪੰਜਾਬ ਸਰਕਾਰ ਨੇ, ਉੱਥੋਂ ਪਾਕਿਸਤਾਨ ਦੀ ਸਰਕਾਰ ਦੇ ਮੁੱਖ ਮੰਤਰੀ ਨੇ 48 ਘੰਟਿਆਂ ਦੇ ਵਿੱਚ 3 ਕਿਲੋਮੀਟਰ ਸੜਕ ਕਰਤਾਰਪੁਰ ਗੁਰਦੁਆਰੇ ਤੱਕ ਪਹੁੰਚਾਈ ਸੀ ਤੇ ਗੁਰਦੁਆਰਾ ਸਿੱਖਾਂ ਦੇ ਹਵਾਲੇ ਕੀਤਾ ਸੀਗਾ। ਤੇ ਉਹ ਟੋਟਲ ਏਰੀਆ 3 ਏਕੜ ਦਾ ਸੀ ਜਿਹੜਾ ਸੰਭਾਲਿਆ ਗੁਰਦੁਆਰੇ, ਬਿਲਕੁਲ ਰਾਵੀ ਦਰਿਆ ਦੇ ਕਿਨਾਰੇ ਤੇ ਹੀ ਹੈ। ਤੇ ਜਿਹੜੀ ਸੜਕ ਨਾਰੋਵਾਲ ਤੋਂ ਜਾ ਰਹੀ ਸੀ ਸਿਆਲਕੋਟ ਨੂੰ, ਉਹ ਸੜਕ ਦੇ ਵਿੱਚ ਉਹ ਸੜਕ 3 ਕਿਲੋਮੀਟਰ 48 ਘੰਟਿਆਂ ਜੀ ਬਣਾ ਕੇ ਦਿੱਤੀ। ਤੇ ਉਹ ਫਿਰ ਉਸ ਭਾਈ ਮਨਜੀਤ ਸਿੰਘ ਹੋਰਾਂ ਨੇ, ਪ੍ਰਬੰਧਕ ਕਾਮਯਾਬ ਹੋਏ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਗੁਰੂ ਦੀ ਕਿਰਪਾ ਨਾਲ। ਉਹਨੇ ਜਦੋਂ ਮੈਂ ਗਿਆ ਵਾਂ ਉੱਥੇ, ਮੈਂ 2 ਵਾਰੀ ਗਿਆ ਵਾਂ, ਰਾਤਾਂ ਉੱਥੇ ਰਹਿ ਕੇ ਆਉਂਦਾ ਰਿਹਾ। 45 ਏਕੜ ਜ਼ਮੀਨ ਜਿਹੜੀ ਸੀ ਉਹਨੇ ਗੁਰਦੁਆਰੇ ਦੇ ਨਾਂ ਤੇ ਮੁੱਲ ਖਰੀਦ ਕੇ ਹੋਰ ਜੋੜੀ। ਤੇ ਮੱਝਾਂ ਤੇ ਗਾਈਆਂ, ਖੇਤੀ ਮੁਸਲਮਾਨ ਹੀ ਕਰਦੇ ਸਨ, ਉੱਥੋਂ ਦੀ ਖੇਤੀ ਦਾ ਹੀ ਜੋ ਪੈਦਾਵਾਰ ਅਨਾਜ ਸੀ ਉਹ ਉੱਥੇ ਲੰਗਰ ਵਿੱਚ ਵਰਤਿਆ ਜਾਂਦਾ ਸੀ, ਉੱਥੋਂ ਦਾ ਹੀ ਦੁੱਧ ਘਿਓ ਲੰਗਰ ਵਿੱਚ ਵਰਤਿਆ ਜਾਂਦਾ ਸੀ। ਤੇ ਅਰੋੜ ਇਹ ਰਮੇਸ਼ ਸਿੰਘ ਹੋਰੀ ਇਹ ਸਰਕਾਰੀ ਨੌਕਰੀ ਕਰਦੇ ਸੀ, ਉਦੋਂ ਇਹਨਾਂ ਨੇ ਛੱਡ ਕੇ ਫਿਰ ਉੱਥੋਂ ਲੋਕਾਂ ਦੀ ਅਪਲਿਫਟ ਕਰਨ ਵਾਸਤੇ ਕੋਈ ਜਥੇਬੰਦੀ ਸ਼ੁਰੂ ਕੀਤੀ ਸੀ। ਫਿਰ ਸਿਆਸਤ ਵਿੱਚ ਆ ਗਏ, ਹੁਣ ਇਹ ਵਜ਼ੀਰ ਆ ਮੇਰੇ ਖਿਆਲ,
ਹਾਂਜੀ,
ਪੰਜਾਬ 'ਚ ਵਜ਼ੀਰ ਆ ਕਿ
ਪੰਜਾਬ 'ਚ,
ਪੰਜਾਬ 'ਚ, ਹਾਂ
ਪੰਜਾਬ 'ਚ ਹੈ, ਪਰ ਓਵਰਆਲ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਨੇ ਉਹਨਾਂ ਦੇ
ਹਾਂਜੀ
ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਇਹ ਮੁਖੀ ਵੀ ਨੇ ਤਾਂ
ਮੁਖੀ ਤੇ ਉਹ ਬੀਬੀ ਜਿਹੜੀ ਸੈਕਟਰੀ ਆ ਉਸ ਪਾਕਿਸਤਾਨ ਕਮੇਟੀ ਦੀ, ਗੁਰਦੁਆਰਾ ਕਮੇਟੀ ਦੀ, ਉਹ ਵੀ ਕੋਈ ਇਹਨਾਂ ਦੇ ਪਰਿਵਾਰ ਚੋਂ ਹੀ ਆ ਮੇਰੇ
ਹਾਂਜੀ ਮੈਨੂੰ ਦੱਸ ਰਹੇ ਸੀਗੇ ਇਹ ਕਰਤਾਰਪੁਰ ਵਾਸੀ ਨੇ। ਮੈਂ ਪੁੱਛਿਆ ਵੀ ਤੁਸੀਂ ਕਿੱਥੋਂ, ਉਹ ਲਾਹੌਰ ਤੋਂ ਆ, ਕਹਿੰਦੇ ਨਹੀਂ ਅਸੀਂ ਕਰਤਾਰਪੁਰ ਦੇ ਹੀ ਹਾਂ ਅਤੇ ਉੱਥੋਂ ਦੀ ਦੇਖ ਰੇਖ ਕਰਦੇ ਸੀ ਅਤੇ ਦੇਖ ਰੇਖ ਕਰਦੇ ਵੀ ਹਾਂ। ਅਤੇ ਮੈਂ ਨਾ ਵੈਸੇ ਕੁਐਸਚਨ ਵੀ ਪੁੱਛ ਰਿਹਾ ਸੀ, ਇਹਨਾਂ ਦੇ ਨਾਲ ਇਹਨਾਂ ਦਾ ਵਫਦ ਵੀ ਆਇਆ ਹੋਇਆ, ਇਹਨਾਂ ਦੇ ਸੈਕਟਰੀ ਵੀ ਆਏ ਹੋਏ ਨੇ, ਉਹ ਵੀ ਤੁਹਾਨੂੰ ਪਤਾ ਸੈਕਟਰੀ ਜਿਹੜੇ ਅਫੀਸ਼ੀਅਲ ਹੁੰਦੇ ਨੇ, ਅਫਸਰ ਟਾਈਪ ਹੁੰਦੇ ਨੇ, ਅਤੇ ਇੱਕ ਨੌਜਵਾਨ, ਇੱਕ ਨੌਜਵਾਨ ਮੁਟਿਆਰ ਹੈ ਨਾ, ਉਹ ਵੀ ਨਾਲ ਆਈ ਹੋਈ ਆ, ਅਤੇ ਉਹ ਮਤਲਬ ਉਹਨਾਂ ਨਾਲ ਗੱਲਾਂ ਬਾਤਾਂ ਵੀ ਮੇਰੀਆਂ ਕਾਫੀ ਹੋਈਆਂ ਅਤੇ ਉਹ ਦੱਸ ਰਹੇ ਸੀਗੇ ਵੀ ਤਕਰੀਬਨ 15,000 ਆਬਾਦੀ ਹੈਗੀ ਆਪਣੀ ਪਾਕਿਸਤਾਨ 'ਚ ਸਿੱਖਾਂ ਦੀ।
ਇਹ ਉਦੋਂ ਕੁਝ ਸਾਲ ਪਹਿਲਾਂ ਕਿਸੇ ਦੱਸਿਆ ਵੀ 700 ਵੋਟਾਂ ਨੇ, ਜੇ ਮਤਲਬ 15,000 ਦੀ ਆਬਾਦੀ ਹੈ ਤੇ 700 ਮਤਲਬ ਸਿੱਖ ਵੋਟਰ ਨੇ ਉੱਥੇ, ਤੇ ਮਿਨੋਰਟੀ ਦੇ ਵਿੱਚੋਂ ਬੰਦੇ ਲੈਂਦੇ ਆ ਰਿਜ਼ਰਵ
ਉਹ ਦੱਸ
ਨੇ।
ਰਹੇ ਸੀ ਕਿ ਹਿੰਦੂ ਭਾਈਚਾਰਾ ਜ਼ਿਆਦਾ ਆ ਉੱਥੇ, ਕਿੰਨੇ
ਹਾਂ ਜ਼ਿਆਦਾ ਸਿੰਧ ਵਿੱਚ,
ਕਿੰਨੇ,
ਸਿੰਧ ਦੇ ਵਿੱਚ
ਹਾਂ
ਬਹੁਤ ਹਿੰਦੂ ਨੇ।
ਹਾਂ ਹਿੰਦੂ ਤੇ ਆਪਣੇ ਕ੍ਰਿਸਚਨ ਕਾਫੀ ਨੇ, ਕ੍ਰਿਸਚਨ ਵੀ ਜ਼ਿਆਦਾ ਨੇ, ਪਰ ਆਪਾਂ ਇਹਦੇ ਬਾਰੇ ਨਾ ਗੱਲ ਕਰਨੀ ਹੈ। ਆਪਣੇ ਰਜਿੰਦਰ ਭਾਅ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਸੁਖਦੇਵ ਭੰਗੂ ਭਾਅ ਜੀ ਵੀ ਆ ਗਏ ਨੇ, ਬਾਲੀ ਤੋਂ, ਚਾਹੇ ਬਾਲੀ ਪਹੁੰਚੇ ਹੋਏ ਨੇ, ਠੀਕ ਹੈ ਜੀ, ਛੁੱਟੀਆਂ 'ਚ, ਕਿਆ ਬਾਤ ਹੈ। ਅਤੇ ਸਤਿ ਸ਼੍ਰੀ ਅਕਾਲ ਜਗਦੀਪ ਗਿੱਲ ਵੀ ਬਣਾ ਰਹੇ ਨੇ, ਅਤੇ ਪਹਿਲਾਂ ਮੈਂ ਵੈਸੇ ਤਾਇਆ ਜੀ ਕੱਲ੍ਹ ਦੀਆਂ,
ਹਾਂਜੀ ਉਹ ਇੱਥੇ ਆਏ ਸੀ ਗਲੈਨਵਰਡ, ਉਹਨੇ ਲੈਕਚਰ ਦਿੱਤਾ ਹੈ, ਮੈਂ ਮੁੜ ਕੇ ਬਾਅਦ 'ਚ ਸੁਣਿਆ, ਤੇ ਮੈਂ ਤੇ ਠੰਡ ਤੋਂ ਡਰਦਾ ਗਿਆ ਹੀ ਨੀਗਾ,
ਅੱਛਾ
ਤੇ ਮਿਲਣਾ ਸੀ, ਮੁਲਾਕਾਤ ਜਿਹੜੀ ਉਹ ਮਿਸ ਹੋ ਗਈ,
ਹਾਂਜੀ,
ਤੇ ਚਲੋ ਗੁਰੂ
ਸੋ
ਕਿਰਪਾ ਕਰੇ ਇਹਦੇ 'ਚ ਵੀ ਕੋਈ
ਹਾਂ
ਭਲਾ ਹੀ ਹੋਏਗਾ। ਹਾਂਜੀ
ਹਾਂ ਤਾਇਆ ਜੀ ਮੈਂ ਸੋ ਤੁਹਾਡੇ ਕੱਲ੍ਹ ਦੀ ਵੀ ਵਾਰਤਾ ਸਾਂਝੀ ਕਰਦਾ, ਫਿਰ ਆਪਾਂ ਨਾ ਗੱਲਬਾਤ ਕਰਾਂਗੇ, ਬਹੁਤ ਸੁਣਨ ਵਾਲੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨਾਲ ਡਿਸਕਸ਼ਨ ਹੋਈਆਂ, ਅਤੇ ਇੰਟਰਵਿਊ ਕਰਨਾ ਥੋੜ੍ਹਾ ਟੇਢਾ ਕੰਮ ਹੋ ਜਾਂਦਾ, ਬੰਦਾ ਖੁੱਲ੍ਹ ਕੇ ਨਹੀਂ ਬੋਲਦਾ, ਪਰ ਮੈਂ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਮੈਂ ਉਹੀ ਆਪਾਂ ਅੱਜ ਗੱਲਬਾਤ ਕਰ ਲਾਂਗੇ। ਸੋ ਜਿਹੜੇ ਨਹੀਂ ਜਾਣਦੇ ਰਮੇਸ਼ ਸਿੰਘ ਅਰੋੜਾ ਉਹਨਾਂ ਨੂੰ, ਅਤੇ ਤੁਸੀਂ ਤਸਵੀਰ 'ਚ ਸਿੰਘ ਸਾਹਿਬ ਦੇਖ ਰਹੇ ਹੋ, ਮਹਾਰਾਜ ਦੀ ਤਾਬਿਆ ਦੇ ਵਿੱਚ ਬਿਰਾਜਮਾਨ ਨੇ, ਅਤੇ ਇਹ ਕੱਲ੍ਹ ਉਤਰੇ ਏਅਰਪੋਰਟ 'ਤੇ ਆਪਣੀ ਟੀਮ ਦੇ ਨਾਲ, ਫਿਰ ਅਸੀਂ ਪਹਿਲੇ ਗੁਰਦੁਆਰਾ ਸਾਹਿਬ ਪਹਿਲਾਂ ਪਹੁੰਚੇ, ਕਿਉਂਕਿ ਗੁਰੂ ਨਾਨਕ ਸਿੱਖ ਟੈਂਪਲ ਪਹਿਲਾਂ ਵਿਆਹ ਚੱਲਦਾ ਸੀਗਾ, ਅਤੇ ਉੱਥੇ ਮਤਲਬ ਬੜੇ ਇੰਪ੍ਰੈਸ ਹੋਏ ਗੁਰਦੁਆਰਾ ਸਾਹਿਬ ਦੇਖ ਕੇ, ਸ਼ੁਕਰਾਨਾ ਕੀਤਾ ਮਹਾਰਾਜ ਦਾ, ਅਤੇ ਮੱਥਾ ਟੇਕ ਕੇ ਇਹਨਾਂ ਨੇ ਵਾਕ ਲਿਆ, ਹੈ ਨਾ, ਸਾਰੀ ਸੰਗਤ ਨੇ ਸਰਵਣ ਕੀਤਾ, ਅਤੇ ਬੜਾ ਚੰਗਾ ਲੱਗਾ। ਸਾਡੇ ਪਿੱਛੇ ਗ੍ਰੰਥੀ ਸਾਹਿਬ ਚੌਰ ਸਾਹਿਬ ਕਰ ਰਹੇ ਨੇ, ਅਤੇ ਫਿਰ ਉਹ ਮਤਲਬ ਬੀਬੀਆਂ ਨੇ ਵੀ ਬੜਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ, ਵੈਸੇ ਤਾਂ ਹਰ ਰੋਜ਼ ਹੀ ਹੁੰਦਾ ਆ, ਅਤੇ ਪਰ ਸਪੈਸ਼ਲ ਆਈਆਂ ਸੀ ਸਾਡੇ ਜਿਹੜੀਆਂ ਕਿਚਨ ਲੇਡੀਜ਼ ਹੈਂਡਲ ਕਰਦੀਆਂ ਮੇਨ ਮੇਨ, ਉਹ ਪਹੁੰਚੀਆਂ, ਉਹਨਾਂ ਨੇ ਹੱਥੀਂ ਸੇਵਾ ਕੀਤੀ, ਅਤੇ ਬੜਾ ਇਹਨਾਂ ਨੇ ਗੱਲਾਂ ਬਾਤਾਂ ਲੇਡੀਜ਼ ਨਾਲ ਕੀਤੀਆਂ, ਬੜਾ ਵਧੀਆ ਲੇਡੀਜ਼ ਨੂੰ ਵੀ ਲੱਗਿਆ, ਹੈ ਨਾ। ਤੇ ਉਸ ਤੋਂ ਬਾਅਦ ਫਿਰ ਜਿਹਨੇ ਨੌਜਵਾਨ ਸੀਗੇ ਸਾਡੇ ਉਹ ਵੀ ਆਏ ਹੋਏ ਸੀਗੇ ਕਮੇਟੀ ਵਾਲੇ, ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਟੀਮ ਸੀਗੀ ਇੱਥੇ ਸਿਡਨੀ ਤੋਂ। ਗ੍ਰਿਫਿਥ ਤੋਂ ਚੌਧਰੀ ਸਾਹਿਬ ਆਏ ਸੀ, ਤੁਹਾਨੂੰ ਯਾਦ ਹੈ ਤਾਂ ਜੀ ਉੱਥੇ ਚੌਧਰੀ ਸਾਹਿਬ ਹੁੰਦੇ ਨੇ ਗ੍ਰਿਫਿਥ ਗੇਮਾਂ 'ਚ ਆਪਣੇ ਅਸਲਮ, ਹਾਂ ਅਸਲਮ ਚੌਧਰੀ ਜੀ, ਉਹ ਉਹਨਾਂ ਦੇ ਫਾਰਮ ਨੇ ਅੰਗੂਰਾਂ ਦੇ ਉੱਤੇ, ਤੇ
ਅੱਛਾ
ਉਹ ਸਿੱਖ ਖੇਡਾਂ 'ਚ ਆਪਣੇ ਗ੍ਰਿਫਿਥ ਖੇਡਾਂ 'ਚ ਬੜਾ ਯੋਗਦਾਨ ਪਾਉਂਦੇ ਨੇ, ਢਾਲਾਂ ਵੀ ਦਿੰਦੇ ਨੇ, ਉਹਨਾਂ ਦੀ ਟੀਮ ਵੀ ਆਈ ਹੁੰਦੀ ਆ। ਸੋ ਉਹ ਵੀ ਨਾਲ ਆਏ ਹੋਏ ਨੇ ਤਸਵੀਰ ਦੇ ਵਿੱਚ, ਉਹ ਪਿੱਛੇ ਨੇ। ਤਾਂ ਉਸ ਤੋਂ ਬਾਅਦ ਫਿਰ ਮਿਊਜ਼ੀਅਮ ਵੀ ਉਹਨਾਂ ਨੇ ਦੇਖਿਆ, ਤੇ ਉੱਥੇ ਇਹ ਸਰੋਪਾ ਸਾਹਿਬ ਦਿੱਤਾ, ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਬੰਧਕਾਂ ਨੇ ਉੱਥੇ ਉਹਨਾਂ ਨੇ ਮੱਥਾ ਟੇਕਿਆ। ਤੇ ਉਸ ਤੋਂ ਜਿਹੜੀ ਅਗਲੀ ਤਸਵੀਰ ਆ ਉਸ ਦੇ ਵਿੱਚ ਮੱਥਾ ਟੇਕਣ ਦੀ ਤਸਵੀਰ ਆ, ਤੇ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ। ਤੇ ਸਰਦਾਰ ਭੁਪਿੰਦਰ ਸਿੰਘ ਲੱਲੀ ਹੁਣਾਂ ਨੇ ਉਹਨਾਂ ਨੂੰ ਫਿਰ ਮਿਊਜ਼ੀਅਮ ਵੀ ਦਿਖਾਇਆ, ਤੇ ਇਹਨਾਂ ਨੇ ਬੜੇ ਚਾਅ ਨਾਲ
ਉਹ
ਸਿੱਖ।
ਪਿੱਛੇ ਪਿੱਛੇ ਖਲੋਤੇ ਆ, ਪੈਂਟ ਦੀ ਜੇਬ 'ਚ ਹੱਥ ਪਾਇਆ ਉਹਨਾਂ ਨੇ, ਲੱਲੀ ਸਾਹਿਬ
ਨਹੀਂ
ਨੇ
ਨਹੀਂ
ਪਾਇਆ
ਲੱਲੀ ਸਾਹਿਬ ਆ ਜੀ ਇੱਧਰ ਜਿਹੜੇ ਮੋਹਰੇ ਆ ਟੀਵੀ ਦੇ ਕੋਲ,
ਸ਼ੁਰੂ ਸ਼ੁਰੂ, ਹਾਂ ਸ਼ੁਰੂ
ਸ਼ੁਰੂ
ਸ਼ੁਰੂ 'ਚ,
ਸ਼ੁਰੂ
ਬਸ ਦੋਵੇਂ ਇੱਕੋ ਜਿਹੇ ਲੱਗਦੇ ਆ।
ਹਾਂਜੀ, ਤੇ ਇਹਨਾਂ ਨੇ ਨਾ, ਇਹਨਾਂ ਨੂੰ ਬੜਾ ਮਿਊਜ਼ੀਅਮ ਇੰਪ੍ਰੈਸਿਵ ਲੱਗਿਆ, ਤੇ ਗੁਰਦੁਆਰਾ ਸਾਹਿਬ ਦੇ ਵੀ ਕਈ ਫੀਚਰ ਲੱਗੇ, ਤੇ ਇਹਨਾਂ ਨੇ ਉਹ ਆਪਣੇ ਨਾਲ ਜਿਹੜੀ ਇਹਨਾਂ ਦੇ ਸੈਕਟਰੀ ਸਾਹਿਬ ਆਈ, ਕੋਈ ਲੜਕੀ ਆਈ ਹੋਈ ਸੀ, ਤੇ ਉਹਨਾਂ ਨੂੰ ਕਹਿ ਕੇ ਕਿਹਾ ਵੀ ਇਹ ਫੋਟੋਆਂ ਖਿੱਚ ਲਓ, ਅਸੀਂ ਵੀ ਇਦਾਂ ਦਾ ਉੱਥੇ ਕੁਝ ਕਰਾਂਗੇ, ਹੈ ਨਾ, ਗੁਰਦੁਆਰਿਆਂ 'ਚ, ਕਿਉਂਕਿ ਇਹ ਪ੍ਰਬੰਧਕ ਖੁਦ ਨੇ। ਸੋ ਬੜਾ ਚੰਗਾ ਲੱਗਿਆ। ਤੇ ਇਹ ਜਿਹੜੀ ਅਗਲੀ ਤਸਵੀਰ ਹੈ, ਇਹ ਗੁਰੂ ਨਾਨਕ ਸਿੱਖ ਟੈਂਪਲ ਦੇ ਜਿਹੜੇ ਮੋਤਬਾਰ ਸੱਜਣ ਨੇ, ਪ੍ਰਬੰਧਕ ਸੱਜਣ ਨੇ, ਉਹਨਾਂ ਦੀ ਤਸਵੀਰ ਹੈ। ਤੇ ਉਸ ਤੋਂ ਬਾਅਦ ਤਕਰੀਬਨ 2 ਘੰਟੇ ਠਹਿਰੇ ਨੇ, ਤਾਂ ਫਿਰ ਇਹਨਾਂ ਨੇ ਬ੍ਰਿਸਬੇਨ ਵੱਲ ਨੂੰ ਚਾਲੇ ਪਾਏ, ਤੇ ਉੱਥੇ ਵੀ ਫੰਕਸ਼ਨ ਹੈ, ਮੈਂਗੋ ਫੈਸਟੀਵਲ ਹੈ, ਗੁਰਦੁਆਰਾ ਸਾਹਿਬ ਵੀ ਜਾਣਾ, ਡਿਨਰਸ ਵੀ ਨੇ, ਆਪਣੇ ਭਾਈਚਾਰੇ ਨੂੰ ਮਿਲ ਰਹੇ ਨੇ। ਸੋ ਤਾਇਆ ਜੀ, ਹੁਣ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਕਿ ਕਰ ਕੀ ਰਹੇ ਨੇ, ਹੈ ਨਾ, ਇਹ ਆਏ ਕੱਲ੍ਹ ਹੀ ਨਹੀਂ। ਇੱਕ ਤਾਂ ਇੱਥੇ ਇਹਨਾਂ ਨੂੰ ਸੱਦਿਆ ਚੌਧਰੀ ਅਸਲਮ ਹੋਣਾ ਨੇ ਗ੍ਰਿਫਤ ਵਾਲਿਆਂ ਨੇ,
ਅੱਛਾ
ਕਿਉਂਕਿ ਉਹ ਫਾਰਮਰ ਨੇ, ਇਨਵਾਈਟ ਕਰਦੇ ਨੇ। ਤੇ ਦੂਜਾ, ਇੱਥੇ ਨਾ ਇੱਕ ਮੈਂਗੋ ਫੈਸਟੀਵਲ ਚੱਲਦਾ ਪਿਛਲੇ 4 ਸਾਲ ਤੋਂ, ਪਾਕਿਸਤਾਨ ਭਾਈਚਾਰਾ ਆਪਣੇ ਇੱਕ ਆਰਗੇਨਾਈਜੇਸ਼ਨ ਬਣਾ ਕੇ ਚਲਾ ਰਿਹਾ ਹੈ। ਤੇ
ਅੱਛਾ
ਉਹ ਦੱਸਦੇ ਸੀ ਵੀ ਪਹਿਲੇ ਸਾਲ ਸਾਡੇ ਕੋਲ ਸਾਡੇ ਬੰਦੇ ਇਕੱਠੇ ਹੋਏ 800, ਕਿਉਂਕਿ ਹੁਣ ਪਾਕਸਤਾਨ ਜਾਂ ਭਾਰਤ ਦੇ ਵਿੱਚ ਹੁਣ ਅੰਬ ਪੂਰੇ ਜ਼ੋਰਾਂ 'ਤੇ ਆ ਤੜਾਈ ਦਾ, ਤੇ ਆਸਟ੍ਰੇਲੀਆ 'ਚ ਅੰਬ ਹੈ ਨਹੀਂ, ਤੇ ਜਿਹੜੇ ਸਾਡੇ ਪੰਜਾਬੀ ਆ ਜਾਂ ਏਸ਼ੀਅਨ ਆ ਉਹ ਅੰਬ ਲੱਭਦੇ ਨੇ। ਤੇ ਉਹ ਫਿਰ ਇਹਨਾਂ ਦੀ ਵੱਡੀ ਓਪਰਚੁਨਿਟੀ ਆ, ਪਾਕਿਸਤਾਨ ਨਾਲ ਇਹਨਾਂ ਦੀ ਸੰਧੀ ਹੈ ਵੀ ਅੰਬ ਆ ਸਕਦੇ ਨੇ, ਇੰਡੀਆ ਨਾਲ ਨਹੀਂ ਹੈਗੀ ਸ਼ਾਇਦ। ਸੋ ਉਹ ਅੰਬ ਫਿਰ ਇੱਥੇ ਆਉਂਦੇ ਨੇ, ਤੇ ਉਹਦੇ ਨੂੰ ਪ੍ਰਮੋਟ ਕਰਨ ਦੇ ਲਈ ਫਿਰ ਉਹਨਾਂ ਨੇ ਇੱਕ ਨਾ ਮੈਂਗੋ ਫੈਸਟੀਵਲ ਸ਼ੁਰੂ ਕੀਤਾ, ਕਾਹਲੋਂ ਸਾਹਿਬ ਹੁਣੀ ਸਿਡਨੀ ਤੋਂ, ਉਹ ਤਸਵੀਰ 'ਚ ਵੀ ਸੀਗੇ। ਤੇ ਪਹਿਲੇ ਸਾਲ ਕਹਿੰਦੇ 800 ਬੰਦਾ ਇਕੱਠਾ ਹੋਇਆ, ਦੂਜੇ ਸਾਲ ਹੋਇਆ 1800, ਤੀਜੇ ਸਾਲ ਹੋਇਆ 4000, ਹੈ ਨਾ। ਤੇ ਫਿਰ ਕਹਿੰਦੇ ਅਸੀਂ ਆਪਣੇ ਸਿੱਖ ਭਾਈਚਾਰੇ ਨਾਲ ਵੀ ਕੰਟੈਕਟ ਕੀਤਾ ਸਿਡਨੀ ਦੇ ਵਿੱਚ, ਸਾਰਿਆਂ ਨਾਲ ਕੀਤਾ, ਤੇ ਇਸ ਵਾਰੀ ਕਹਿੰਦੇ ਵੀ ਅੱਲਾ ਦੀ ਮਿਹਰ ਦੇ ਨਾਲ 52,000 ਬੰਦਾ ਇਕੱਠਾ ਹੋਇਆ।
ਵਾਹ 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 ਵਾਹ
ਤੇ ਹੁਣ ਇਹ ਬ੍ਰਿਸਬੇਨ ਵੀ ਕਰਵਾ ਰਹੇ ਨੇ ਸ਼ੁਰੂ, ਤੇ ਮੈਲਬਨ ਵੀ ਸ਼ੁਰੂ ਹੋ ਰਿਹਾ ਆ, ਤੇ ਹੁਣ ਉਹ ਸਾਨੂੰ ਵੀ ਸੱਦਾ ਦੇ ਕੇ ਗਏ ਨੇ ਵੀ ਭਾਈ ਮੈਂਗੋ ਫੈਸਟੀਵਲ ਦੇ ਨਾਲ ਨਾਲ ਬੇਰੀਆਂ ਵੀ ਲਿਆਇਆ ਕਰੋ ਉੱਥੇ ਆਪਾਂ ਇਕੱਠੇ। ਅਸੀਂ ਕਿਹਾ ਚਲੋ ਕੋਈ ਨਹੀਂ, ਉਹ ਅਸੀਂ ਨਾਲੇ ਹੀ ਆ ਸਾਰੇ ਇੱਕ ਦੂਜੇ ਦੇ, ਵੀ ਆਪਾਂ ਜ਼ਰੂਰ ਆ ਗਏ। ਸੋ ਇਹਨਾਂ ਦਾ ਮੇਨ ਮਕਸਦ ਉਹ ਫੈਸਟੀਵਲ ਅਟੈਂਡ ਕਰਨਾ ਵੀ ਆ, ਤੇ ਦੂਜਾ ਗੁਰੂ ਘਰਾਂ ਦੇ ਵਿੱਚ ਜਾਣਾ, ਆਪਣੇ ਸਿੱਖ ਭਾਈਚਾਰੇ ਨੂੰ ਮਿਲਣਾ, ਹੈ ਨਾ, ਤੇ ਅਪੀਲ ਕਰਨੀ, ਕੁਛ ਲੈ ਕੇ ਜਾਣਾ, ਕੁਛ ਦੇ ਕੇ ਜਾਣਾ। ਤੇ ਜਦੋਂ ਅਪੀਲ ਕਰ ਰਹੇ ਸੀ ਨਾ, ਮੈਂ ਉਹਨਾਂ ਨੂੰ ਪੁੱਛਿਆ ਵੀ ਭਾਈ ਸਾਹਿਬ ਸਾਨੂੰ ਤੁਸੀਂ ਖੁੱਲ੍ਹ ਕੇ ਦੱਸੋ ਵੀ ਤੁਸੀਂ ਕੀ ਅਪੀਲ ਕੁਛ ਕਰਨਾ ਚਾਹੁੰਦੇ ਹੋ, ਮਾਇਕ ਹੈਲਪ ਜਾਂ ਕੁਛ। ਤੇ ਇਹਨਾਂ ਨੇ ਨਾ ਦੋਨਾਂ ਕਮੇਟੀਆਂ ਦੇ ਵਿੱਚ ਹੀ ਬੈਠੇ ਸੀ, ਕਹਿੰਦੇ ਵੀ ਦੇਖੋ ਗੁਰਦੁਆਰੇ ਤਾਂ ਅਸੀਂ ਬਣਾ ਦੇਣੇ ਆ, ਗੁਰਦੁਆਰੇ ਲਈ ਸਾਨੂੰ ਪੈਸੇ ਨਹੀਂ ਚਾਹੀਦੇ, ਤੁਸੀਂ ਗੁਰਦੁਆਰੇ ਆਓ, ਬਸ ਤੁਸੀਂ ਅਡੋਪਟ ਕਰ ਲਓ ਗੁਰਦੁਆਰਾ, ਜਿੱਦਾਂ ਬਲਗੁਲਗੇ ਦੀ ਸੰਗਤ ਇੱਕ ਗੁਰਦੁਆਰਾ ਅਡੋਪਟ ਕਰ ਲਵੇ, ਉਹ ਕਹਿ ਲਵੇ ਵੀ ਅਸੀਂ ਜਾਣਾ ਹੀ ਜਾਣਾ ਹੈ ਜੀ ਉੱਥੇ, ਠੀਕ ਹੈ, ਇਹੀ ਕਹਿੰਦੇ ਚਾਹੁੰਦੇ ਆ। ਉਹਦਾ ਕਾਰਨ ਤਾਂ ਜੀ ਇਹ ਦੱਸਿਆ ਵੀ ਉਹ ਦੱਸ ਰਹੇ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਪੰਜਾਬ ਦੀ ਆ, ਉਹਦੇ ਅੰਡਰ 82 ਗੁਰਦੁਆਰੇ ਆ ਤਕਰੀਬਨ, ਕਹਿੰਦੇ ਵੀ ਸਾਡੇ ਅੰਡਰ ਹੁਣ 84 ਗੁਰਦੁਆਰੇ ਹੋ ਗਏ ਆ, 15 ਦੀ ਹੋਰ ਸ਼ੁਰੂਆਤ ਹੋਈ ਆ, ਤੇ ਟੋਟਲ ਕਹਿੰਦੇ 153 ਗੁਰਦੁਆਰੇ ਅਸੀਂ ਆਪਣੇ ਘੇਰੇ 'ਚ ਲੈਣੇ ਆ, ਜਿਹੜੇ ਕਹਿ ਜਾਣਗੇ ਅਫੀਸ਼ੀਅਲ ਰਜਿਸਟਰਡ ਗੁਰਦੁਆਰੇ ਆ। ਉੱਦਾਂ ਕਹਿੰਦੇ ਵੀ
ਇਤਿਹਾਸਕ ਮੈਂ ਗੁਰਦੁਆਰਾ
ਇਤਿਹਾਸਕ, ਉੱਦਾਂ ਕਹਿੰਦੇ 500 ਤੋਂ ਉੱਤੇ ਗੁਰਦੁਆਰਾ ਆ, ਪਰ ਜਿਹੜਾ ਰਜਿਸਟਰਡ ਹੈ ਕਾਗਜ਼ਾਂ 'ਚ ਹੈ ਪਟਿਆਂ ਦੇ ਉੱਤੇ ਆ ਉਹ 154 ਗੁਰਦੁਆਰੇ ਨੇ ਅਤੇ ਉਹਨਾਂ ਦੇ ਵਿੱਚੋਂ ਹੁਣ ਅਸੀਂ 84 ਆਪਣੇ ਘੇਰੇ 'ਚ ਲੈ ਲਏ ਨੇ ਅਤੇ 15 'ਤੇ ਹੋਰ ਕੰਮ ਚੱਲ ਰਿਹਾ ਅਤੇ ਹੌਲੀ ਹੌਲੀ ਇਹ ਜਿੱਦਾਂ ਜਿੱਦਾਂ ਬਜਟ ਹਰੇਕ ਸਾਲ 1.5 ਅਰਬ ਦਾ ਬਜਟ ਕਹਿੰਦੇ ਅਸੀਂ ਰੱਖਦੇ ਹਾਂ ਜੀ, ਡੇਢ ਸਾਰਿਆਂ ਨਾਲ ਵੱਡਾ ਬਜਟ ਇੱਥੇ ਚੱਲ ਰਿਹਾ ਆ ਰਿਸਟੋਰ ਕਰਨ ਵਾਸਤੇ। ਸੋ ਇੱਕ ਜਾਣੀ ਕਿ ਵਧੀਆ ਗੱਲ ਸਾਨੂੰ ਲੱਗੀ ਵੀ ਚਲੋ ਸਾਡੀ ਜਿਹੜੀ ਹੈਰੀਟੇਜ ਹੈ 15,000 ਬੰਦਾ ਹੀ ਆ ਉੱਥੇ, ਪਰ ਉਹ ਸਾਡਾ ਹੈ ਤਾਂ ਹੈ ਨਾ, ਸਾਡਾ ਅੱਧੇ ਨਾਲੋਂ ਜ਼ਿਆਦਾ ਇਤਿਹਾਸ ਤਾਂ ਉੱਥੇ ਆ।
ਕਮਿਸ਼ਨਰ ਨੇ ਬੋਲਿਆ, ਸਿੰਘਾ ਤੇਰਾ ਮਦੀਨਾ ਤੇਰਾ ਨਨਕਾਣਾ, ਬਾਗੇ ਦੇ ਹੈ ਉਸ ਪਾਰ। ਤੋ ਸਾਡਾ ਮਤਲਬ ਵੀ ਸਿੱਖ ਇਤਿਹਾਸ ਤੇ ਵੱਡੇ ਵੱਡੇ ਜਾਇਦਾਦਾਂ ਵਾਲੇ ਸੈਂਕੜੇ ਮੁਰੱਬਿਆਂ ਦੇ, ਯਾਨੀ 750 ਕੀ ਮੁਰੱਬਾ ਤੇ ਨਨਕਾਣਾ ਸਾਹਿਬ ਦਾ ਹੀ ਆ ਜਿਹੜਾ ਰਾਏ ਬੁਲਾਰੀ ਗੁਰੂ ਨਾਨਕ ਸਾਹਿਬ ਨੂੰ ਭੇਟਾ ਕਰ ਗਿਆ ਸੀ। ਇਹ ਸਾਡਾ ਰਾਜਧਾਨੀ, ਸਾਡਾ ਐਸ਼ਵਰਜ, ਸਰਦਾਰੀਆਂ ਤੇ ਜ਼ਿਮੀਂਦਾਰੀਆਂ ਤੇ ਰਾਜੇ ਮਹਾਰਾਜੇ ਉਹ ਸਾਰੇ ਪਾਕਿਸਤਾਨ 'ਚ ਰਹਿ ਗਏ ਨਾ।
ਹਾਂਜੀ
ਇੱਧਰ ਤਾਂ ਅਸੀਂ ਕਾਲੀ ਉਜੜ ਕੇ ਆਏ ਹਾਂ ਜੀ,
ਹਾਂਜੀ।
ਸਿਰਫ ਦਰਬਾਰ ਸਾਹਿਬ ਹੀ ਆ ਸਾਡੇ ਕੋਲ।
ਸੋ ਉਹਨਾਂ ਨੇ ਅਪੀਲ ਇਹ ਕੀਤੀ ਹੈ ਵੀ ਹਰ ਗੁਰਦੁਆਰਾ ਜਾਂ ਕਮਿਊਨਿਟੀ ਅਡੋਪਟ ਕਰ ਲਵੇ ਗੁਰਦੁਆਰਾ ਸਾਹਿਬ, ਉੱਥੇ ਜਾਣ ਪਹੁੰਚਣ ਉੱਥੇ, ਅਤੇ ਪਹੁੰਚ ਕੇ
ਹਾਂਜੀ
ਉੱਥੇ ਜੋ ਕੋਈ ਡਿਵੈਲਪਮੈਂਟ ਐਕਸਟਰਾ ਕਰ ਸਕਦੇ ਆ ਲੰਗਰ ਚਲਾਓ ਉੱਥੇ। ਹੁਣ ਉਹਨਾਂ ਦਾ ਤਰਕ ਇਹ ਸੀਗਾ ਅਤੇ ਕਹਿੰਦੇ ਹੁਣ ਜਿੰਨਾ ਵੀ ਬਜਟ ਹੈ ਸਿੱਖ ਉਹਦੇ 'ਚੋਂ ਸਿਰਫ 3 ਜਾਂ 4% ਨੇ ਉੱਥੇ ਵੀ,
ਹਾਂ
ਪਰ 70% ਬਜਟ ਸਿੱਖਾਂ ਦੇ ਗੁਰਦੁਆਰਿਆਂ 'ਤੇ ਲੱਗ ਰਿਹਾ ਹੈ।
ਹਾਂ
ਕਹਿੰਦੇ ਫਿਰ ਉਹ ਸਰਕਾਰ ਰੌਲਾ ਪਾਉਂਦੀ, ਬਾਕੀ ਰੌਲਾ ਪਾਉਂਦੇ ਆ ਵੀ ਇਹਦਾ ਫਾਇਦਾ ਕੀ ਆ, ਕਿਉਂ ਲਾ ਰਹੇ ਨੇ। ਕਹਿੰਦੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਆਪਾਂ ਗੁਰਦੁਆਰਾ ਸਾਹਿਬ ਸੰਭਾਲੀਏ, ਇਹਨਾਂ ਨੂੰ ਡਿਵੈਲਪ ਕਰੀਏ, ਤਾਂ ਸਿੱਖ ਇੱਥੋਂ ਦੁਨੀਆ ਭਰ 'ਚੋਂ ਆਉਣਗੇ, ਜਦੋਂ ਆਉਣਗੇ ਤਾਂ ਉਹ ਏਅਰਪੋਰਟ ਤੇ ਉਤਰਨਗੇ, ਚਾਹਾਂ ਪੀਣਗੇ, ਖਾਣੇ ਖਾਣਗੇ, ਗੱਡੀਆਂ ਕਰਨਗੇ, ਕਿੰਨੀ ਨੌਕਰੀਆਂ ਮਿਲਣਗੀਆਂ, ਪੈਸਾ ਜਿਹੜਾ ਆ ਉਹ ਟੂਰਿਜ਼ਮ ਵਧੇਗਾ, ਉਹ ਗੁਰਦੁਆਰਾ ਸਾਹਿਬ ਵੀ ਜਾਣਗੇ, ਨਾਲ ਉਹ ਮਰੀ ਵੀ ਜਾਣਗੇ, ਇਸਲਾਮਾਬਾਦ ਵੀ ਜਾਣਗੇ, ਲਾਹੌਰ ਵੀ ਸ਼ਾਪਿੰਗ ਕਰਨਗੇ, ਕਿੰਨਾ ਪੈਸਾ ਜਿਹੜਾ ਆ ਉਹ ਇਕਨੋਮੀ ਦੇ ਵਿੱਚ ਆ ਜਾਏਗਾ, ਹੈ ਨਾ। ਕਿਉਂਕਿ ਉਹਨਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਵੀ ਸਿੱਖ ਚਲੋ ਬੜੇ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਨੇ, ਖਾਂਦੇ ਪੀਂਦੇ ਨੇ, ਅਤੇ ਉਹ ਸਾਰੇ ਪੈਸੇ ਸਪੈਂਡ ਵੀ ਕਰਦੇ ਨੇ ਜਾ ਕੇ, ਹੈ ਨਾ, ਹੋਟਲਾਂ 'ਚ ਵੀ ਰਹਿੰਦੇ ਨੇ, ਤੁਸੀਂ ਵੀ ਰਹਿ ਕੇ ਆਏ ਹੋ, ਅਤੇ
ਹਾਂਜੀ
ਇਸ ਕਰਕੇ ਕਹਿੰਦੇ ਵੀ ਇਹਦੇ ਨਾਲ ਇਕੋਨਮੀ ਨੂੰ ਫਾਇਦਾ ਹੋਏਗਾ। ਪਰ ਕਹਿੰਦੇ ਜੇ ਤੁਸੀਂ ਆਉਣਾ ਹੀ ਨਹੀਂ ਹੈਗਾ, ਠੀਕ ਹੈ, ਅਸੀਂ ਬਣਾਉਂਦੇ ਫਿਰ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਣਾ ਜਸਟੀਫਾਈ ਕਰਨ ਦੇ ਲਈ ਵੀ ਇਹ ਪੈਸਾ ਅਸੀਂ ਕਿਉਂ ਲਾ ਰਹੇ ਹਾਂ। ਸੋ ਇਹ ਉਹਨਾਂ ਦੀ ਮਤਲਬ ਮੇਨ ਅਪੀਲ ਇਹ ਸੀ, ਉਹ ਪੈਸੇ ਇਕੱਠੇ ਕਰਨ ਨਹੀਂ ਆਏ, ਉਹ ਇਹ ਕਹਿਣ ਆਏ ਆ ਵੀ ਅਸੀਂ ਕੰਮ ਕਰ ਰਹੇ ਹਾਂ ਅਤੇ ਤੁਸੀਂ ਆ ਕੇ ਦੇਖਣਾ ਉਹਨੂੰ,
ਹਾਂ
ਹੈ ਨਾ,
ਸੋਹਣੀ ਗੱਲ। ਹਾਂ
ਹਾਂ, ਉਹਨੂੰ ਸਪੋਰਟ ਕਰੋ। ਫਿਰ ਉਹ ਮੈਨੂੰ ਬਹੁਤ ਗੱਲ ਉਹ ਜਚੀ ਉਹਨਾਂ ਦੀ, ਮਤਲਬ ਵਧੀਆ ਲੱਗੀ। ਨਹੀਂ ਤਾਂ ਤੁਹਾਨੂੰ ਪਤਾ ਵੀ ਇੱਥੇ ਆ ਕੇ ਮਤਲਬ ਪੈਸੇ ਹੀ ਮੰਗੀ ਜਾਂਦੇ ਨੇ, ਮੈਂ ਇੰਨੇ ਦੇ ਦਿਓ ਜੀ, ਅਸੀਂ ਉੱਤੇ ਜੀ ਸਿਲਾਈ ਮਸ਼ੀਨਾਂ ਵੰਡਣੀਆਂ, ਅਸੀਂ ਕੁੜੀਆਂ ਦੇ ਵਿਆਹ ਕਰਨੇ ਆ, ਚੈਰਿਟੀ ਕਰਨੀ, ਉਹ ਕਰਨੀ, ਉਹ ਸਵੇਰ ਦੀ ਇਹੀ ਗੱਲ ਚੱਲਦੀ ਆ। ਪਰ ਉਹਨਾਂ ਨੇ ਉਹ ਕਹਿੰਦੇ ਅਸੀਂ ਦੇਖੋ ਇੱਕ ਗੱਲ ਬੜੀ ਗਈ, ਕਹਿੰਦੇ ਕਿੰਨੀ ਦੇਰ ਬਾਅਦ ਆਪਣਾ ਰਾਜ ਆਇਆ ਪਾਕਿਸਤਾਨ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਹਿੰਦੇ ਵੀ ਮੈਂ ਪਹਿਲਾ ਸਿੱਖ ਮਿਨਿਸਟਰ ਬਣਿਆ ਹਾਂ, ਹੁਣ ਇਦਾਂ ਸਮਝ ਲਓ ਵੀ ਆਪਣਾ ਰਾਜ ਹੈ ਉੱਥੇ ਜਿੰਨਾ ਕੁ ਵੀ ਹੈਗਾ ਆ, ਤੇ ਇਹਦੇ ਵਿੱਚ ਤੁਸੀਂ ਮੇਰੀ ਸਪੋਰਟ ਕਰੋ ਵੀ ਆਪਾਂ ਜੇ ਕਰ ਗਏ ਜਿੰਨਾ ਕਰ ਦੇਣਾ ਆ ਕਰ ਦੇਣਾ, ਤੇ ਇਹਦੀ ਸਪੋਰਟ ਰੱਖੋ ਤਾਂ ਇਹ ਗਾਹਾਂ ਤੁਰਨਾ, ਨਹੀਂ ਤਾਂ ਫਿਰ ਜੇ ਮੇਰੇ ਤੋਂ ਬਾਅਦ ਇਹ ਬੰਦ ਵੀ ਹੋ ਸਕਦਾ।
ਬਿਲਕੁਲ
ਸੋ ਇਹ ਉਹਨਾਂ ਨੇ ਗੱਲਾਂ ਕੀਤੀਆਂ ਜਿਹੜੀਆਂ ਮੈਂ ਸੋਚਿਆ ਵੀ ਆਪਾਂ ਸਾਂਝੀਆਂ ਕਰ ਲਏ। ਬਾਕੀ ਤੁਸੀਂ ਇੱਕ ਦੋ ਤਜਰਬੇ ਜ਼ਰੂਰ ਦੱਸੋ ਵੀ ਤੁਸੀਂ ਕੋਈ ਕਿਸੇ ਗੁਰਦੁਆਰੇ ਸਾਹਿਬ ਗਏ, ਤੁਹਾਨੂੰ ਲੱਗਿਆ ਵੀ ਉੱਥੇ ਹਾਲਤ ਬੜੀ ਵਧੀਆ ਨਹੀਂ ਹੈਗੀ।
ਹਾਂ ਬਿਲਕੁਲ, ਮੈਂ ਢਹਿੰਦੀ ਕਲਾ ਵਾਲੀ ਗੱਲ ਕਰ ਲਵਾਂ ਪਹਿਲਾਂ।
ਹਾਂਜੀ
ਕਰਤਾਰਪੁਰ ਸਾਹਿਬ ਮੈਂ ਡਿਵੈਲਪਮੈਂਟ ਤੋਂ, ਲਾਂਘਾ ਖੁੱਲ੍ਹਣ ਤੋਂ ਪਹਿਲਾਂ 2 ਵਾਰੀ ਗਿਆ, ਉੱਥੇ ਰਾਤਾਂ ਵੀ ਰਿਹਾ, ਤੇ ਮੇਰੇ ਦਿਮਾਗ ਦੇ ਵਿੱਚ ਜੋ ਤਸਵੀਰ ਬਣੀ ਹੋਈ ਸੀਗੀ, ਤੇ ਹੁਣ ਜਦੋਂ ਮੈਂ ਇੰਨੇ ਪਹਾੜਿਆਂ ਵਿੱਚ ਦੀ ਲੰਘ ਕੇ 2 ਵਾਰੀ ਤੇ ਠਾਣੇ ਗਿਆ ਅੰਮ੍ਰਿਤਸਰ ਉਹਨਾਂ ਤੋਂ ਰਿਪੋਰਟ ਲੈਣ ਲਈ, ਤੇ ਉੱਥੇ ਗਿਆ ਤੇ ਕੋਈ ਵੀ ਵਾਕ ਨਾ ਭਾਈ ਗੋਬਿੰਦ ਸਿੰਘ ਜੀ ਮਿਲੇ ਨਾ ਕੋਈ ਹੋਰ, ਤੇ ਉੱਥੇ 2 ਮੁੰਡੇ ਸੀਗੇ ਤੇ ਪਹਿਲਾਂ ਸਾਰਾ ਸੋ ਕੁਝ ਸੀਗਾ, ਨਿਸ਼ਾਨੀਆਂ ਗੁਰੂ ਸਾਹਿਬ ਵੇਲੇ ਦੀਆਂ, ਆ ਖੂਹ ਹੀ ਆਇਆ, ਆ ਖੂਹ ਆਇਆ, ਆ ਆਇਆ, ਉਹ ਸਭ ਮਲੀਆਮੇਟ। ਜਦੋਂ ਫਿਰ ਡਿਵੈਲਪਮੈਂਟ ਹੋਣੀ ਸੀ ਤੇ ਉਹ ਘਟਾਉਣੇ ਸੀ, ਬੋਰਡ ਲੱਗੇ ਹੁੰਦੇ ਸੀ ਵੀ ਇੱਥੇ ਆਹ ਚੀਜ਼ ਆ ਆਇਆ ਹੋਇਆ, ਉਰਦੂ ਵਿੱਚ ਵੀ ਤੇ ਗੁਰਮੁਖੀ ਵਿੱਚ ਵੀ, ਉਹ ਵੀ ਬੋਰਡ ਲਾ ਲੂ ਕੇ ਪਤਾ ਨਹੀਂ ਕਿੱਥੇ ਸੁੱਟਤੇ। ਤੇ 2 ਮੁੰਡੇ ਸੀ ਯੰਗ ਜੇ ਉੱਥੇ, ਮੈਂ ਕਿਹਾ ਵੀ ਪੁੱਛੋ, ਕਹਿੰਦੀ ਸਾਨੂੰ ਕੋਈ ਪਤਾ ਨਹੀਂ, ਅਸੀਂ ਸਿਆਲਕੋਟ ਰਹਿੰਦੇ ਹਾਂ ਤੇ ਇੱਥੇ ਅਸੀਂ ਨੌਕਰੀ ਕਰਦੇ ਹਾਂ। ਮੈਂ ਕਿਹਾ ਭਾਈ ਗੋਬਿੰਦ ਸਿੰਘ, ਕਹਿੰਦੇ ਜੀ ਉਹ ਢਿੱਲੇ ਆ ਤੇ ਆਪਣੇ ਘਰ 'ਚ ਆ, ਤੇ ਕੋਈ ਵੀ ਨਹੀਂ ਮਿਲਿਆ। ਤੇ ਮੈਂ ਬੜਾ ਹੀ ਮਯੂਸ ਜਿਹਾ ਹੋ ਕੇ ਉੱਥੋਂ, ਮਤਲਬ ਨਾ ਕੋਈ ਯਾਤਰੂਆਂ 'ਚ ਵਾਕਫ ਸੀ ਨਾ ਕੋਈ ਉੱਥੇ, ਤੇ ਮੇਰੇ ਦਿਮਾਗ ਦੇ ਵਿੱਚ ਬਹੁਤ ਕੁਝ ਬੈਠਾ ਹੋਇਆ ਸੀ। ਮੈਂ ਚਲੋ ਐਨੀ ਹੋ, ਲੰਮੇ ਜੋੜੀ ਚੌੜੀਆਂ ਗੱਲਾਂ ਨੇ। ਤੇ ਬਾਕੀ ਇਹ ਦੇਖੋ ਜੀ, ਬੜੇ ਜਾਓ ਸਿੱਖਾਂ ਨੂੰ ਬੜੇ ਉਹ ਪ੍ਰੇਮ ਨਾਲ ਮਿਲਦੇ ਨੇ, ਬੋਲ ਚਾਲ ਦੇ ਵਿੱਚ ਆਓ ਭਗਤ ਉਹਨਾਂ 'ਚ ਬੜੀ ਹੈ। ਤੇ ਹਾਂ, ਜੱਟ ਨਾਨ ਜੱਟ ਦਾ ਉਹ ਵਿਤਕਰਾ ਜ਼ਰੂਰ ਕਰਦੇ ਨੇ।
ਅੱਛਾ
ਤੇ ਜੇ ਉਹਨੂੰ ਕਹਿ ਦੇਣ, ਅਸੀਂ ਦੋ ਜਣੇ ਸੀ ਪਹਿਲੀ ਯਾਤਰਾ 'ਚ ਮਾਰਚ 1999 ਵਾਲੀ ਦੇ ਵਿੱਚ,
ਅੱਛਾ
ਇੱਕ ਸਰਦਾਰ ਸੀ ਜੇ ਸਰਗੋਧੇ ਦਾ ਜੰਮਪਲ, ਤੇ
ਅੱਛਾ
ਅਮਰੀਕਾ 'ਚ ਰਹਿੰਦਾ ਸੀ। ਅਸੀਂ ਦੋਵੇਂ ਜਣੇ ਉਹ ਅਫਗਾਨਿਸਤਾਨ ਦੇ ਬਾਰਡਰ ਤੇ ਕਿਲ੍ਹਾ ਜਮਰੌਦ ਦਾ ਜਿਹੜਾ ਕਿਲ੍ਹਾ ਸੀਗਾ
ਹਾਂਜੀ
ਉਹ ਵੇਖ ਕੇ ਆਏ। ਚਲੋ ਕਿਲ੍ਹੇ ਦੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ।
ਹਾਂਜੀ
ਅਸੀਂ ਚਲੇ ਗਏ ਪਿਸ਼ੌਰ, ਤੇ ਸੁਣਿਆ ਸੀ ਵੀ ਇੱਥੋਂ ਨੇੜੇ ਹੀ ਆ
ਹਾਂਜੀ
ਦਰਾ ਖੈਬਰ, ਤੇ ਕਿਲ੍ਹਾ ਜਿੱਥੇ ਬਣਾ ਕੇ ਹਰੀ ਸਿੰਘ ਨਲੂਏ ਨੇ,
ਹਾਂਜੀ
ਤੇ ਇੱਧਰ ਆਉਣ ਵਾਲੇ ਹਮਲੇ ਜਿਹੜੇ ਸਦੀਆਂ ਤੋਂ ਉਹ ਰੋਕੇ ਸੀ। ਜਿਹੜੇ ਸਿੱਖ ਨਾਲ ਅਸੀਂ ਗੱਲ ਕਰੀਏ, ਉਹ ਡਿਸਕਰੇਜ ਜਿਹਾ ਕਰੇ ਵੀ ਤੁਸੀਂ ਉਹ ਜੀ ਉੱਥੇ ਇਲਾਕਾ ਗੈਰ ਇਲਾਕਾ ਆ, ਉਹ
ਉਹਦਾ ਨਾ ਹੀ
ਤੇ
ਇਲਾਕਾ ਗੈਰ
ਇਲਾਕਾ ਗੈਰ, ਤੇ ਉੱਥੇ ਕਿਸੇ ਦਾ ਰਾਜ ਨਹੀਂ ਚੱਲਦਾ। ਵੈਸੇ ਦੁਨੀਆ ਦੇ ਨਕਸ਼ੇ ਦੇ ਹਿਸਾਬ ਨਾਲ ਤੇ ਉਹ ਪਾਕਿਸਤਾਨ ਦਾ ਹਿੱਸਾ ਵਿਖਾਇਆ ਜਾਂਦਾ ਹੈ, ਪਰ ਉੱਥੇ ਦੇ ਲੋਕਲ ਟ੍ਰਾਈਬ ਜਿਹੜੇ ਆ ਉਹ ਕਿਸੇ ਨੂੰ ਕੋਈ ਮੰਨਦੇ ਨੀਗੇ, ਤੇ ਡਿਸਕਰਜ ਕੀਤਾ। ਪਰ ਇੱਕ ਗੁਰਦੁਆਰਾ ਭਾਈ ਸੋਨਾ ਸਿੰਘ ਪਿਸ਼ਾਵਰ ਬਾਦ ਜੋਗਾ ਸਿੰਘ ਗੁਰਦੁਆਰੇ ਦਾ ਗ੍ਰੰਥੀ ਸਿੰਘ ਸੀ, ਇਹ ਮੈਂ ਸਾਰਾ ਕੁਝ ਲੇਖ 'ਚ ਲਿਖਿਆ ਹੋਇਆ, ਉਹਨੇ ਉੱਥੇ ਇੱਕ ਯੰਗ ਮੁੰਡਾ ਸਿੱਖ ਮੱਥਾ ਟੇਕਣ ਆਇਆ,
ਅੱਛਾ
ਸਾਡੀ ਉਹਦੇ ਨਾਲ ਮੁਲਾਕਾਤ ਕਰਾਤੀ।
ਅੱਛਾ
ਉਹ ਸਿੱਖ ਜਿਹੜਾ ਸੀ ਉਹ ਕਾਬਲ ਤੋਂ ਉਜੜ ਕੇ ਆਇਆ ਹੋਇਆ ਸੀਗਾ, ਉੱਥੇ ਉਹਦਾ ਬਿਜ਼ਨਸ ਸੀ, ਕੋਈ ਕੱਪੜੇ ਦੀ ਦੁਕਾਨ ਸੀ ਪਿਸ਼ੌਰ ਤੇ ਦਰਾ ਖੈਬਰ ਦੇ ਵਿਚਕਾਰੇ ਜੇ ਕਿਸੇ ਟਾਊਨ 'ਚੋਂ, ਮੈਨੂੰ ਟਾਊਨ ਦਾ
ਅੱਛਾ
ਨਾਂ ਭੁੱਲ ਗਿਆ, ਉਹਦੇ ਹਵਾਲੇ ਸਾਨੂੰ ਕਰਤਾ। ਉਹਨੇ ਟੈਕਸੀ ਲੈ ਕੇ ਤੇ ਸਾਨੂੰ ਉਹ ਚਲਿਆ ਗਿਆ, ਤੇ ਕਿਲ੍ਹੇ ਦਾ ਦਰਵਾਜ਼ਾ ਤੇ ਖੜਕਾਇਆ, ਤੇ ਵਿੱਚ ਪਿੱਛੋਂ ਪਹਿਰੇਦਾਰ ਨੇ ਇੱਕ ਦਰਵਾਜ਼ਾ ਬਾਰੀ ਛੋਟੀ ਖੋਲ੍ਹੀ, ਤੇ ਵੱਡਾ ਦਰਵਾਜ਼ਾ ਖੋਲ੍ਹ ਕੇ ਸਾਨੂੰ ਵੈਨ ਦੇ ਸਮੇਤ ਹੀ ਅੰਦਰ ਨਗਾ ਲਿਆ, ਤੇ ਉੱਥੇ ਸਾਨੂੰ ਲੈ ਗਏ। ਉਹ ਐਕਟਿੰਗ ਕਮਾਂਡੈਂਟ ਸੀਗਾ ਅਜ਼ੀਜ਼ ਭੱਟੀ, ਤੇ ਉਹਨੇ ਸਾਡੇ ਨਾਲ ਇੱਕ NCO ਤੋਰਤਾ ਵੀ ਸਾਰਾ ਕਿਲ੍ਹੇ ਦੀ ਜਾਣਕਾਰੀ ਦੱਸਣ ਲਈ, ਤੇ ਉਹ ਨਾਲੇ ਕਹਿਤਾ ਵੀ ਸਰ ਜੀ ਚਲੇ ਨਾ ਜਦੋਂ ਮੈਨੂੰ ਮਿਲੇ ਤੋਂ ਬਿਨਾਂ, ਤੇ ਆਪਾਂ ਮਿਲਾਂਗੇ, ਤੁਸੀਂ ਪਹਿਲਾਂ ਵੇਖ ਆਓ। ਉਹ ਸਾਨੂੰ ਪੁਰਾਣੀਆਂ ਕਿਲ੍ਹੇ ਦੀਆਂ ਪੁਰਾਣੀਆਂ ਕੱਚੀਆਂ ਕੰਧਾਂ ਵੀ ਤੂੜੀ ਪਾ ਕੇ ਗਾਰੇ ਨਾਲ ਲਿਪੀਆਂ ਹੋਈਆਂ, ਤੇ ਉਹਨਾਂ ਦੱਸਿਆ ਜੀ ਆਹ ਟਰਾਂਸਪੋਰਟ ਉੱਥੇ ਗੱਡੀਆਂ ਖੜੀਆਂ ਸੀ, ਹਰੀ ਸਿੰਘ ਨਲੂਏ ਵੇਲੇ ਦੀ ਟਰਾਂਸਪੋਰਟ ਇੱਥੇ ਹੁੰਦੀ ਸੀ, ਉਹ ਮਸੀਤ ਆਪਣੇ ਉਹਨੇ ਫੌਜੀ ਮੁਸਲਮਾਨਾਂ ਦੇ ਪੜ੍ਹਨ ਵਾਸਤੇ ਹਰੀ ਸਿੰਘ ਨਲੂਏ ਨੇ ਬਣਾਈ ਸੀ, ਸਾਰਾ ਘੁਮਾਇਆ। ਔਰ ਇੱਕ ਚੀਜ਼ ਇਹ ਸੀ ਜਿਹੜੀ ਉਹਨਾਂ ਨੂੰ ਨਹੀਂ ਪਤਾ ਇਹ ਕੀ ਆ,
ਅੱਛਾ
ਉਹ ਸੀ ਹਰੀ ਸਿੰਘ ਨਲੂਏ ਦੀ ਸਮਾਧ ਜਿੱਥੇ ਉਹਦਾ ਸੰਸਕਾਰ ਕੀਤਾ ਗਿਆ ਸੀ,
ਅੱਛਾ ਜੀ
ਉਹ ਛੋਟਾ ਜਿਹਾ ਗੁੰਬਦਦਾਰ ਇਮਾਰਤ ਸੀ ਤੇ ਫਰਸ਼ ਕੱਚਾ ਸੀ ਤੇ ਉਹ ਇੱਟਾਂ ਦੀ ਸੀ, ਤੇ ਮੈਨੂੰ ਕਿਵੇਂ ਪਤਾ ਲੱਗ ਗਿਆ ਵੀ 1944 ਵਿੱਚ 1st ਰੈਜੀਮੈਂਟ ਪਟਿਆਲਾ ਦੀ ਉਸ ਕਿਲ੍ਹੇ ਵਿੱਚ ਰੁਕੀ ਸੀ,
ਠੀਕ ਹੈ
ਤੇ ਉਹਨਾਂ ਨੇ ਉੱਥੇ ਉਹ
ਉਹ ਬਣਾਈ
ਬਣਾਈ
ਸੀ।
ਸੀ, ਤੇ ਉਹ ਸੰਗਮਰਮਰ ਦੀ ਸਿੱਲ ਚਿੱਟੇ ਰੰਗ ਦੀ ਵਿੱਚ ਕਾਲੇ ਅੱਖਰਾਂ ਲਿਖ ਕੇ ਲਾਈ ਹੋਏ ਸੀ ਵੀ ਇਹ ਜੀ ਉਹਦੀ ਸਮਾਧ ਆ ਹਰੀ ਸਿੰਘ ਨਲੂਏ ਦੀ, ਤੇ ਉਹ ਫੌਜ ਨੇ ਬਣਵਾਈ ਸੀ, ਸੇਵਾ ਕਰਵਾਈ। ਉਹ ਹੁਣ ਗੁਰਮੁਖੀ ਅੱਖਰ ਉਹਨਾਂ ਨੂੰ ਆਉਂਦੇ ਨੀ ਗੇ, ਉਹ ਪੰਜਾਬੀ ਬੋਲੀ ਵੀ ਉਰਦੂ ਅੱਖਰਾਂ 'ਚ ਲਿਖਦੇ ਆ, ਜਿਹਨੂੰ ਸ਼ਾਹਮੁਖੀ ਆਪਾਂ ਕਹਿੰਦੇ ਹਾਂ। ਤੇ ਉਹ ਫਿਰ ਜ਼ਿਆਦਾ ਸਾਰਾ ਕੁਝ ਫਿਰ ਉਹ ਸਾਡੇ ਆਉਂਦਿਆਂ ਨੂੰ ਉਹਨੇ ਅਫਸਰ ਨੇ ਕੁਰਸੀਆਂ ਵਗੈਰਾ ਲਗਵਾਈਆਂ ਹੋਈਆਂ ਸੀਗੀਆਂ, ਤੇ ਚਾਹ ਪਾਣੀ ਦਾ ਪ੍ਰਬੰਧ ਸੀ। ਪਤਾ ਨਹੀਂ ਕਿਵੇਂ ਉਹ ਯੰਗ ਮੁੰਡੇ ਦਾ ਕੋਈ ਰਸੂਖ ਹੋਏਗਾ ਜਾਂ ਉਹ ਆਪ ਚੰਗੇ ਹੋਣਗੇ, ਬੜਾ ਬੈਠੇ ਕੁਰਸੀਆਂ ਤੇ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ, ਤੇ ਉਹਨੇ ਮੇਰੇ ਤੇ ਸਵਾਲ ਕੀਤਾ ਕਮਾਂਡਰ ਨੇ,
ਅੱਛਾ
ਕਮਾਂਡੈਂਟ ਨੇ ਅਜ਼ੀਜ਼ ਭੱਟੀ ਨੇ, ਕਹਿੰਦਾ ਜੀ ਸਾਡੇ ਕਹਿੰਦਾ ਜਨਮ ਦੇ ਮਰਨ ਦੇ ਖੁਸ਼ੀ ਗਮੀ ਦੇ ਫੰਕਸ਼ਨ ਜਿਹੜੇ ਉਹ ਸਿੱਖਾਂ ਵਰਗੇ ਹੁੰਦੇ ਆ।
ਅੱਛਾ
ਮੈਂ ਕਿਹਾ ਸਿੱਖਾਂ ਵਰਗੇ ਨਹੀਂ ਹੁੰਦੇ, ਤੁਹਾਡੇ ਫੰਕਸ਼ਨ ਜਿਹੜੇ ਆ ਉਹ ਹੁੰਦੇ ਆ ਪੰਜਾਬੀਆਂ ਵਾਲੇ।
ਪੰਜਾਬੀਆਂ ਵਾਲੇ
ਤੇ ਕਹਿੰਦਾ ਪੰਜਾਬੀ ਸਿੱਖ ਹੀ ਹੁੰਦੇ ਕਿ ਨਹੀਂ? ਉਹ ਮੈਂ ਕਿਹਾ ਵੀ ਪੰਜਾਬੀ ਸਿੱਖ ਹੀ ਨਹੀਂ ਇਕੱਲੇ ਹੁੰਦੇ, ਸਭ ਤੋਂ ਵੱਧ ਇਸਲਾਮ ਧਰਮ ਨੂੰ ਮੰਨਣ ਵਾਲੇ ਪੰਜਾਬੀ ਨੇ ਤੁਹਾਡੇ ਪਾਕਿਸਤਾਨ ਦੇ ਵਿੱਚ। ਸਭ ਤੋਂ ਵੱਡਾ ਟੁਕੜਾ ਜਿਹੜਾ ਆ ਪਿਓਰ ਪੰਜਾਬੀ ਬੋਲਣ ਵਾਲਿਆਂ ਦਾ, ਉਹ ਤੁਹਾਡੇ ਕੋਲ ਆ। ਉਹ ਇਹ ਗੱਲੋਂ ਹੈਰਾਨ ਹੋਇਆ, ਯਾਨੀ ਦੁਨੀਆ ਜਿਹੜੀ ਹੈ ਉਹ ਦੁਨੀਆ ਪੰਜਾਬੀਆਂ ਸਿੱਖਾਂ ਨੂੰ ਪੰਜਾਬੀ ਹੀ ਸਮਝਦੇ ਆ, ਨਾਨ ਪੰਜਾਬੀ ਨੂੰ ਸਿੱਖ ਹੀ ਨਹੀਂ ਸਮਝਦੇ।
ਉਹ ਕੱਲ ਵੀ ਇਹੀ ਗੱਲ ਹੋਈ ਸੀਗੀ ਉੱਥੇ।
ਹਾਂ
ਚਲੋ ਇਹ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਉਹ ਕਹਿੰਦੇ ਅਸੀਂ ਪੰਜਾਬੀ ਛੱਡ ਕੇ ਅਰਬੀਆਂ ਵੱਲ ਨੂੰ ਹੋ ਗਏ ਜਦੋਂ ਆਓ ਭਗਤ, ਕਹਿੰਦੇ ਇਹ ਤਾਂ ਇਹ ਤੁਸੀਂ ਤਾਂ ਕਹਿੰਦੇ ਜਿਹੜਾ ਤੁਹਾਡਾ ਧਰਮ ਹੈ ਨਾ।
ਹਾਂ ਜੀ,
ਚਲੋ ਇਹ ਆਪਾਂ ਬਾਅਦ 'ਚੋਂ ਗੱਲ ਕਰਾਂਗੇ, ਤੇ ਕਿਉਂਕਿ ਡਾਕਟਰ ਸਾਹਿਬ ਵੀ ਆ ਗਏ ਨੇ ਤੇ ਤੁਹਾਨੂੰ ਫੋਨ ਵੀ ਵੱਜੀ ਜਾ ਰਿਹਾ, ਤੇ ਉਹ ਵੀ ਤੁਸੀਂ ਕਰੋ ਅਟੈਂਡ।
ਚਲੋ ਮੈਂ ਇੱਕ ਮਿੰਟ, ਮੈਂ ਕਿਹਾ ਆਪਣਾ ਤੁਹਾਡਾ ਕੀ ਨਾਂ ਆ ਦਾ, ਮੈਂ ਕਿਹਾ ਅਜਾ ਭੱਟੀ ਸਾਹਿਬ ਅਜੀਜ਼, ਤੁਹਾਡਾ ਤੁਸੀਂ ਵੀ ਪੰਜਾਬੀ ਹੋ? ਉਹਨੇ ਮੈਨੂੰ ਦੱਸ ਚੁੱਕਿਆ ਵੀ ਮੇਰਾ ਪਿੰਡ ਨਨਕਾਣੇ ਸਾਹਿਬ ਕੋਲ ਆ, ਤੇ ਉਹ ਬੜਾ ਇਹ ਗੱਲੋਂ ਹੈਰਾਨ ਹੋਇਆ। ਮੈਂ ਕਿਹਾ ਵੀ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਤੁਹਾਡੇ ਮੁਸਲਮਾਨ ਨੇ, ਦੂਜੇ ਨੰਬਰ ਤੇ ਪੰਜਾਬੀ ਬੋਲਣ ਵਾਲੇ ਲੋਕ ਹਿੰਦੂ ਨੇ, ਤੀਜੇ ਨੰਬਰ ਤੇ ਮੈਨੂੰ ਸ਼ੰਕਾ ਆ ਵੀ ਸ਼ਾਇਦ ਕ੍ਰਿਸਚੀਅਨ ਨਾ ਹੋ ਗਏ ਹੁਣ, ਕਿਉਂਕਿ ਤੁਹਾਡੇ ਵਿੱਧਰ ਬਹੁਤ ਕ੍ਰਿਸਚੀਅਨ ਬਣ ਗਏ, ਸਾਡੇ ਵੀ ਬਣ ਰਹੇ ਨੇ ਪਛੜੀਆਂ ਸ਼੍ਰੇਣੀਆਂ ਵਾਲੇ। ਪਰ ਫਿਰ ਵੀ ਬੈਨੀਫਿਟ ਆਫ ਡਾਊਟ ਜਿਵੇਂ ਜੱਜ ਦੇ ਕਹਿਣ ਵਾਂਗੂ ਦਿੰਦਿਆਂ ਹੋਇਆ ਕਹਿ ਦਿੰਦਾ, ਅਸੀਂ ਸਾਡੀ ਗਿਣਤੀ ਸਿੱਖਾਂ ਦੀ ਤੀਜੇ ਨੰਬਰ ਤੇ
ਤੀਜੇ
ਆਉਂਦੀ ਹੈ
ਨੰਬਰ ਤੇ।
ਪੰਜਾਬੀ ਬੋਲਣ ਵਾਲਿਆਂ ਦੀ। ਚਲੋ ਫਿਰ ਆ ਗਏ ਨੇ ਤੁਹਾਡੇ ਸੱਜਣ। ਹਾਂਜੀ,
ਹਾਂਜੀ
ਅਗਲੇ
ਹਾਂਜੀ ਤਾਜ,
ਕੋਈ ਵੀ?
ਹਾਂਜੀ ਤੇ ਅਗਲੇ ਹਫ਼ਤੇ ਆਪਾਂ ਆਪਣੀ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ। ਤੇ
ਅੱਛਾ,
ਠੀਕ ਹੈ ਤਾਜ, ਮਿਲਦੇ ਹਾਂ ਫਿਰ ਅਗਲੇ
ਓਕੇ,
ਹਫ਼ਤੇ।
ਵਾਹਿਗੁਰੂ ਜੀ
ਸਤਿ
ਕਾ
ਸ਼੍ਰੀ
ਖਾਲਸਾ,
ਅਕਾਲ,
ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ
ਫਤਿਹ।
ਫਤਿਹ। ਸੋ ਸਤਿਕਾਰਯੋਗ ਤਾਜ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਤੇ ਪ੍ਰੋਗਰਾਮ ਚੱਲਦੇ ਦੌਰਾਨ ਰਿਵਰਲੈਂਡ ਤੋਂ ਸਾਡੇ ਸਤਿਕਾਰਤ ਰਵਿੰਦਰ ਸਿੰਘ ਜੀ ਸ਼ਾਮਲ ਹੋਏ ਸੀ ਥੋੜ੍ਹੀ ਦੇਰ ਪਹਿਲਾਂ, ਤੇ ਉਹਨਾਂ ਨੇ ਗੁਰਫਤਿਹ ਦੀ ਸਾਂਝ ਪਾਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਅ ਜੀ। ਤੇ ਮੈਲਬਨ ਤੋਂ ਹੀ ਬਲਤੇਜ ਸਿੰਘ ਬਾਜਾ ਖਾਨਾ ਜੀ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਇਹਨਾਂ ਦਾ। ਅਮਰਜੀਤ ਸਹੋਤਾ ਜੀ ਸਾਡੇ ਨਾਲ ਜੁੜ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੁਲਗੁਲਗੇ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਘੁੰਮਣ ਸਾਹਿਬ ਵੀ ਲਗਾਤਾਰ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਵੀ ਸਵਾਗਤ ਹੈ, ਸਭ ਦਾ ਸਵਾਗਤ ਜੀ ਆਇਆਂ ਨੂੰ। ਤੇ ਇੱਕ ਬੜੀ ਇੰਪੋਰਟੈਂਟ ਗੱਲ ਕਰਨੀ ਹੈ ਡਾਕਟਰ ਸਾਹਿਬ ਦੇ ਨਾਲ, ਹੁਣ ਸਾਡੇ ਨਾਲ ਸ਼ਾਮਲ ਹੋਣਗੇ, ਜਿਨ੍ਹਾਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ, ਪਾਣੀ ਨਾਲ ਸੰਬੰਧਿਤ ਅਸੀਂ ਗੱਲਾਂ ਕਰਦੇ ਹਾਂ। ਤੇ ਜਿਹੜੀ ਮਾਡਰਨ ਖੇਤੀ ਹੈ, ਅੱਜ ਦੀ ਖੇਤੀ ਚੱਲ ਰਹੀ ਹੈ, ਉਹਦੇ 'ਚ ਬਹੁਤ ਸਮੱਸਿਆਵਾਂ ਆ ਰਹੀਆਂ ਨੇ, ਚਾਹੇ ਉਹ MSP ਦੇ ਆਧਾਰਿਤ ਖੇਤੀ ਹੋਵੇ, ਚਾਹੇ ਉਹ ਕੋਰਪੋਰੇਟ ਦੇ ਆਧਾਰਿਤ ਹੋਵੇ, ਹੈ ਨਾ। ਅਤੇ ਇਕੱਲੀਆਂ ਇਹੀ ਦੋ ਹੀ ਸਮੱਸਿਆਵਾਂ ਨਹੀਂ, ਹੋਰ ਬਹੁਤ ਸਮੱਸਿਆਵਾਂ ਆ। ਅਤੇ ਜਿਹੜੀਆਂ ਮੈਂ ਡਾਕਟਰ ਸਾਹਿਬ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹਾਂਗਾ, ਉਹਨਾਂ ਦੇ ਓਪੀਨੀਅਨ ਜਾਣਨਾ ਚਾਹਾਂਗਾ, ਸੋ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਆਪ ਨੂੰ ਤੇ ਸਾਰੇ ਸਰੋਤਿਆਂ
ਹਾਂਜੀ, ਚੰਗਾ ਲੱਗ ਰਿਹਾ ਅੱਜ ਚੜ੍ਹਦੀ ਕਲਾ 'ਚੋਂ, ਮੈਨੂੰ ਲੱਗਦਾ ਕਿ ਕਿਉਂਕਿ ਠੰਡ 'ਚ ਅਕਸਰ ਮੈਲਬਨ ਵਾਲਿਆਂ ਨੂੰ ਜ਼ੁਕਾਮ ਹੋਇਆ ਹੁੰਦਾ। ਮੈਂ ਅਮਰਦੀਪ ਭੈਣ ਜੀ ਨੂੰ ਫੋਨ ਕਰਦਾ, ਉਹ ਖੰਘ ਰਹੇ ਹੁੰਦੇ ਆ, ਕਦੇ ਬੱਚੇ ਲੈ ਆਉਂਦੇ ਆ, ਕਦੇ ਕੁਛ, ਹੈ ਨਾ। ਤੇ
ਪਰਮਾਤਮਾ ਦੀ ਦਇਆ ਜੀ, ਠੀਕ ਠਾਕ ਹੈ,
ਹਾਂਜੀ, ਚਲੋ ਚੜ੍ਹਦੀ ਕਲਾ ਬਹੁਤ ਵਧੀਆ।
ਚੜ੍ਹਦੀ ਕਲਾ 'ਚ। ਹਾਂ
ਹਾਂਜੀ, ਸੋ ਡਾਕਟਰ ਸਾਹਿਬ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਕਰਦੇ ਹਾਂ, ਕਾਫੀ ਵਧੀਆ ਫੀਡਬੈਕ ਵੀ ਆ ਰਹੀ ਹੈ, ਕਨਵਰਸੇਸ਼ਨ ਚੱਲਦੀ। ਕੱਲ੍ਹ ਗੁਰੂ ਘਰ ਦੇ ਵਿੱਚ ਵੀ ਬੈਠੇ ਸੀ ਤਾਂ ਗੱਲਾਂ ਕਰ ਰਹੇ ਸੀਗੇ ਜਿਹੜੀਆਂ ਅਸੀਂ ਕਰ ਰਹੇ ਹਾਂ ਪਾਣੀਆਂ ਦੀਆਂ, ਤੇ ਇਹਦੇ ਨਾਲ ਅਵੇਅਰਨੈਸ ਵੀ ਹੋ ਰਹੀ ਆ, ਕਿਉਂਕਿ ਇਕੱਲਾ ਇਹ ਪ੍ਰੋਗਰਾਮ ਮਤਲਬ ਇੱਥੇ ਨਹੀਂ ਸੁਣਿਆ ਜਾਂਦਾ, ਬਹੁਤ ਸਾਰੇ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਉਹ ਵੀ ਸੁਣਦੇ ਨੇ, ਉਹਨਾਂ ਤੱਕ ਵੀਡੀਓ ਵੀ ਜਾਂਦਾ ਆ, ਪਏ ਹੁੰਦੇ ਦੁਬਾਰਾ ਦੇਖਦੇ, ਆਈਡੀਆਜ਼ ਲੈ ਲੈਂਦੇ ਨੇ, ਪੋਲੀਟੀਸ਼ੀਅਨ ਵੀ ਸੁਣਦੇ ਨੇ। ਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲਬਾਤ ਕਨਵਰਸੇਸ਼ਨ ਸ਼ੁਰੂ ਕਰੀਏ, ਡਾਕਟਰ ਸਰਮਬਤ ਰੰਧਾਵਾ ਸਾਡੇ ਨਾਲ ਸ਼ਾਮਲ ਹੋਏ ਨੇ ਸ਼ੈਪਟਨ ਤੋਂ, ਇਹਨਾਂ ਦਾ ਸਵਾਗਤ ਹੈ। ਤੇ ਗੁਰੀ ਸਿੰਘ ਹੁਣੀ ਵੀ ਸ਼ਾਮਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਸਵਾਗਤ ਹੈ। ਸੋ ਡਾਕਟਰ ਸਾਹਿਬ, ਜਿਹੜੀ MSP ਦੀ ਬੜੀ ਸਮੱਸਿਆ ਆਪਾਂ ਡਿਸਕਸ ਕਰ ਚੁੱਕੇ, ਪਾਣੀਆਂ ਦੀ ਵੀ ਕਰ ਚੁੱਕੇ ਹਾਂ, ਇੱਕ ਆਪਾਂ ਨਾ ਗੱਲ ਕਰਨੀ ਹੈ ਠੇਕਾ ਸਿਸਟਮ ਦੀ, ਇੰਡੀਆ ਦੇ ਠੇਕਾ ਸਿਸਟਮ, ਤੇ ਇੱਕ ਗੱਲ ਕਰਨੀ ਹੈ ਕਿ ਜਿਹੜੀ ਆਊਟਸਾਈਡ ਇਨਵੈਸਟਮੈਂਟ ਹੋ ਰਹੀ ਹੈ ਫਾਰਮਿੰਗ ਦੇ ਵਿੱਚ, ਇਹਨੂੰ ਐਜ਼ ਏ ਕਮੋਡਿਟੀ ਦੇਖਿਆ ਜਾ ਰਿਹਾ, ਐਜ਼ ਏ ਕੈਸ਼ ਕਾਓ ਦੇਖਿਆ ਜਾ ਰਿਹਾ, ਵੀ ਇਨਵੈਸਟ ਕਰ ਦਈਏ ਜਾਂ ਕਿੱਦਾਂ ਕਰ ਦਈਏ, ਇਹਦੇ ਬਾਰੇ ਇੱਕ ਰਿਪੋਰਟ ਛਪੀ ਸੀ, ਸ਼ਾਇਦ ਆਪਾਂ ਸਾਂਝੀ ਕੀਤੀ ਸੀਗੀ, ਆਪਾਂ ਉਹਦੇ ਬਾਰੇ ਥੋੜ੍ਹੀ ਗੱਲ ਕਰੀਏ
ਜੀ।
ਜੀ। ਇੱਕ ਐਪ ਬਣੀ ਹੈ, ਉਹ ਕਲੇਮ ਕਰਦੇ ਨੇ ਕਿ ਅਸੀਂ $500 ਮਿਲੀਅਨ ਦੀ ਇਨਵੈਸਟਮੈਂਟ ਕਰਵਾਤੀ ਜੀ, ਇਹ ਸਿਸਟਮ ਬਣਾ ਦਿੱਤਾ, ਫਾਰਮਰ ਉੱਤੇ ਰਜਿਸਟਰ ਹੋ ਜਾਂਦੇ ਨੇ, ਤੇ ਉੱਥੋਂ ਫਿਰ ਪੋਰਟਫੋਲੀਓ ਬਣ ਜਾਂਦੇ ਨੇ ਤੇ ਕੰਪਨੀ ਵਾਲੇ ਜਾਂ ਇਨਵੈਸਟਰ ਉਹ ਫਾਰਮ ਦੇ ਵਿੱਚ ਇਨਵੈਸਟ ਕਰ ਦਿੰਦੇ ਨੇ। ਇਹ ਮੈਥਡ ਜਿਹੜਾ ਆ ਇਹਦੇ ਪਹਿਲਾਂ ਤਾਂ ਪੋਜ਼ਿਟਿਵ ਤੁਸੀਂ ਸਾਡੇ ਨਾਲ ਸਾਂਝੇ ਕਰੋ ਤੇ ਉਸ ਤੋਂ ਬਾਅਦ ਆਪਾਂ ਨੈਗੇਟਿਵ ਵੀ ਦੇਖਾਂਗੇ।
ਇਹ ਪੋਜ਼ਿਟਿਵ ਸਿੱਧੂ ਸਾਹਿਬ ਘੱਟ ਲੱਗਦਾ ਆ, ਪਰ ਨੈਗੇਟਿਵ ਇਫੈਕਟ ਜਿਹੜਾ ਹੋਲ ਸੋਸਾਇਟੀ ਤੇ ਜਿਹੜਾ ਆ ਫਾਰਮਿੰਗ ਸੋਸਾਇਟੀ ਆ, ਨੈਗੇਟਿਵ ਇਫੈਕਟ ਉਹਦਾ ਬਹੁਤ ਜ਼ਿਆਦਾ
ਅੱਛਾ
ਆ। ਇਹ ਇੱਕ ਕੰਪੀਟੀਸ਼ਨ ਹੈ ਬਿਟਵੀਨ ਸਮਾਲ ਫਾਰਮਰਸ ਐਂਡ ਬਿਗ ਫਾਰਮਰਸ, ਕੋਆਪਰੇਟ ਦੇ ਨਾਲ ਜਿਹੜਾ ਆ ਬੜਾ ਵੱਡਾ ਕੰਪੀਟੀਸ਼ਨ
ਹਾਂਜੀ
ਹੈ। ਇਹ ਹੁਣ ਜਿੱਤ ਕਿਹਦੀ ਹੋਣੀ ਆ ਇਹ ਫਾਰਮਰ ਤੇ ਛੋਟਿਆਂ ਤੇ ਡਿਪੈਂਡ ਕਰਦਾ ਆ, ਤੇ ਇਹ ਇੱਕ ਭੁਲੇਖਾ ਵੀ ਹੈਗਾ। ਭੁਲੇਖਾ
ਹਾਂਜੀ
ਇਹ ਆ ਕਿ ਜਿਹੜੇ ਨਾਨ ਫਾਰਮਿੰਗ ਇਨਵੈਸਟਰ ਹੈਗੇ ਆ ਉਹ ਆਪਣਾ ਪੈਸਾ ਇੱਧਰ ਇਨਵੈਸਟ ਜ਼ਰੂਰ ਕਰਦੇ ਆ, ਲੇਕਿਨ ਅਲਟੀਮੇਟਲੀ ਉਹਦਾ ਰਿਜ਼ਲਟ ਇਹ ਨਿਕਲਣਾ ਕਿ ਉਹਨਾਂ ਨਾਲ ਧੋਖਾ ਹੀ ਹੋਣਾ ਹੈ। ਉਹਨਾਂ ਦਾ ਪੈਸਾ ਉਸ ਹਿਸਾਬ ਨਾਲ ਨਹੀਂ ਵਧਣਾ ਹੈ ਜਿਸ ਹਿਸਾਬ ਨਾਲ ਉਹਨਾਂ ਨੂੰ ਸੁਪਨੇ ਦਿਖਾਏ ਜਾਂਦੇ ਆ, ਤੇ ਇਹ ਅਲਟੀਮੇਟਲੀ ਇੱਕ ਘਰਾਣੇ ਦੇ ਜਾਂ ਕੁਝ ਇੱਕ ਫਾਰਮਰ ਦੇ ਕੋਲ ਹੀ ਇਕੱਠਾ ਹੋ ਜਾਣਾ। ਹੌਲੀ ਹੌਲੀ ਜਿਹੜੇ ਇਨਵੈਸਟਰ ਹੈ ਉਹਨਾਂ ਦੇ ਹਿੱਸੇ ਇਹਦੇ ਵਿੱਚੋਂ ਨਿਕਲਦੇ ਜਾਣੇ ਆ, ਕਿਉਂਕਿ ਇਹ ਪੈਸੇ ਨੇ ਜਿਹੜੇ ਇਨਵੈਸਟ ਨਾਨ ਫਾਰਮਰ ਕਰਦੇ ਨੇ, ਇਹਨੇ ਇੰਨੇ ਕਮਾ ਕੇ ਨਹੀਂ ਦੇਣੇ ਕਿ ਜਿਹਦੇ ਨਾਲ ਉਹਨਾਂ ਦੀ ਤਸੱਲੀ ਹੋ ਸਕੇ।
ਡਾਕਟਰ ਸਾਹਿਬ, ਜਿਵੇਂ ਆਪਾਂ ਇੰਡੀਆ ਤੋਂ ਜਾਣੂ ਆ, ਹੈ ਨਾ, ਕਿ ਜਿਹੜੇ ਆੜ੍ਹਤੀਏ ਆ ਜਾਂ ਜਿਹੜੇ ਸ਼ਹਿਰ ਦੇ ਬਿਜ਼ਨਸਮੈਨ ਆ, ਲਾਲੇ ਆਪਾਂ ਜਿਹਨਾਂ ਨੂੰ ਕਹਿੰਦੇ ਆ, ਕਿ ਉਹ ਜੀ ਉਹਨਾਂ ਨੂੰ ਸੁਨਿਆਰੇ ਆ, ਉਹਨਾਂ ਨੂੰ ਪੈਸੇ ਬਣੇ ਜੀ, ਬਹੁਤ ਬਣੇ, ਤੇ ਉਹਨਾਂ ਨੇ ਜੀ
ਜੀ
ਜ਼ਮੀਨ ਖਰੀਦ ਲਈ। ਹੁਣ ਸਾਡੇ ਏਰੀਏ ਦੇ ਵਿੱਚ ਹੀ ਉਹਨਾਂ ਦਾ ਲਾਗਾ ਤਾਗਾ ਵੀ ਹੈ ਨਹੀਂ, ਉਹਦਾ ਘਰੇ ਮਤਲਬ ਧਨੀਆ ਵੀ ਨਹੀਂ ਲਾ ਸਕਦੇ ਕਿਆਰੀ 'ਚ, ਹੈ ਨਾ।
ਜੀ ਹਾਂ
ਤੇ ਉਹਨਾਂ ਨੇ 15-15, 20-20, 40-40 ਖੇਤ ਜਿਹੜੇ ਆ ਖਰੀਦੇ ਹੋਏ ਨੇ ਐਜ ਏ ਇਨਵੈਸਟਮੈਂਟ। ਮੈਂ ਜਾਣਦਾ ਇੱਕ ਨੇ 200 ਕਿੱਲਾ ਕਿਸੇ ਤਰ੍ਹਾਂ ਖਰੀਦਿਆ ਹੋਇਆ, ਹੈ ਨਾ, ਇੱਧਰ ਪਟਿਆਲੇ ਸਾਈਡ 'ਤੇ। ਤੇ ਉਹ ਹੁਣ ਉਹ ਇੱਦਾਂ ਸੋਚਦੇ ਆ ਵੀ ਇਹਨੂੰ ਜਿਹੜਾ ਪੈਸਾ ਸਾਨੂੰ ਇੱਧਰ ਵਾਧੂ ਬਣਿਆ ਉਹਨੂੰ ਟੈਕਸ ਪਰਪਸ ਦੇ ਲਈ ਆਫਸੈਟ ਕਰ ਦੇ, ਕਿਉਂਕਿ ਖੇਤੀ 'ਤੇ ਟੈਕਸ ਨਹੀਂ ਲੱਗਦਾ, ਹੈ ਨਾ। ਉਹ ਸ਼ੋਅ ਕਰ ਦਿਓ ਜੀ,
ਜੀ
ਉੱਧਰੋਂ ਜੇ ਫਾਰਮ ਦਿਖਾਲ ਕੇ, ਹੈ ਨਾ, ਚੋਰ ਮੋਰੀਆਂ ਹੈਗੀਆਂ ਉਹਦੇ ਰਾਹੀਂ ਆਪਾਂ ਇਨਕਮ ਦਿਖਾਲ ਕੇ, ਚਲੋ ਜੀ ਪੈਸੇ ਸਾਨੂੰ ਦੁਕਾਨ 'ਚੋਂ ਬਣਦੇ ਨੇ ਪਰ ਸ਼ੋਅ ਆਪਾਂ ਖੇਤੀ ਵਾਲਾ ਕਰ ਦੇਣਾ, ਠੀਕ ਹੈ ਨਾ।
ਜੀ
ਤੋ ਇਸ ਤਰ੍ਹਾਂ ਦੀ ਬਿਰਤੀ ਲੈ ਕੇ ਉਹ ਇੱਧਰ ਨੂੰ ਆਉਂਦੇ ਨੇ, ਇੱਕ ਸਵੀਟਨਰ ਹੈ, ਹੈ ਨਾ। ਅਤੇ ਉਹਦੇ ਨਾਲ
ਜੀ
ਕੀ ਹੋ ਰਿਹਾ ਆ ਵੀ ਉਹ ਫਿਰ ਜ਼ਮੀਨ ਜਿਹੜੀ ਆ ਲੈ ਲੈਂਦੇ ਨੇ, ਵੇ ਗਾਂ ਠੇਕੇ ਦੇ ਦਿੰਦੇ ਨੇ ਜਾਂ ਕੰਮ ਕਰਦੇ, ਜੋ ਵੀ ਕਰਦੇ। ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਸਿਸਟਮ ਚੱਲ ਰਿਹਾ ਕਿ ਜਿਹੜੇ ਕਾਰਪੋਰੇਟ ਆ ਉਹ ਫਾਰਮ ਖਰੀਦਦੇ ਆ, ਜਿੱਦਾਂ ਜਿਹੜਾ ਇਹ ਮੈਥਡ ਆ ਕਿ
ਜੀ
ਫਾਰਮ ਖਰੀਦ ਲਿਆ, ਉੱਥੇ ਮੈਨੇਜਰ ਰੱਖ ਲਿਆ, ਸੀਈਓ ਰੱਖ ਲਿਆ, ਬੰਦੇ ਰੱਖ ਲਏ, ਤੇ ਉਹਦਾ ਇੱਕ ਨਾ ਪੋਰਟਫੋਲੀਓ ਬਣਾਤਾ ਵੀ ਕੰਪਨੀ ਯਾਰ ਬੜੇ ਮਤਲਬ ਪੈਸੇ 'ਚ ਚੱਲ ਰਹੀ ਆ, ਹੁਣ ਕਰੋ ਇਹ 'ਚ ਇਨਵੈਸਟ, ਠੀਕ ਹੈ। ਉਹ ਫਿਰ
ਜੀ
ਇਦਾਂ ਦੀਆਂ ਐਪਾਂ ਜਨਰੇਟ ਕਰਕੇ ਲੋਕਾਂ ਦੇ ਪੈਸੇ ਲਵਾਉਂਦੇ ਨੇ ਵਿੱਚ ਉਹਦੇ,
ਜੀ
ਪਰ ਉਹਦੇ ਨਾਲ ਜਿਹੜਾ ਦੂਜੇ ਪਾਸੇ ਫੈਮਿਲੀ ਫਾਰਮ ਹੈ ਸਾਡੇ ਵਰਗੇ ਜਾਂ ਹੋਰ ਜਿਹੜੇ ਚਲਾ ਰਹੇ ਨੇ, ਇੱਕ ਪਾਸੇ
ਜੀ
ਮਤਲਬ ਪੈਸਾ ਫਲੋ ਹੋ ਰਿਹਾ, ਇਹ ਨਾ ਦੋਨਾਂ ਦਾ ਜਿਹੜਾ ਮੁਕਾਬਲਾ ਆ, ਠੀਕ ਹੈ, ਇਹਦੇ ਵਿੱਚ
ਜੀ
ਕੌਣ ਜੇਤੂ ਰਹੂਗਾ ਤੇ ਕੌਣ ਇਹ 'ਚ ਹਾਰੂਗਾ।
ਸਿੱਧੂ ਸਾਹਿਬ, ਜੇਤੂ ਤਾਂ ਅਲਟੀਮੇਟਲੀ ਜਿਹੜੇ ਸਮਾਲ ਫਾਰਮਰ ਆ, ਜੇ ਉਹ ਕੋਆਪਰੇਟਿਵਲੀ ਚੱਲਦੇ ਆ
ਹਾਂਜੀ
ਫਿਰ ਤਾਂ ਉਹ ਜੇਤੂ ਆ,
ਹਾਂਜੀ
ਜੇ ਇੰਡੀਵਿਜੁਅਲੀ ਚੱਲਦੇ ਆ ਫਿਰ ਬੜੀ ਮੱਛੀ ਨੇ ਜਿਹੜੇ ਛੋਟੀਆਂ ਮੱਛੀਆਂ ਖਾ ਜਾਣੀਆਂ,
ਹਾਂਜੀ
ਤੇ ਜਦੋਂ ਕੋਆਪਰੇਟਿਵਲੀ ਚੱਲਦੇ ਆ ਤਾਂ ਉਹਨਾਂ ਨੂੰ ਬੈਨੀਫਿਟ ਬੜੇ ਆ।
ਹਾਂਜੀ
ਅੱਛਾ, ਜਿੰਨੀ ਵਧੀਆ ਕੁਆਲਿਟੀ ਜਿਹੜੇ ਆ ਕੋਆਪਰੇਟਿਵਲੀ ਸਮਾਲ ਫਾਰਮਰ ਦੇ ਸਕਦਾ ਉਹ ਕਾਰਪੋਰੇਟ ਸੈਕਟਰ ਨਹੀਂ ਦੇ ਸਕਦਾ,
ਹਾਂਜੀ
ਕਿਉਂਕਿ ਉਹ 'ਚ ਨਾ ਤਾਂ ਉਹਨਾਂ ਦਾ ਪੈਸਾ ਲੱਗਿਆ ਹੋਇਆ, ਨਾ ਉਹਨਾਂ ਦੀ ਆਪਣੇ ਦਸਾਂ ਨੌਹਾਂ ਦੀ ਕਿਰਤ ਆ, ਉਹ ਆਪਣੇ ਹੱਥਾਂ ਨਾਲ ਕੰਮ ਨਹੀਂ ਕਰਦੇ ਉਹ,
ਹਾਂਜੀ
ਤੇ ਭਾੜੇ ਦੇ ਜਿਹੜੇ ਆ ਮਜ਼ਦੂਰ ਰੱਖੇ ਹੋਏ ਆ ਉਹਨਾਂ ਨੇ ਜਿਹੜੀ ਆ ਸਾਰੇ ਕੰਮ ਕਰਨੇ ਨੇ। ਉਹ ਕੁਆਲਿਟੀ ਜਿਹੜੀ ਆ ਇੰਡੀਵਿਜੁਅਲੀ ਫਾਰਮਰ ਜਿਹੜਾ ਛੋਟਾ ਆ ਜਿੰਨੀ ਵਧੀਆ ਦੇ ਸਕਦਾ ਉਹ ਨਹੀਂ ਦੇ ਸਕਦੇ, ਕਿਉਂਕਿ ਛੋਟੇ ਫਾਰਮਰ ਨੂੰ ਇਹ ਪਤਾ ਹੁੰਦਾ ਕਿ ਜੇ ਮੇਰੀ ਕੁਆਲਿਟੀ ਮਾੜੀ ਆ ਤੇ ਇਹ ਅਲਟੀਮੇਟਲੀ ਪੇ ਉਹ ਕਿਸੇ ਨੇ ਲੈਣੀ ਨਹੀਂ
ਹਾਂਜੀ
ਤੇ ਉਹਨੂੰ ਨੁਕਸਾਨ ਹੀ ਨੁਕਸਾਨ ਹੈ, ਉਹਨੇ ਵਧੀਆ ਤੋਂ ਵਧੀਆ ਕੁਆਲਿਟੀ ਦੇਣੀ ਆ,
ਜੀ
ਤੇ ਇਹ ਸਿਰਫ ਫਰਕ ਇੰਨਾ ਹੀ ਹੋਣਾ ਕਿ ਉਹਦੇ ਕੋਲ ਐਡਵਰਟਾਈਜ਼ਮੈਂਟ ਕਰਨ ਦਾ ਆਪਣੀ ਕੁਆਲਿਟੀ ਦਾ, ਤੇ ਉਹਦਾ ਪ੍ਰਾਈਸ ਜਿਹੜਾ ਆ ਉਹਦੇ ਸਾਧਨ ਘੱਟ ਹੈ ਇੰਡੀਵਿਜੁਅਲੀ ਦੇ,
ਜੀ।
ਤੇ ਕੋਆਪਰੇਟਿਵਲੀ ਉਹ ਕੰਪੀਟ ਕਰ ਸਕਦਾ।
ਦੂਜਾ
ਦੋਨੋਂ
ਜਿਹੜਾ
ਬੈਨੀਫਿਟ ਇਹਨਾਂ
ਹਾਂ
ਚੀਜ਼ਾਂ
ਹਾਂ ਦੂਜਾ ਜਿਹੜਾ
ਇਹਨਾਂ ਦਾ।
ਸੌਰੀ ਹਾਂਜੀ
ਹਾਂਜੀ,
ਕੈਰੀ ਓਨ ਕੈਰੀ ਓਨ।
ਉਹਨਾਂ ਦਾ ਜਿਹੜਾ ਇਹ ਜਿਹੜਾ ਸਿਸਟਮ ਹੈ ਕੰਜ਼ਿਊਮਰ ਤੱਕ ਜਿਹੜੀ ਆ ਇਹ ਗੱਲ ਪਹੁੰਚਾਉਣ ਲਈ ਉਹਨਾਂ ਨੂੰ ਆਈਟੀ ਸੈੱਲ ਦਾ ਜਿਹੜਾ ਸਹਾਰਾ ਲੈਣਾ ਪੈਣਾ, ਤੇ ਜਿੰਨੀ ਮਾਰਕੀਟਿੰਗ ਹੈ ਉਹ ਜਿਹੜਾ ਆ ਉਹ ਨੈੱਟ ਰਾਹੀਂ ਕਰ ਜਿੰਨੀ ਜ਼ਿਆਦਾ ਕਰ ਸਕਣਗੇ, ਜਿਹੜਾ ਕੰਜ਼ਿਊਮਰ ਹੈ ਉਹਦੇ ਤੱਕ ਅਪਰੋਚ ਹੈ ਉਹਨੂੰ ਸਿੱਧੀ ਸਪਲਾਈ ਕਰ ਸਕਣਗੇ, ਕੰਜ਼ਿਊਮਰ ਨੂੰ ਵਧੀਆ ਕੁਆਲਿਟੀ ਵੀ ਮਿਲਣੀ ਹੈ, ਸਸਤੀ ਵੀ ਮਿਲਣੀ ਆ। ਕਿਉਂਕਿ ਕਾਰਪੋਰੇਟ ਸੈਕਟਰ ਦੇ ਜਿਹੜੇ ਆ ਉਹਨਾਂ ਨੇ ਕੋਸ਼ਿਸ਼ ਕਰਨੀ ਆ ਕਿ ਇਹਦੇ ਖਰਚੇ ਵਧਾਈਏ, ਤਾਂ ਕਿ ਜਿਨ੍ਹਾਂ ਨੇ ਇਨਵੈਸਟ ਕੀਤਾ ਆ ਉਹਨਾਂ ਨੂੰ ਇਹ ਹੋ ਜਾਵੇ ਵੀ ਅਲਟੀਮੇਟਲੀ ਉਹਨਾਂ ਨੇ ਇਹ ਕਹਿਣਾ ਵੀ ਤੁਹਾਡਾ ਪੈਸਾ ਘਾਟੇ 'ਚ ਜਾਂਦਾ, ਇਹ ਆਪਣਾ ਹਿੱਸਾ ਸਾਨੂੰ ਵੇਚ ਦਿਓ।
ਹਾਂਜੀ ਇਹ
ਤੋ
ਇਹ
ਉਹ
ਇਹ ਹੋ
ਚਾਹੁੰਦੇ ਲੋਕਾਂ ਨੇ ਉਹ।
ਹਾਂ ਇਹ ਹੋਇਆ
ਹਾਂਜੀ
ਆ ਡਾਕਟਰ ਸਾਹਿਬ। ਇਹ ਇਸ ਤਰ੍ਹਾਂ ਨਾ ਸਾਡੇ ਮੇਰੀ ਮੈਮਰੀ ਦੇ ਵਿੱਚ, ਲਿਵਿੰਗ ਮੈਮਰੀ ਦੇ ਵਿੱਚ ਦੋ ਤਿੰਨ ਵਾਰੀ ਮੈਂ ਇਹ ਚੀਜ਼ ਹੁੰਦੀ ਦੇਖੀ ਆ, ਜਿੱਥੇ ਇੱਕ ਕੰਪਨੀ ਬਣਾ ਕੇ ਫਾਰਮ ਖਰੀਦ ਕੇ ਉਹਦੇ 'ਚ ਲੋਕਾਂ ਦੇ ਪੈਸੇ ਲਵਾ ਕੇ, ਹੈ ਨਾ। ਹੁਣ ਇੱਥੇ ਸਾਡੇ ਭਾਈਚਾਰੇ 'ਚ ਇਹ ਹੋ ਰਿਹਾ, ਇੱਥੇ ਪੰਜਾਬੀ ਭਾਈਚਾਰੇ 'ਚ ਇਹ ਹੋ ਰਿਹਾ ਕਿ ਸਬਜ਼-ਬਾਜ਼ ਦਿਖਾਲੇ ਜਾਂਦੇ ਨੇ। ਆ ਦੇਖੋ ਜੀ ਫਾਰਮ ਬੇਰੀਆਂ ਦਾ ਜੀ, ਆ ਫਲਾਨੇ ਦਾ ਇੰਨਾ ਜੀ, ਇਹ ਤਾਂ ਇੰਨੇ ਪੈਸੇ ਦੇ ਜਾਂਦਾ। ਉਹ ਸਾਰਿਆਂ ਦੇ ਮੂੰਹ 'ਚ ਲਾਲਚ ਆ ਜਾਂਦਾ, ਠੀਕ ਹੈ।
ਜੀ
ਉਹ ਪੈਸੇ ਲਿਆਓ ਜੀ, ਪੈਸੇ ਇਨਵੈਸਟ ਕਰ ਦਿਓ, ਤੁਹਾਡੇ ਇੰਨੇ ਹੋ ਜਾਣੇ, ਇੰਨੀ ਇਨਕਮ ਹੋ ਜਾਣੀ ਹੈ। ਅਤੇ ਉਹ ਇਹ ਜਿਹੜੀ ਨਾ, ਜਿੱਦਾਂ ਤੁਸੀਂ ਮਤਲਬ ਖੇਤੀ ਨਾਲ ਸੰਬੰਧਿਤ ਰਹੋ ਕਿ ਹੱਥੀਂ ਵਣਜ ਸੁਨੇਹੀ ਖੇਤੀ ਹੈ ਨਾ, ਇਹ ਕਦੇ ਹੁੰਦੀ
ਨਾ
ਨਹੀਂ
ਹੋਣ
ਹੈਗੀ,
ਬੱਤੀਆਂ ਦੇ ਤੇਤੀ।
ਨਾ ਹੁਣ ਬੱਤੀਆਂ ਦੇ ਤੇਤੀ ਵੀ, ਜੇ ਸੁਨੇਹਾ ਦੇ ਕੇ ਖੇਤੀ ਨਹੀਂ ਹੁੰਦੀ। ਮਤਲਬ ਜੇ ਤੁਸੀਂ ਖੇਤੀ ਕਰਨਾ ਚਾਹੁੰਦੇ ਆ ਤਾਂ ਯੂ ਹੈਵ ਟੂ ਡੂ ਇਟ ਯੂਅਰ ਸੈਲਫ ਬਾਈ ਯੂਅਰ ਹੈਂਡ, ਹੈ ਨਾ।
ਬਿਲਕੁਲ ਬਿਲਕੁਲ
ਵੀ ਜੇ ਹੁਣ ਮੈਂ ਵੀ ਐਜ਼ ਏ ਫਾਰਮਰ ਹਾਂ, ਮੈਂ ਇੱਥੋਂ ਬੈਠ ਕੇ ਕਹਿੰਦਾ ਫਲਾਨੇ ਯਾਰ ਆਹ ਕਰ ਦੇ, ਉਹ ਹੋਣਾ ਜਾਂ ਨਹੀਂ ਹੋਣਾ ਉਹ ਉੱਤੇ ਡਿਪੈਂਡ ਕਰਦਾ। ਸੋ ਇਸ ਕਰਕੇ ਕੰਮ ਉਹ ਉੱਥੇ ਇਨਵੈਸਟ ਕਰਨਾ ਚਾਹੀਦਾ, ਉਹ ਕੰਮ ਕਰਨੇ ਚਾਹੀਦੇ ਜਿਹੜਾ ਤੁਹਾਡਾ ਫੀਲਡ ਹੈ ਜਾਂ ਜਿਹੜੇ ਬੰਦੇ ਕਰ ਰਹੇ ਨੇ, ਹੈ ਨਾ। ਜਿੱਦਾਂ ਦਾ ਵੀ ਉਦਾਂ ਦੇ ਕੰਮ ਦੇ ਵਿੱਚ ਹੀ ਆਪਣੇ ਪੈਸੇ ਲਾਣੇ ਚਾਹੀਦੇ ਆ। ਜਿਹੜੀ ਇਹ ਖੇਤੀ ਦੇ ਵਿੱਚ ਪੈਸੇ ਲੱਗ ਰਹੇ ਨੇ ਨਾ ਕਾਰਪੋਰੇਟ ਵਾਂਗਰ, ਇਹ ਬੜਾ ਮੈਨੂੰ ਘਾਤਕ ਜਿਹਾ ਲੱਗ ਰਿਹਾ ਕੰਮ, ਮਤਲਬ ਨੋ ਗੁੱਡ।
ਜਿਹੜੇ ਇਨਵੈਸਟ ਕਰਦੇ ਉਹਨਾਂ ਦੇ ਇੰਟਰਸਟ ਵਿੱਚ ਵੀ ਨਹੀਂ ਹੈ
ਮੈਂ ਉਹਨਾਂ ਦੀ ਗੱਲ
ਉਹਨਾਂ
ਕਰਦਾ
ਦੇ।
ਕਿ ਉਹ
ਹਾਂ,
ਇਨ ਦਾ ਐਂਡ ਉਹਨਾਂ
ਅਲਟੀਮੇਟਲੀ
ਨੂੰ ਘਾਟਾ।
ਉਹਨਾਂ ਦਾ ਪੈਸਾ ਜਿਹੜਾ ਆ ਇਹ ਸ਼ੋਅ ਕਰਕੇ ਕਿ ਇਹ ਘਾਟੇ ਦਾ ਜਾਂਦਾ, ਉਨੀ ਰਿਟਰਨ ਹੈ ਨਹੀਂ ਜਿੰਨੀ ਉਹਨਾਂ ਨੂੰ ਐਕਸਪੈਕਟੇਸ਼ਨ ਸੀਗੀ,
ਹਾਂਜੀ।
ਤੇ ਉਹਨਾਂ ਨੇ ਆਪਣੇ ਹਿੱਸੇ ਜਿਹੜੇ ਆ ਕਹਿਣਾ ਚੰਗਾ ਬਈ ਇਹ ਮੇਰਾ ਹਿੱਸਾ ਜਿਹੜਾ ਚਾਹੇ ਤੂੰ ਖਰੀਦ ਲੈ ਜਾਂ ਮੈਂ ਕਿਸੇ ਹੋਰ ਨੂੰ ਦੇ ਦੇਣਾ। ਅਲਟੀਮੇਟਲੀ ਜਿਹੜੇ ਮੈਨੇਜ ਕਰਦੇ ਆ ਉਹ ਉਹਨਾਂ ਨੇ ਖਰੀਦ ਲੈਣਾ, ਤੇ ਉਹਨਾਂ ਨੂੰ ਇਹ ਇਸ ਕਰਕੇ ਜਿਹੜੇ ਆ ਨੌਨ ਫਾਰਮਰ ਜਿਹੜੇ ਆ ਇਨਵੈਸਟ ਕਰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਲੌਂਗ ਰਨ ਦੇ ਵਿੱਚ ਜਿਹੜਾ ਉਹਨਾਂ ਦੇ ਬੈਨੀਫਿਟ 'ਚ ਨਹੀਂ ਜਾਂਦਾ ਇਹ।
ਬਿਲਕੁਲ ਬਿਲਕੁਲ ਇਹ ਇੱਕ ਮਤਲਬ ਪ੍ਰੋਬਲਮ ਬਣੀ ਹੋਈ ਹੈ ਇਸ ਵੇਲੇ। ਆਪਾਂ ਕਹਿੰਦੇ ਹਾਂ ਕਿ ਇੰਡੀਆ ਦੇ ਵਿੱਚ ਸਮੱਸਿਆਵਾਂ ਆ, ਇੱਥੇ ਵੀ ਬਹੁਤ ਵੱਡੀ ਇੱਕ ਸਮੱਸਿਆ ਆ ਹਰ ਖੇਤਰ ਹਰ ਏਰੀਏ ਦੇ ਵਿੱਚ। ਹੁਣ ਅੰਗੂਰਾਂ ਦਾ ਹਾਲ ਦੇਖ ਲਓ, ਮਤਲਬ ਸ਼ਾਇਦ ਰਿਪੋਰਟ ਵੀ ਸੀ ਮਿੰਟੂ ਭਾਜੀ ਉਹਨਾਂ ਨੇ ਦਿੱਤੀ ਕਿ ਸਨ 2000 ਤੋਂ ਬਾਅਦ ਜਿਹੜੇ ਅੰਗੂਰ ਆ ਉਹ ਥੱਲੇ ਨੂੰ ਜਾ ਰਹੇ ਆ, ਅਤੇ ਹੁਣ ਜਮ੍ਹਾਂ ਹੀ ਬੁਰਾ ਹਾਲ ਹੋਇਆ ਪਿਆ। ਮਤਲਬ ਪਿਛਲੇ 4-5 ਸਾਲ ਤਾਂ ਧੂੰਆਂ ਹੀ ਕੱਢ ਦਿੱਤਾ। ਉਹ ਕੀ ਆ ਵੀ ਕਾਰਪੋਰੇਟ ਦੇ ਹੱਥ ਆ ਗਿਆ ਸਾਰਾ ਕੁਝ। ਤੇ ਦੇਖੋ ਜਿਹੜੀ ਵਾਈਨ ਹੈ, ਵਾਈਨ ਤਾਂ ਜਿੰਨੀ ਪੀ ਹੋ ਰਹੀ ਉਨੀ ਪੀ ਹੋ ਰਹੀ ਆ, ਪਰ ਇੱਕ ਜ਼ਰੂਰ ਟ੍ਰੈਂਡ ਆਇਆ ਕਿ ਲੋਕੀ ਥੋੜ੍ਹਾ ਜਿਹਾ ਹੁਣ ਇੱਧਰੋਂ ਗਰੇਜ ਕਰਨ ਲੱਗੇ ਅਲਕੋਹਲ ਤੋਂ। ਤੇ ਉਹਦੇ ਸ਼ਾਇਦ ਦੋ ਕਾਰਨ ਹੋ ਸਕਦੇ ਆ ਵੀ, ਇੱਕ ਤਾਂ ਚਿੱਟਾ ਚਿੱਟਾ ਜ਼ਿਆਦਾ ਪੀਣ ਲੱਗ ਪਏ ਲੋਕ, ਦੂਜੇ ਡਰੱਗ, ਹੈ ਨਾ, ਵੀ ਸ਼ਰਾਬ ਨੂੰ ਛੱਡ ਕੇ ਉਹ ਵੱਡੇ ਡਰੱਗ ਨੂੰ ਲੱਗ ਗਏ, ਜਾਂ ਇੱਕ ਇਹ ਵੀ ਹੋ
ਹਾਂਜੀ
ਸਕਦਾ ਕਿ ਲੋਕ ਜਿਹੜੇ ਨੇ ਉਹ ਵੈਜੀਟੇਰੀਅਨ ਵੀ
ਜਾਗਰੂਕ ਹੋ ਗਏ।
ਵੈਜੀਟੇਰੀਅਨ ਵੀ ਹੋ ਰਹੇ ਨੇ ਜ਼ਿਆਦਾ, ਅਤੇ ਉਹ ਨੌਨ ਅਲਕੋਹਲਿਕ ਹੋ ਰਹੇ ਨੇ, ਮਤਲਬ ਜਿਹੜੀ
ਜੀ
ਜਨਰੇਸ਼ਨ ਹੈ,
ਬਿਲਕੁਲ
ਅਤੇ ਇਹ ਵੀ ਇੱਕ ਕਾਰਨ ਹੋ ਸਕਦੀ ਹੈ,
ਹੋ ਸਕਦਾ
ਕਾਰਨ ਹੋ ਸਕਦਾ। ਪਰ ਚਲੋ ਚਿੱਟੇ ਵਾਲਾ ਤਾਂ ਸ਼ੁਕਰ ਸੀਗਾ ਵੀ, ਮਤਲਬ
ਠੀਕ ਹੈ ਉਹ ਤਾਂ ਚਲੋ
ਹਾਂ, ਉਹਦਾ ਮਤਲਬ ਸੈਟਾਇਰ ਸੀਗਾ, ਅਤੇ ਉਹ ਸੀਰੀਅਸਲੀ ਨਾ ਲੈ ਜਾਓ ਕਿਤੇ ਵੀ ਲੋਕੀ ਜ਼ਿਆਦਾ ਚਿੱਟਾ। ਅਤੇ ਹੁਣ ਇੱਥੇ ਵੀ ਜਿੱਦਾਂ ਜਿਹੜੀਆਂ ਫਸਲਾਂ ਆ ਉਸ ਹਿਸਾਬ ਦੇ ਨਾਲ, ਮਤਲਬ ਜਿਹੜੀ ਸਮੱਸਿਆਵਾਂ ਆ ਰਹੀਆਂ ਨਾ ਸੇਲਸ ਦੀਆਂ, ਹੈ ਨਾ, ਉਹ ਹੈਗੀਆਂ ਆ। ਇਕਨੋਮੀ ਅਪ ਡਾਊਨ ਬਹੁਤ ਜਾ ਰਹੀ ਆ, ਅਨਸਰਟਨਟੀ ਹੋ ਰਹੀ ਆ, ਅਤੇ ਜਿਹੜੀ ਖੇਤੀ ਆ ਆਲਵੇਜ਼ ਸ਼ਿਫਟਿੰਗ ਆ। ਮੈਂ ਪਰਸੋਂ ਹੀ ਆਪਣੇ ਇੱਕ ਮਿੱਤਰ ਪਿਆਰੇ ਨਾਲ ਗੱਲ ਕਰ ਰਿਹਾ ਸੀਗਾ, ਉਹ ਡਿਲੀਵਰ ਕਰਨ ਆਇਆ ਸੀ ਖੀਰੇ, ਮੈਂ ਵੀ ਉੱਥੇ ਹੀ ਸੀਗਾ। ਉਹ ਕਹਿੰਦਾ ਇੱਕ ਹਫ਼ਤੇ $24 ਹੈ, ਅਗਲੇ ਹਫ਼ਤੇ $16 ਹੈ, ਤੀਸਰੇ ਹਫ਼ਤੇ $12 ਹੈ। ਹੁਣ $12 ਤਾਂ ਕੋਸਟ ਹੀ ਆ ਰਹੀ ਹੈ, ਕਹਿੰਦੇ $12 $15 ਤੇ ਬੰਦ ਕਰ ਦੇਈਦੇ ਆ। ਉਹ ਖੀਰੇ ਬੰਦ ਕੀਤੇ, ਕਹਿੰਦਾ ਹੋ ਸਕਦਾ ਅਗਲੇ ਹਫ਼ਤੇ 36 ਹੋ ਜਾਵੇ। ਠੀਕ ਹੈ ਨਾ, ਇੰਨੀ ਅਨਸਰਟਨਟੀ ਹੈ ਮਤਲਬ ਬਾਜ਼ਾਰ ਦੇ ਵਿੱਚ, ਮਤਲਬ ਜਿਹੜੀ ਅੱਗੇ ਇੱਦਾਂ ਫਲੈਕਚੁਏਸ਼ਨ ਨਹੀਂ ਸੀ ਹੁੰਦੀ, ਅੱਗੇ ਡਾਲਰ ਹੇਠਾਂ ਡਾਲਰ ਉੱਪਰ ਇੱਦਾਂ ਅਪ ਡਾਊਨ ਸਲੋਲੀ ਜਾਂਦਾ ਸੀ, ਹੁਣ ਤਾਂ ਸਿੱਧੇ 10-10 $15-15 ਉੱਡਦੇ ਨੇ। ਵੈਰੀ ਬੈਡ। ਹਾਂਜੀ, ਸੋ ਡਾਕਟਰ ਸਾਹਿਬ ਆਪਣੇ ਕਰਨਵੀਰ ਹੋਣੀ ਕਹਿੰਦੇ ਨੇ, ਆਪਾਂ ਮੈਸੇਜ ਲੈ ਲਈਏ ਜਾਣ ਤੋਂ ਪਹਿਲਾਂ ਇੱਕ, ਅਤੇ ਕਹਿੰਦੇ ਕਿ ਭਾਰਤ ਵਾਸੀਆਂ ਨੂੰ ਆਟਾ ਦਾਲ ਸਕੀਮ ਅਤੇ ਮਿਡ ਡੇ ਮੀਲ ਵਰਗੀਆਂ ਸਹੂਲਤਾਂ ਦੇਣ ਲਈ ਭਾਰਤ ਸਰਕਾਰ ਅਨਾਜ ਦਾ ਬਹੁਤ ਵੱਡਾ ਹਿੱਸਾ ਬਾਹਰਲੇ ਮੁਲਕਾਂ ਤੋਂ ਖਰੀਦਦੀ ਹੈ, ਉਸ ਵਿੱਚ ਆਸਟ੍ਰੇਲੀਆ ਦੀ ਕਣਕ ਅਤੇ ਛੋਲੇ ਵੀ ਸ਼ਾਮਲ ਨੇ। ਇਹ ਹੋ ਸਕਦਾ ਆ, ਸ਼ੋਰ ਨਹੀਂ ਹੈਗਾ, ਪਰ ਜਿਹੜੀ ਉਹ ਆਟਾ ਦਾਲ ਸਕੀਮ ਹੈ, ਮੈਨੂੰ ਇੰਨਾ ਪਤਾ ਆ ਕਿ ਜਿਹੜੀ ਦਾਣੇ ਆਪਾਂ ਅਨਾਜ ਭੰਡਾਰ ਦੇ ਵਿੱਚ ਸੇਵ ਕੀਤੇ ਹੁੰਦੇ, ਉਹ 4 ਸਾਲ ਜਾਂ 5 ਸਾਲ ਦੀ ਮਿਆਦ ਹੁੰਦੀ ਹੈ, ਉਹ ਸਿੱਟਣਾ ਹੁੰਦਾ ਆ, ਇਸ ਕਰਕੇ ਉਹ ਪੁਰਾਣਾ ਪੁਰਾਣਾ ਦਾਣਾ ਜਿਹੜਾ ਆ ਉਹ ਫਿਰ ਸਬਸਿਡਾਈਜ਼ ਰੇਟ 'ਤੇ ਕੋਸਟ ਪ੍ਰਾਈਸ 'ਤੇ ਉਹ ਆਟਾ ਦਾਲ ਸਕੀਮ 'ਚ ਚਲੇ ਜਾਂਦਾ ਹੈ, ਜਿੱਥੇ ਤੱਕ ਮੈਨੂੰ ਪਤਾ ਹੈ। ਡਾਕਟਰ ਸਾਹਿਬ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
ਮੈਂ ਤਾਂ ਸਿਰਫ ਇੰਨੇ ਕਹਿਣਾ ਚਾਹੁੰਦਾ ਜੀ, ਪੰਜਾਬੀਆਂ ਨੂੰ ਇਹ ਮੰਗ ਕੇ ਨਹੀਂ ਖਾਣਾ ਚਾਹੀਦਾ, ਆਪਣੇ ਜੋਗਾ ਕਾਇਮ ਕਰਨਾ ਚਾਹੀਦਾ। ਸਾਡੇ ਕਿਰਤ ਜਿਹੜੀ ਹੈ ਨਾ, ਉਹ ਇਹ ਵੰਡ ਛਕੋ ਤਾਂ ਬਾਅਦ 'ਚ ਆਉਣੀ ਹੈ। ਜੇ ਕਿਰਤ ਕਰਾਂਗੇ, ਕਮਾਵਾਂਗੇ, ਆਪਣੇ ਹੱਥੀ ਕਰਾਂਗੇ ਤਾਂ ਫੇਰ ਹੀ ਵੰਡ ਕੇ ਛਕਾਂਗੇ ਨਾ। ਜੇ ਮੰਗ ਤੇ ਬਣ ਕੇ ਹੀ, ਭਿਖਾਰੀ ਬਣ ਕੇ ਹੀ ਸਾਰਾ ਕੁਝ ਲੈਣਾ, ਤੇ ਪੰਜਾਬੀਆਂ ਲਈ ਤਾਂ ਬਹੁਤਾ
ਨਹੀਂ ਨਹੀਂ
ਸੋਭਾ ਨਹੀਂ ਦਿੰਦਾ
ਉਹ ਤਾਂ
ਸ਼ਾਇਦ।
ਸਾਡੇ ਸਿਧਾਂਤ ਦੇ ਬਿਲਕੁਲ ਉਲਟ ਹੈ ਡਾਕਟਰ ਸਾਹਿਬ।
ਸਿਧਾਂਤ ਤੇ ਉਲਟਿਆ। ਸੋ ਇੱਥੋਂ ਤੱਕ ਇਹ ਆ ਕਿ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਪੰਜਾਬ ਨੂੰ ਇਧਰਲੇ ਪਾਸੇ ਨੂੰ ਨਾ ਲਾਈਏ, ਇਹਨਾਂ ਨੂੰ ਕਿਰਤ ਕਰਨ ਦੇ ਲਾਈਏ, ਤੇ ਕੋਈ ਰੁਜ਼ਗਾਰ ਦਈਏ ਕੋਈ ਇਹੋ ਜਿਹਾ ਜਿੱਥੇ ਇਹ ਹੱਥੀਂ ਕਿਰਤ ਕਰਨ ਤੇ ਆਪ ਛਕਣ ਤੇ
ਬੰਦ
ਦੂਜਿਆਂ ਨੇ
ਕਰਨ।
ਲੰਗਰ ਲਾਉਣ।
ਬਿਲਕੁਲ ਬਿਲਕੁਲ। ਸੋ
ਤੇ ਮੇਰਾ ਮੇਰਾ ਤਾਂ ਵਿਚਾਰ ਇਹੀ ਆ,
ਨਹੀਂ ਨਹੀਂ ਬਹੁਤ
ਬਾਕੀ
ਬਹੁਤ ਵਧੀਆ ਵਿਚਾਰ ਹੈ।
ਬਾਕੀ ਇਹ ਆ ਸਿੱਧੂ ਸਾਹਿਬ ਗੱਲ ਆ ਕਿ ਜੇ ਇਸ ਵੇਲੇ ਚਾਹੇ ਪੰਜਾਬੀ ਕਿਸਾਨ ਆਸਟ੍ਰੇਲੀਆ 'ਚ ਬੈਠਾ, ਚਾਹੇ ਇੰਡੀਆ 'ਚ ਬੈਠਾ, ਪੰਜਾਬ 'ਚ ਬੈਠਾ, ਕਰੋ ਤੇ ਮਰੋ ਦਾ ਸਵਾਲ ਹੈ।
ਜੀ
ਕਾਰਪੋਰੇਟ ਸੈਕਟਰ ਦੇ ਨਾਲ ਤਕੜਾ ਮੁਕਾਬਲਾ ਆ ਇਸ ਵੇਲੇ, ਇਹ ਇਕੱਠੇ ਹੋ ਕੇ ਜਿਹੜਾ ਆ ਜਿੱਤ ਪ੍ਰਾਪਤ ਹੋਣੀ ਆ, ਔਰ ਜਿੱਤ ਪ੍ਰਾਪਤ ਹੋ ਸਕਦੀ ਹੈ 'ਚ
ਸਰ,
ਕੋਈ ਸ਼ੱਕ ਨਹੀਂ।
ਨਹੀਂ ਬਿਲਕੁਲ ਦਰੁਸਤ, ਸਾਡਾ ਠੇਕੇ ਵਾਲਾ ਸਿਸਟਮ ਰਹਿ ਗਿਆ, ਉਹ ਆਪਾਂ ਅਗਲੇ ਹਫ਼ਤੇ ਕਰਾਂਗੇ। ਸੋ ਆਹ ਬਹੁਤ ਬਹੁਤ ਵਧੀਆ ਮਤਲਬ ਗੱਲਾਂ ਹੋਣੀ ਹੋਈਆਂ ਆਪਣੀਆਂ। ਸੋ ਡਾਕਟਰ ਸਾਹਿਬ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਅਗਲਾ ਪ੍ਰੋਗਰਾਮ ਜਾਰੀ ਰੱਖਦੇ, ਅਗਲੇ ਹਫ਼ਤੇ ਫਿਰ ਮਿਲਾਂਗੇ।
ਓਕੇ ਜੀ,
ਹਾਂਜੀ,
ਥੈਂਕ
ਸਤਿ
ਯੂ
ਸ਼੍ਰੀ
ਜੀ,
ਅਕਾਲ,
ਵਾਹਿਗੁਰੂ
ਜੀ
ਜੀ
ਕਾ
ਕਾ
ਖਾਲਸਾ,
ਖਾਲਸਾ, ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ
ਫਤਿਹ।
ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਜਿਹੜੇ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ, ਸਾਡੇ ਬੜੇ ਸਤਿਕਾਰਤ ਨੇ, ਬੜੇ ਨੌਲੇਜੇਬਲ ਨੇ। ਸੋ ਅਸੀਂ ਇਹਨਾਂ ਤੋਂ ਜਾਣਕਾਰੀਆਂ ਲੈਂਦੇ ਹਾਂ, ਇਹ ਵੀ ਕਲਮਬੱਧ ਹੋਈ ਜਾ ਰਹੀ ਆ, ਅਤੇ ਜਿਸ ਕਾਰਨ ਸ਼ੀਂ ਵੀ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਸਬੇਨ ਤੋਂ, ਅਤੇ ਜਿਸ ਕਾਰਨ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਭਾਅ ਜੀ, ਹਰਮਨ ਰੇਡੀਓ ਦੇਖ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ,
ਨਮਸਕਾਰ ਵੀ ਕਹਿ ਦੋ ਹੁਣ ਨਾਲੇ।
ਨਮਸਕਾਰ ਜੀ, ਨਮਸਕਾਰ ਰਹਿ ਜਾਂਦੀ ਹਰ ਵਾਰ।
ਆਹੋ, ਵੀ ਦੇਖੋ ਵੀ ਨਾਮ ਦਾ ਹੀ ਚੇਤੇ ਆ, ਨਮ ਦਾ ਮਤਲਬ ਨਾਮ ਹੈ ਨਾ, ਸਾ ਆਕਾਰ,
ਜੀ
ਮਤਲਬ ਨਾਮ ਨੇ ਹੀ ਸੋਹਣਾ ਆਕਾਰ ਬਣਾਇਆ ਹੋਇਆ, ਇਹਦਾ ਮਤਲਬ ਇਹ ਹੈ। ਅਤੇ ਚਲੋ, ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ, ਪਹਿਲਾਂ ਆਪਾਂ ਉਹਨਾਂ ਦੇ ਸੁਨੇਹੇ ਲੈ ਲਈਏ। ਸਾਡੇ ਸਤਿਕਾਰਤ ਕੁਲਦੀਪ ਸਾਨੀ ਜੀ, ਕੁਲਜੀਤ ਸਾਨੀ ਜੀ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਸੁਰਜੀਤ ਸਿੰਘ ਮਾਨ ਪ੍ਰੋਗਰਾਮ 'ਚ ਜੁੜੇ ਨੇ, ਸ਼ਾਇਦ ਪਹਿਲੀ ਵਾਰੀ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਗੋਲਡ ਕੋਸਟ ਤੋਂ ਚਰਨਜੀਤ ਸਿੰਘ ਵਿਦੇਸ਼ਾ ਜੀ, ਸਤਿ ਸ਼੍ਰੀ ਅਕਾਲ, ਗੁਰਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ। ਸਾਡੇ ਸਤਿਕਾਰਤ ਹਰਮੋਨ ਵਾਲੀਆ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਇੰਡੀ ਸਾਡੇ ਨਾਲ ਜੁੜੇ ਨੇ, ਕਾਫੀ ਦੇਰ ਤੋਂ ਸਾਡੇ ਨਾਲ ਸੰਪਰਕ 'ਚ ਨੇ, ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਦੇ ਨੇ। ਅਤੇ ਇਹਨਾਂ ਨੇ ਵੀ ਕਹਿੰਦੇ ਕਿ ਵੀਰ ਜੀ, ਜਦੋਂ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹੋ, ਤੁਹਾਡੇ ਨਾਲੋਂ ਵਧੀਆ ਅਤੇ ਤਰਕ ਸੰਗਤ ਢੰਗ ਨਾਲ ਹੋਰ ਕੋਈ ਨਹੀਂ ਕਰ ਸਕਦਾ। ਹੁਣ ਇਹਦਾ ਮਤਲਬ ਹੈ ਆਪਣਾ ਚਾਂਸ ਆਪਣੇ
ਬਣਨ ਦੇ,
ਬਣਨ ਦਾ ਹੈ ਨਾ, ਪ੍ਰਚਾਰਕ ਬਣਨ ਦਾ।
ਹਾਂਜੀ,
ਅਤੇ
ਪ੍ਰਚਾਰਕ ਬਣਨ ਦਾ, ਬਿਲਕੁਲ।
ਹਾਂ, ਅਤੇ ਜਦੋਂ ਵੀ ਕਹਿੰਦੇ ਮੇਰੇ ਮਨ ਵਿੱਚ ਨਾਸਤਿਕ ਬਣਨ ਦੇ ਵਿਚਾਰ ਆਉਂਦੇ ਨੇ, ਤੁਹਾਡੇ ਸ਼ਬਦ ਮੈਨੂੰ ਮੁੜ ਪਰਮਾਤਮਾ ਉੱਤੇ ਵਿਸ਼ਵਾਸ ਕਰਨ ਦੀ ਪ੍ਰੇਰਣਾ ਦਿੰਦੇ ਨੇ, ਦਿਲ ਦੀਆਂ ਗਹਿਰਾਈਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਤੁਸੀਂ ਅਕਨੋਲੇਜ ਕੀਤਾ। ਅਤੇ ਮੇਰਾ ਵੀ ਹੌਸਲਾ ਵਧਿਆ, ਅਤੇ ਚਲੋ ਧੰਨਵਾਦ ਬਹੁਤ ਬਹੁਤ। ਅਮਰਜੀਤ ਜੀ, ਅੱਛਾ ਬਾਈ ਜੀ ਜੁੜ ਗਏ ਨੇ ਸਿਡਨੀ ਵਾਲੇ, ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਅਤੇ ਬਾਕੀ ਆਪਾਂ ਸ਼ਰਾਬ ਦੀ ਗੱਲ ਕਰ ਰਹੇ ਸੀ, ਕਹਿੰਦੇ ਵੀ ਵਾਈਨ ਦੀ ਸੇਲ ਘੱਟ ਗਈ ਹੈ, ਅਤੇ ਉਹਦੇ ਦੋ ਕਾਰਨ ਹੋ ਸਕਦੇ, ਜਾਂ ਤਾਂ ਲੋਕ ਚਿੱਟਾ ਪੀਣ ਲੱਗ ਗਏ ਸ਼ਰਾਬ ਛੱਡ ਕੇ ਅਪਗ੍ਰੇਡ ਹੋ ਗਏ ਆ, ਅਤੇ ਜਾਂ ਡਾਊਨਗ੍ਰੇਡ ਹੋ ਗਏ ਆ,
ਜੀ
ਵੈਜੀਟੇਰੀਅਨ ਬਣ ਗਏ ਆ। ਅਤੇ ਕਰਨਵੀਰ ਹੋਣੀ ਕਹਿੰਦੇ ਨੇ ਬਾਈ ਜੀ ਸ਼ਰਾਬ ਹਮੇਸ਼ਾ ਗੱਲਾਂ ਭਾਲਦੀ ਆ, ਇਕੱਠ ਭਾਲਦੀ ਆ, ਚਿੱਟਾ ਜਾਸ਼ ਹੋਰ ਅਜਿਹੇ ਜਿਹੇ ਜਿਹੜੇ ਨਸ਼ੇ ਆ ਇਕੱਲਾਪਣ ਭਾਲਦੇ ਨੇ। ਇਹ ਕਿਆ ਆਬਜ਼ਰਵੇਸ਼ਨ ਕੀਤੀ ਆ ਬੰਦਿਆਂ ਨੇ, ਕਹਿੰਦੇ ਬੰਦਾ ਇਕੱਲਾ ਸ਼ਰਾਬ ਨਹੀਂ ਪੀ ਸਕਦਾ, ਉਹ ਇਕੱਠ 'ਚ ਬੈਠ ਕੇ ਪੀਊਗਾ। ਇਹ ਗੱਲ ਵੈਸੇ ਸਹੀ ਆ, ਹੈ ਨਾ, ਚਿੱਟੇ ਵਾਲੇ ਪੀ ਕੇ
ਕਹਿ
ਅੰਦਰ ਨਹੀਂ
ਸਕਦੇ
ਵੜ ਜਾਂਦੇ ਹਨੇਰੇ 'ਚ, ਹੈ ਨਾ,
ਜੀ।
ਹੈ ਨਾ, ਵਧੀਆ ਆਬਜ਼ਰਵੇਸ਼ਨ ਆ।
ਇੱਥੇ ਭਾਜੀ ਹੁਣ ਜਿਹੜੇ ਆਪਣੇ ਵੀਡ ਪੀਂਦੇ ਆ ਜਾਂ ਦੂਜਾ ਕਰਦੇ ਆ,
ਭੰਗ
ਉਹ ਤੁਸੀਂ ਦੇਖਿਓ ਭੰਗ ਆਪਣੇ ਹੈਗੇ ਆ, ਉਹ ਕੱਲੇ ਕੱਲੇ ਬੈਠੇ ਹੁੰਦੇ ਆ, ਕਈ ਸਟੇਸ਼ਨਾਂ 'ਚ ਪੁਲਾਂ ਦੇ ਥੱਲੇ ਕੱਲੇ ਕੱਲੇ ਬੈਠੇ ਹੁੰਦੇ ਜੀ।
ਆ ਇਕੱਲੇ ਇਕੱਲੇ ਬੈਠੇ ਹੁੰਦੇ। ਦੇਖੋ ਜਿਹੜੇ ਸ਼ਰਾਬ ਵਾਲੇ ਆ ਉਹ ਢਾਣੀ ਬਣਾ ਕੇ ਬਹਿੰਦੇ ਆ, ਫਿਰ ਉੱਥੇ ਗੱਲਾਂ ਕਰਦੇ ਆ, ਫਿਰ ਉੱਥੇ ਸਾਰੀ ਪੋਲਿਟਿਕਸ ਪੰਜਾਬ ਦੀ ਤੋਂ ਲੈ ਕੇ ਦੁਨੀਆ ਤੱਕ ਉੱਥੇ ਡਿਸਕਸ਼ਨ ਕਰਦੇ ਆ। ਜਦੋਂ ਐਨ ਟੱਲੀ ਹੋ ਜਾਂਦੇ ਆ, ਫਿਰ ਇੱਕ ਦੂਜੇ ਨੂੰ ਚੱਕ ਕੇ ਘਰੇ ਛੱਡ ਕੇ ਆਉਂਦੇ ਆ, ਹੈ ਨਾ, ਇੱਦਾਂ ਵੀ ਹੁੰਦੀ ਨਾ।
ਜੀ
ਅਤੇ ਜੇ ਮਤਲਬ ਕਿਤੇ
ਬਿਲਕੁਲ
ਰਾਹ ਗਲੀ ਨਾਲੀ 'ਚ ਡਿੱਗ ਵੀ ਪੈਣ, ਤਾਂ ਵੀ ਉਹ ਇਕੱਲੇ ਨਹੀਂ ਹੁੰਦੇ, ਉਹਨਾਂ ਦੇ ਨਾਲ ਆਲੇ ਦੁਆਲੇ ਕੁੱਤੇ ਵੀ ਹੁੰਦੇ ਨੇ ਗਲੀ ਦੇ, ਹੈ ਨਾ, ਜਿਹੜੇ। ਸੋ ਹੁਣ ਆਪਾਂ ਸ਼ਰਾਬ ਪ੍ਰਮੋਟ ਕਰ, ਕਹਿੰਦੇ ਬਲਜੀਤ ਨੂੰ ਆ ਕਹਿੰਦੇ ਨੇ ਕਿ ਦਾਰੂ ਪੀ ਕੇ ਇਕੱਲੀ ਗੱਡੀ ਚਲਾਉਣਾ ਵੀ ਖਤਰਨਾਕ ਨਹੀਂ, ਦਾਰੂ ਪੀ ਕੇ ਫੇਸਬੁੱਕ ਚਲਾਉਣਾ ਵੀ ਖਤਰਨਾਕ। ਸਹੀ ਗੱਲ ਹੈ। ਤੇ
ਸਲਮਾ ਵਾਂਗੂ ਭਾਜੀ ਆਪਾਂ ਵੀ ਥੱਲੇ ਚਲਾ ਦਈਏ, ਦਾਰੂ ਪੀਣਾ ਸਿਹਤ ਲਈ ਹਾਨੀਕਾਰਕ
ਹਾਂ,
ਹੁੰਦਾ
ਨਾਲ
ਹੈ।
ਇਹ ਚਲਾਉਣਾ ਪੈਣਾ ਕਿਉਂਕਿ ਆਪਾਂ ਦਾਰੂ ਦੀਆਂ ਗੱਲਾਂ ਕਰ ਰਹੇ ਹਾਂ, ਤੇ ਥੱਲੇ ਸਾਨੂੰ ਡਿਸਕਲੇਮਰ ਦੇਣਾ ਪੈਣਾ ਹੈ ਨਾ, ਤੇ
ਜੀ ਜੀ
ਦਾਰੂ ਪੀ ਕੇ ਪ੍ਰੋਗਰਾਮ ਕਰਨਾ ਵੀ ਜਿਹੜਾ, ਜਾਂ ਸੁਣਨਾ ਵੀ ਜਿਹੜਾ ਆ, ਉਹ ਖਤਰਨਾਕ ਹੋ ਸਕਦਾ। ਚਲੋ ਆਪਾਂ ਅੱਗੇ ਚੱਲਦੇ ਹਾਂ, ਤੇ ਕਿਹੜੇ ਕਿਹੜੇ ਮਸਲੇ ਅੱਜ ਆਪਾਂ ਡਿਸਕਸ ਕਰਨੇ ਆ?
ਸਭ ਤੋਂ ਪਹਿਲਾਂ ਤਾਂ ਭਾਜੀ ਜਿਹੜਾ ਆਪਣਾ ਅੱਜ ਆਸਟ੍ਰੇਲੀਆ ਦਾ ਮੌਜੂਦਾ ਮਸਲਾ ਚੱਲਦਾ ਪਿਆ ਮੈਂਟਲ ਹੈਲਥ ਦਾ, ਸਾਰਿਆਂ ਨੇ ਪਿਛਲੇ ਦਿਨਾਂ 'ਚ ਖਬਰਾਂ ਦੇਖੀਆਂ ਘਰ ਵਾਲਿਆਂ ਵੱਲੋਂ ਜਿਹੜੀ ਕਤਲ ਹੋਏ ਆ ਪਿੱਛੇ ਜੇ, ਸਾਡੇ ਇੱਕ ਇੱਥੇ ਨੇ ਟੂਬੰਬਾ ਵੀ ਆਪਦੇ ਇੱਕ ਪੰਜਾਬੀ ਵੱਲੋਂ ਮਤਲਬ ਕਿ ਕਤਲ ਕੀਤਾ ਗਿਆ, ਉਹ ਬੜਾ ਚਿੰਤਾ ਦਾ ਵਿਸ਼ਾ ਬਣ ਰਿਹਾ
ਉਹ ਸ਼ਾਇਦ ਉਹਦੀ ਘਰ ਵਾਲੀ ਗੋਰੀ ਸੀ ਨਾ, ਉਹ ਉਹ ਉਸੇ
ਜੀ
ਕਤਲ ਦੀ ਗੱਲ ਕਰ ਰਹੇ ਹੋ ਨਾ?
ਜੀ
ਕੀ ਸੀਨ ਹੈ ਉਹਦਾ, ਮਤਲਬ ਕੀ ਹੋਇਆ ਉੱਥੇ?
ਉਹ ਭਾਜੀ ਉਹਦੀ ਐਕਸ ਵਾਈਫ ਸੀ, ਜਿੱਥੋਂ ਤੱਕ ਖਬਰਾਂ ਆ ਰਹੀਆਂ ਕਿ ਇੱਕ
ਅੱਛਾ
4 ਸਾਲ ਦੀ ਬੇਟੀ ਸੀਗੀ, ਕੋਈ ਪੁਰਾਣੀ ਗੱਲਬਾਤ ਕੋਈ ਉਹਨਾਂ ਦਾ ਪੁਰਾਣਾ ਰੌਲਾ ਸੀਗਾ
ਅੱਛਾ
ਜਿਹਦੇ ਕਰਕੇ ਉਹਨਾਂ ਦੀ ਲੜੋ ਲੜਾਈ ਕੋਈ ਚੱਲਦੀ ਪਈ ਸੀ, ਤੇ ਇੱਕ ਦਿਨ ਆ ਕੇ ਉਹਨੇ ਉਸ ਲੇਡੀ ਦਾ ਜਿਹੜਾ ਕਤਲ ਕਰ ਦਿੱਤਾ।
ਅੱਛਾ
ਪਰ ਇਹ ਮੁੱਦਾ ਜਿਹੜਾ ਹੁਣ ਪਾਰਲੀਮੈਂਟ ਤੱਕ ਪਹੁੰਚ ਚੁੱਕਿਆ ਕਿ ਇੱਥੋਂ ਦੇ ਜਿਹੜੇ ਲੋਕਲ MPs ਨੇ ਉਹਨਾਂ ਨੇ ਵੀ ਇਹ ਕੀਤਾ ਕਿ ਇਹ ਹੋ ਕਿਉਂ ਰਿਹਾ, ਵੀ ਇੱਕ ਤਾਂ ਹੁਣ ਇੱਕ ਗੱਲ ਇਹ ਆ ਰਹੀ ਹੈ ਕਿ ਜਿਹੜੇ ਆਪਣੇ ਮਾਈਗ੍ਰੈਂਟਸ ਨੇ ਉਹਨਾਂ ਦੇ ਦਿਲਾਂ 'ਚੋਂ ਜਿਹੜਾ ਪਹਿਲਾਂ ਡਰ ਸੀਗਾ ਡਿਪੋਰਟ ਹੋਣ ਦਾ ਜਾਂ ਪਹਿਲਾਂ ਸਜ਼ਾ ਦਾ ਡਰ ਸੀਗਾ, ਜਿਹੜਾ ਪਹਿਲਾਂ ਇਹੋ ਜਿਹੀਆਂ ਗੱਲਾਂ ਬਹੁਤ ਘੱਟ ਆਉਂਦੀਆਂ ਸੀ, ਕੀ ਉਹਨਾਂ ਦੇ ਮਨਾਂ 'ਚੋਂ ਇਹ ਚੀਜ਼ ਨਿਕਲ ਚੁੱਕੀ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਕਹਿ ਰਹੇ ਨੇ ਕਿ ਮਾਈਗ੍ਰੈਂਟਸ ਹੈ ਜਿਹੜੇ ਉਹ ਇਹਨਾਂ ਦੇ ਉੱਤੋਂ ਦੀ ਹੋ ਜਾਣਗੇ
ਹਾਂ,
ਜੇ ਇਹ
ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਪਰ ਇਕੱਲਾ ਇਹ ਨਹੀਂ ਹੈਗਾ ਵੀ ਜਿਹੜੇ ਕਤਲ ਨੇ ਉਹ ਇੰਟਰਕਾਸਟ ਹੋ ਰਹੇ ਨੇ, ਜਾਂ ਜਾਣੀ ਕਿ ਗੋਰਿਆਂ ਦਾ ਕਤਲ ਹੋ ਰਿਹਾ ਮਾਈਗ੍ਰੈਂਟਸ ਕਰ ਰਹੇ ਨੇ, ਅਦਰ ਵੇ
ਜੀ
ਅਰਾਊਂਡ ਵੀ ਹੋ ਰਹੇ ਨੇ, ਦੂਜੇ ਪਾਸੇ ਨੂੰ ਵੀ ਹੋ ਰਹੇ ਨੇ, ਅਤੇ ਆਪਸ 'ਚ ਵੀ ਹੋ ਰਹੇ ਨੇ ਆਪਣੇ, ਜਾਣੀ ਕਿ ਇਹੋ ਜਿਹੇ ਕਤਲ ਹੋਏ ਨੇ ਆਪਣੇ ਕੁੜੀਆਂ ਮੁੰਡਿਆਂ ਦੇ ਕਿ ਹਸਬੈਂਡ ਵਾਈਫ ਨੇ ਕੀਤੇ ਨੇ, ਅਤੇ ਉਹਦੀ
ਜੀ
ਸਟੱਡੀ ਪਹਿਲਾਂ ਹੋ ਚੁੱਕੀ ਹੈ ਕਿ ਉਹਦੇ ਵਿੱਚ ਜਿਹੜਾ ਮਤਲਬ ਗੈਰ ਪਰਿਵਾਰਕ ਜਿਹੜੇ ਸੰਬੰਧ, ਸਰੀਰਕ ਸੰਬੰਧ ਰੱਖਣੇ, ਅਫੇਅਰ ਚਲਾਉਣੇ, ਹੈ ਨਾ, ਮੁੰਡੇ ਵੀ
ਜੀ
ਅਫੇਅਰ ਚਲਾਉਂਦੇ ਨੇ, ਕੁੜੀਆਂ ਵੀ ਅਫੇਅਰ ਚਲਾਉਂਦੀਆਂ, ਇੱਕ ਦੋ ਕੇਸ ਇਹੋ ਜਿਹੇ ਵੀ ਦੇਖੇ ਜਿੱਥੇ ਮਤਲਬ ਕੁੜੀਆਂ ਨੇ ਬਹੁਤ ਤੰਗ ਕੀਤਾ ਮੁੰਡਿਆਂ ਨੂੰ, ਅਫੇਅਰ ਵੀ ਚਲਾਏ, ਫੀਸਾਂ ਵੀ ਪੱਕੇ ਵੀ ਨਹੀਂ ਕਰਾਏ, ਹੈ ਨਾ, ਸੋ ਬੰਦੇ ਨੂੰ
ਜੀ
ਬੈਂਕਰਪਟ ਕੀਤਾ, ਫਿਰ ਨਿਆਣਿਆਂ ਦਾ ਵੀ ਝਗੜਾ ਕੀਤਾ, ਬਹੁਤ ਕੁਝ ਕੀਤਾ, ਉੱਥੇ ਵੀ ਕਤਲ ਹੋਏ, ਦੂਜੇ ਪਾਸੇ ਵੀ ਹੋਏ ਕਤਲ, ਹੈ ਨਾ, ਅਤੇ ਸੋ ਇਹ
ਜੀ
ਜਿਹੜੇ ਮੈਂਟਲ ਹੈਲਥ ਦਾ ਇਸ਼ੂ ਘੱਟ ਲੱਗਦਾ, ਮੈਨੂੰ ਲੱਗਦਾ ਇਕਨੋਮਿਕਸ ਜਿਹੜਾ ਆ ਤੇ ਜਿਹੜੀ ਮੋਰੈਲਿਟੀ ਦਾ ਇਸ਼ੂ ਜ਼ਿਆਦਾ ਲੱਗਦਾ।
ਜੀ ਇੱਥੇ ਭਾਜੀ ਕੱਲ ਦੀ ਗੱਲ ਹੈ ਕਿ ਮੇਰੀ ਇੱਥੇ ਇੱਕ ਬਜ਼ੁਰਗ ਨਾਲ ਗੱਲ ਹੋ ਰਹੀ ਸੀਗੀ। ਉਹਨਾਂ ਨਾਲ ਜਦੋਂ ਇਹ ਇਸ ਮੁੱਦੇ ਤੇ ਗੱਲ ਕੀਤੀ ਨਾ, ਉਹਨਾਂ ਦਾ ਇੱਕ ਜਵਾਬ ਆਇਆ, ਕਹਿੰਦੇ ਵੀ ਕਲਯੁੱਗ ਹੈ, ਉਹਨਾਂ ਦੀ ਆਈ ਸੀ ਵੀ ਕੋਈ ਟਾਲ ਨਹੀਂ ਸਕਦਾ ਸੀਗਾ। ਅਖੇ ਇਹ ਉਹਨਾਂ ਦੀ ਲਿਖੀ ਹੋਈ ਸੀਗੀ, ਪਿੱਛੇ ਕਾਰਨ ਲੱਭਣ ਦਾ ਜਾਂ ਕਾਰਨ ਉਹਨਾਂ ਦਾ ਕੋਈ ਉਹ ਨਹੀਂ, ਮਤਲਬ ਉਹਨਾਂ ਨੇ ਕੀਤਾ। ਉਹ
ਚਲੋ
ਕਹਿੰਦੇ ਵੀ
ਇਹ ਤਾਂ ਫਿਰ
ਭਗਵਾਨ
ਇਹ ਤਾਂ ਇੱਦਾਂ ਹੁੰਦੀ ਹੈ ਵੀ ਕਨਵਰਸੇਸ਼ਨ ਨੂੰ ਬੰਦ ਕਰਨ ਵਾਲੀਆਂ ਗੱਲਾਂ ਆ, ਵੀ ਚਲੋ ਛੱਡੋ ਕਲਯੁਗ ਚੱਲ ਰਿਹਾ ਹੈ ਨਾ, ਵੀ ਇਨਵੈਸਟੀਗੇਟ ਜਿੱਦਾਂ
ਹਾਂਜੀ
ਹੁਣ ਸਰਕਾਰਾਂ ਕਰ ਰਹੀਆਂ, ਕੋਸ਼ਿਸ਼ ਕਰ ਰਹੀਆਂ ਵੀ ਇਨਵੈਸਟੀਗੇਟ, ਪਰ ਇਹ ਇਹਨੂੰ ਮੈਂਟਲ ਇਸ਼ੂ ਦੇ ਨਾਲ ਲਾ ਰਹੀਆਂ। ਠੀਕ ਹੈ, ਇਹ ਹੋ
ਜੀ
ਸਕਦਾ ਮੈਂਟਲ ਇਸ਼ੂ ਕੋਈ ਪਾਗਲ ਹੋਵੇ ਜਾਂ ਕੋਈ ਉਹਨੂੰ ਦਵਾਈ ਦੀ ਲੋੜ ਹੋਵੇ ਜਾਂ ਸਟ੍ਰੈਸ, ਪਰ ਜਿਹੜੀ ਗੱਲ ਤੇ ਹੈ ਵੀ ਉਹ ਮੈਂਟਲ ਇਸ਼ੂ ਹੋਇਆ ਕਿੱਦਾਂ,
ਹਾਂਜੀ
ਉਹ ਦਿਮਾਗ ਨੂੰ ਗੱਲ ਚੜ੍ਹੀ ਕਿੱਦਾਂ। ਹੁਣ ਇਹਨਾਂ ਨੇ ਇਹਦੀ ਮੈਡੀਕਲ ਟਰਮ ਦੇ ਦਿੱਤੀ, ਪਰ ਉਹ ਜਿਹੜੇ ਮਤਲਬ ਹੁਣ ਹੁਣ ਇਰਾਨ ਰਾਕ ਦੀ ਇਰਾਨ ਅਤੇ ਅਮਰੀਕਾ ਦੀ ਲੜਾਈ ਲੱਗ ਰਹੀ ਆ, ਅਮਰੀਕਾ
ਜੀ
ਇਜ਼ਰਾਈਲ ਹਮਲੇ ਕਰ ਰਿਹਾ ਇਰਾਨ ਤੇ, ਉਹ ਵੀ ਮੈਂਟਲ ਇਸ਼ੂ ਹੀ ਹੋਏ ਫਿਰ।
ਹਾਂ ਸਾਈਕਲ
ਰੌਲਾ ਤਾਂ ਤੇਲ ਦਾ ਆ, ਜੇ ਆਪਾਂ ਦੇਖੀਏ ਕਹੀਏ ਵੀ ਜੀ ਉਹ ਇਹ ਨੱਟ ਕੇਸ ਆ ਜੀ ਟਰੰਪ ਹੋਣੀ, ਮੈਂ ਸਾਰੇ ਮੈਂਟਲ ਬੰਦੇ ਆ, ਖਮੀਨੀ ਵੀ ਇਦਾਂ ਹੀ ਸੀਗਾ, ਇਹ ਥੋੜ੍ਹਾ ਹੈ ਕਾਰਨ। ਕਾਰਨ ਤਾਂ ਇਹ
ਜੀ
ਹੈ ਕਿ ਪਿੱਛੇ ਤੇਲ ਦਾ ਕਾਰਨ ਹੈ, ਇਕਨੋਮਿਕਸ ਦਾ ਜਿਹੜਾ ਉਹ ਕਾਰਨ ਹੈ, ਇਹਨੂੰ ਚਾਹੇ ਆਪਾਂ ਮੈਂਟਲ ਕਹਿੰਦੇ। ਇੱਦਾਂ ਹੀ ਹੁਣ ਜਿਹੜੇ ਕਤਲ ਹੋ ਰਹੇ ਆ ਜਾਂ ਵਾਇਲੈਂਸ ਹੋ ਰਹੀ ਹੈ ਫੈਮਿਲੀ ਦੇ ਵਿੱਚ, ਉਹਦਾ ਰੂਟ ਕੌਜ਼ ਕੀ ਹੈ? ਰੂਟ ਕੌਜ਼
ਬਿਲਕੁਲ
ਜਿਹੜਾ ਆ ਬਿਹੇਵੀਅਰਲ ਇਸ਼ੂ ਹੈ, ਮੋਰਲਟੀ ਇਸ਼ੂ ਹੈ ਨਾ।
ਇਹ ਭਾਜੀ ਇੱਥੇ ਹੋਇਆ, ਜਿਵੇਂ ਇੰਗਲੈਂਡ ਵਾਲਾ ਕੇਸ ਵੀ ਰੀਸੈਂਟਲੀ ਹੋ ਕੇ ਹਟਿਆ, ਜਿਹੜਾ ਇੱਕ ਗੋਰੇ ਵੱਲੋਂ ਪੰਜਾਬ ਬੰਦਾ ਕਤਲ ਕੀਤਾ, ਜਿਹੜਾ ਡੋਰ ਤੇ ਨੌਕ ਕਰਦਾ ਸੀਗਾ ਬੰਦਾ, ਉਹ ਵੀ ਇੱਥੇ ਇਹੀ ਚੀਜ਼ ਆ ਕਿ ਜੇ ਕਿਤੇ ਉਸ ਗੋਰੇ ਨੂੰ ਕੰਮ ਮਿਲਿਆ ਹੁੰਦਾ ਜਾਂ ਉਹ ਆਪਦਾ ਇਕਨੋਮਿਕਲੀ ਉਹ ਆਪਦਾ ਸਫੀਸ਼ੀਐਂਟ ਬਣਾਉਂਦਾ ਹੁੰਦਾ, ਤਾਂ ਉਹ ਵੀ ਆਪਦੀ ਹੈਪੀ ਲਾਈਫ ਉਹ ਜੀ ਸਕਦਾ ਸੀ। ਉਹ ਇਸ ਸਥਿਤੀ ਚ ਪਹੁੰਚਿਆ ਕਿਵੇਂ, ਕਾਰਨ ਕੀ ਬਣਿਆ ਉਹਨਾਂ ਦੇ ਇੱਥੋਂ ਤੱਕ ਪਹੁੰਚਣ ਦੇ?
ਇਹਦੇ ਨਾ ਹੱਲ ਹੋ ਸਕਦੇ ਨੇ, ਜਿਵੇਂ ਮੈਨੂੰ ਲੱਗਦਾ ਹੈ ਕਿ ਜਿੱਦਾਂ ਬਾਕੀ ਸਾਰੀ ਨਿਗਾਹ ਰੱਖਦੀ ਹੈ ਸਰਕਾਰ, ਕੌਣ ਕਿੱਥੇ ਜਾ ਰਿਹਾ, ਟਰੈਕਿੰਗ ਹੋ ਰਹੀ ਹੈ A to Z, ਤੁਹਾਡੇ ਫੋਨ ਵੀਡੀਓ ਕਿੱਥੇ ਤੁਸੀਂ ਜਾਂਦੇ ਹੋ, ਮੈਨੂੰ ਲੱਗਦਾ ਕਿ ਜਿਹੜੇ ਵਲਨਰੇਬਲ ਬੰਦੇ ਆ ਉਹਨਾਂ ਦੀ ਟਰੈਕਿੰਗ ਵੀ ਹੋਣੀ ਚਾਹੀਦੀ ਹੈ, ਕਿ ਜਿਹੜੇ ਲੌਂਗ ਟਰਮ ਅਨਇੰਪਲੋਇਡ ਹੈ ਹੁਣ ਉਹਨਾਂ ਨੂੰ ਪੈਸਾ ਕਿੱਥੋਂ ਆ ਰਿਹਾ, ਉਹਨਾਂ ਦੀ ਮੈਂਟਲ ਹੈਲਥ ਕੀ ਹੈ, ਉਹਨਾਂ ਦੇ ਰੈਗੂਲਰ ਚੈੱਕਅਪਸ ਹੋਣੇ ਚਾਹੀਦੇ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਅਸੈਸਮੈਂਟ ਹੋਣੀ ਚਾਹੀਦੀ ਹੈ ਨਾ। ਅਤੇ ਜਾਂ ਉਹਨੂੰ
ਜੀ
ਕੋਸ਼ਿਸ਼ ਤਾਂ ਚਲੋ ਕਰ ਰਹੀ ਹੈ ਸਰਕਾਰ ਵੀ ਤੁਸੀਂ ਕੰਮ ਲੱਭੋ, ਪੜ੍ਹਾਉਂਦੀ ਵੀ ਆ, ਕਈ ਕੁਛ ਕਰਦੇ ਆ, ਪਰ ਜਿਹੜੇ ਬੰਦੇ ਸਾਲਾਂ ਬੱਧੀ ਕੰਮ ਨਹੀਂ ਕਰ ਰਹੇ, ਉਹਨਾਂ ਨੇ ਫਿਰ ਇਦਾਂ ਦੇ ਲੁੱਟਾਂ ਖੋਹਾਂ ਕਰਨੀਆਂ ਨੇ, ਕੰਮ ਕਰਨੇ ਨੇ, ਕਤਲ ਕਰਨੇ ਨੇ, ਕ੍ਰਾਈਮ 'ਚ ਜਾਣਾ ਹੈ ਨਾ। ਸੋ ਕਿਸੇ ਹੱਦ ਤੱਕ ਤਾਂ ਹੋ ਸਕਦਾ ਹੈ ਇਹ, ਪਰ ਇਨ ਦਾ ਐਂਡ ਗੱਲ ਉੱਥੇ ਆ ਜਾਂਦੀ ਕਿ ਜਦੋਂ ਤੁਸੀਂ ਜਿਹੜੇ ਧਰਮ ਦੇ ਕੰਮ, ਨੈਚੁਰਲੀ ਧਰਮ ਇਹ ਕੰਮ ਕਰਦਾ ਸੀ ਵੀ ਕਤਲ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਹੈ ਨਾ, ਉੱਥੇ ਕਿਹੜੇ ਪੈਸੇ ਲੱਗਦੇ
ਜੀ
ਸੀ ਕੋਈ, ਬੰਦੇ ਆਪ ਸੁਣਨ ਜਾਂਦੇ ਸੀ ਇਹ ਗੱਲਾਂ। ਹੁਣ ਸਰਕਾਰ ਰੱਬ ਬਣਨ ਦੀ ਕੋਸ਼ਿਸ਼ ਕਰ ਰਹੀ ਹੈ,
ਜੀ
ਠੀਕ ਹੈ ਨਾ, ਜਿਹੜੇ ਕੰਮ ਅੱਗੇ ਪ੍ਰੀਸਟ ਕਰਦੇ ਹੁੰਦੇ ਸੀ, ਭਾਈ ਸਾਹਿਬ ਕਰਦੇ ਹੁੰਦੇ ਸੀ, ਆਪਣੇ ਪੰਡਿਤ ਕਰਦੇ ਹੁੰਦੇ ਸੀ, ਉਹ ਸਰਕਾਰ ਕਰਨਾ ਚਾਹੁੰਦੀ ਹੈ। ਪਹਿਲਾਂ ਉਹਨਾਂ ਨੂੰ
ਜੀ
ਬੰਦ ਕਰਾਇਆ ਅਤੇ ਹੁਣ ਉਹ ਪ੍ਰੋਬਲਮ ਆ ਗਏ, ਅਤੇ ਹੁਣ ਉਹਨਾਂ ਨੂੰ ਕਰਨਾ ਪੈਣਾ। ਇਹ ਵੀ ਇੱਕ ਸਮੱਸਿਆ ਹੈ ਮਾਡਰਨਾਈਜੇਸ਼ਨ। ਚਲੋ ਆਪਾਂ ਮੈਸੇਜ ਲੈ ਲਈਏ, ਲਾਡੀ ਵਿਰਕ ਬੀਰੋਵਾਲੀਆ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ, ਧੰਨਵਾਦ। ਅਤੇ ਡਾਕਟਰ ਸਰ ਮੁਹੱਬਤ ਕਹਿੰਦੇ ਨੇ ਕਿ ਜਿਹੜੀ ਚੀਨ ਦੇ ਐਕਸਪੋਰਟ ਦੇ ਘਟਣ ਕਰਕੇ ਹੀ ਵਾਈਨ ਖਪਤ ਘਟੀ ਹੈ ਜੀ, ਬਿਲਕੁਲ ਸਹੀ ਹੈ ਜੀ, 100% ਸਹਿਮਤ ਹਾਂ ਜੀ। ਅਤੇ ਬਹੁਤ ਵਾਈਨ ਜਾਂਦੀ ਹੁੰਦੀ ਸੀ, ਮੈਨੂੰ ਪਤਾ ਹੈ ਕੁਛ ਸਾਡੇ ਮਿੱਤਰ ਸੱਜਣ ਪਿਆਰੇ ਐਕਸਪੋਰਟ ਕਰਦੇ ਹੁੰਦੇ ਸੀ, ਪਰ ਚਲੋ। ਅਤੇ ਇੱਕ ਫੋਟੋਆਂ ਸਾਡੇ ਨਾਲ ਤਸਵੀਰਾਂ ਭੇਜੀਆਂ ਨੇ ਜੀ ਸਾਡੇ, ਉਹ ਫਿਰ ਮੈਂ ਹੁਣ ਕੱਲ੍ਹ ਨੂੰ ਸ਼ੇਅਰ ਕਰਾਂਗਾ। ਰਾਜਵਿੰਦਰ ਪੱਡਾ ਹੋਣਾ ਨੇ ਘਰ ਬਣਾ ਰਹੇ ਨੇ ਜੀ, ਸਮਾਨ ਉਹਨਾਂ ਦਾ ਚੱਲ ਰਿਹਾ ਵਰਕਸ਼ਾਪ ਦੇ ਵਿੱਚ, ਤਾਂ ਇਹ ਆਪਾਂ ਕੱਲ੍ਹ ਨੂੰ ਪ੍ਰੋਗਰਾਮ 'ਚ ਸ਼ੇਅਰ ਕਰਾਂਗੇ, ਅੱਜ ਮੇਰਾ ਸਿਸਟਮ ਅਲਾਊ ਨਹੀਂ ਕਰ ਰਿਹਾ। ਉਸ ਤੋਂ ਅਗਲਾ ਟੌਪਿਕ ਕਿਹੜਾ ਆਪਾਂ ਚੁਣਿਆ ਜੀ?
ਇੱਕ ਇੰਡੀਆ ਦੇ ਵਿੱਚ ਭਾਜੀ ਬੜਾ ਚੱਲ ਰਿਹਾ ਹੈ, ਜਿਹੜਾ ਰੀਸੈਂਟ ਵਾਲਾ ਕਿ ਫਨਸੁਖ ਵਾਂਗੜੂ ਜਿਹੜੇ ਬੈਠੇ ਨੇ
ਹਾਂ, ਆਮਿਰ ਖਾਨ ਵਾਲੇ, ਠੀਕ
ਆਮਿਰ ਖਾਨ ਵਾਲੇ ਜੀ
ਹੈ।
ਹੜਤਾਲ ਤੇ ਬੈਠੇ ਨੇ, ਤੇ
ਉਹ ਪਹਿਲਾਂ ਤਾਂ ਕਾਰਨ ਦੱਸੋ ਕਿਉਂ ਬੈਠੇ ਨੇ?
ਕਾਰਨ ਭਾਜੀ ਉਹਨਾਂ ਦਾ ਕਿ ਜਿਹੜੇ ਆਪਣੇ ਹੈਗੇ ਐਜੂਕੇਸ਼ਨ ਮਿਨਿਸਟਰ ਹੈ ਉਹਨਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਉਹ ਪੜਤਾਲ ਦੇ ਉੱਪਰ ਬੈਠੇ ਨੇ
ਉਹ ਜਿਹੜੇ ਪੇਪਰ ਵਗੈਰਾ ਲੀਕ ਹੋਏ ਸੀਗੇ।
ਜੀ, ਜਿਹੜੇ ਨੀਟ ਦੇ ਪੇਪਰ ਲੀਕ ਹੋਏ ਸੀ। ਤੇ ਪਿਛਲੇ 14, ਅੱਜ ਮੈਨੂੰ ਲੱਗਦਾ 16ਵੇਂ ਦਿਨ ਚ ਕਿ 17ਵੇਂ ਦਿਨ ਚ ਉਹਨਾਂ ਦੀ ਹੜਤਾਲ ਸ਼ਾਮਲ ਹੋ ਚੁੱਕੀ ਹੈ, ਪਰ ਹਜੇ ਤੱਕ ਜੇ ਕਹਿ ਲਈਏ ਕਿ ਦੇਖੋ ਭਾਜੀ, ਦੋ ਪਾਸੇ ਇਹਨਾਂ ਦੇ ਹੈਗੇ ਆ ਫਿਲਮੀ ਐਕਟਰਾਂ ਦੇ, ਜਿਹੜੇ ਕਹਿੰਦੇ ਕਿ ਅਸੀਂ ਸਿਹਤ ਦੇਣ ਵਾਸਤੇ। ਆਮਿਰ ਖਾਨ ਦਾ ਪਹਿਲਾਂ ਜਦੋਂ ਮੂਵੀ ਹਿੱਟ ਹੋਈ ਆ ਉਦੋਂ ਕਹਿੰਦਾ ਸੀ ਕਿ ਇਹ ਮੂਵੀ ਹੈ ਜਿਹੜੀ ਉਹ ਇਸ ਪ੍ਰੋਫੈਸਰ ਵਾਂਗੜੂ ਤੇ ਬਣਾਈ ਗਈ ਸੀ। ਹੁਣ ਜਦੋਂ ਸਰਕਾਰ ਵੱਲੋਂ ਦਬਾਅ ਬਣਿਆ ਜਾਂ ਉਹਨਾਂ ਦੇ ਨੇੜਤਾ ਜਦੋਂ ਆਪਦੀ ਰੋਟੀ ਜਾਂਦੀ ਦੇ ਸੀ, ਤਾਂ ਕਹਿੰਦਾ ਮੈਂ ਤਾਂ ਇਹਦੇ ਨਾਲ ਇਹਨਾਂ ਨਾਲ ਕੋਈ ਮੇਰਾ ਹੈ ਹੀ ਨਹੀਂ ਸੀ ਲੈਣ ਦੇਣ।
ਠੀਕ ਹੈ। ਉਹਨਾਂ ਨੂੰ ਪੁੱਛਣਾ ਸੀਗਾ ਆਮਿਰ ਖਾਨ ਉਹਨਾਂ ਨੂੰ ਕਿ ਉਦੋਂ ਐਕਟਿੰਗ ਕਰਦੇ ਸੀ ਕਿ ਹੁਣ ਐਕਟਿੰਗ ਕਰਦੇ ਆ। ਔਖਾ ਵੀ, ਤੇ ਤਾਂ ਹੀ ਕਹਿੰਦੇ ਆ ਵੀ ਜਿਹੜੇ ਐਕਟਰ ਹੈ ਸਿੰਗਰ ਹੈ ਇਹਨਾਂ ਨੂੰ ਰੱਬ ਨਾ ਬਣਾਓ, ਚਾਹੇ ਉਹ ਦਲਜੀਤ ਹੋਵੇ, ਚਾਹੇ ਗੁਰਦਾਸ ਮਾਨ ਹੋਵੇ, ਚਾਹੇ ਕੋਈ ਵੀ ਹੋਵੇ, ਆਮਿਰ ਖਾਨ ਹੋਵੇ, ਕੋਈ ਐਕਟਰ ਵੀ ਹੋਵੇ, ਇਹਨਾਂ ਨੂੰ ਰੱਬ ਨਾ ਬਣਾਓ। ਦੇ ਆਰ ਮੇਅਰਲੀ ਐਕਟਰਸ, ਠੀਕ ਹੈ, ਐਕਟਿੰਗ ਕਰਦੇ
ਜੀ
ਆ, ਰੀਅਲ ਨਹੀਂ ਹੈਗੇ। ਠੀਕ ਹੈ, ਰਿਐਲਿਟੀ ਦੇ ਵਿੱਚ ਬੰਦਾ ਜਿਹੜਾ ਆ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਸਿਰ 'ਤੇ ਭੀੜ ਪੈਂਦੀ ਹੈ ਨਾ, ਉਦੋਂ ਰਿਐਲਿਟੀ ਦਾ ਪਤਾ ਲੱਗਦਾ ਵੀ ਇਹ ਬੰਦਾ ਕਿੱਥੇ ਖੜਾ ਹੈ। ਅਤੇ ਇਹ ਫਿਰ ਜਿਹੜੀ ਭੁੱਖ ਹੜਤਾਲ ਹੈਗੀ ਹੈ ਇਹਦੇ ਨਾਲ ਮੇਰਾ ਖਿਆਲ ਥੋੜ੍ਹੀ ਸਰਕਾਰ ਵੀ ਤਰਨੋ ਮੱਚੀ ਹੋਈ ਹੈ ਵੀ ਛੇਤੀ ਛੇਤੀ ਤੜਾਈ ਜਾਵੇ। ਸ਼ਸ਼ੀ ਥਰੂਰ ਹੁਣੀ ਵੀ ਸ਼ਾਇਦ ਇਨਵੋਲਵ ਹੋਏ ਸੀਗੇ ਇਹਦੇ 'ਚ।
ਜੀ, ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਲੱਗ ਰਿਹਾ, ਸ਼ਸ਼ੀ ਥਰੂਰ ਵੀ ਸ਼ਾਮਲ ਹੋਏ ਆ। ਹੋਮ ਮਿਨਿਸਟਰੀ ਵੱਲੋਂ ਵੀ ਆਇਆ ਕਿ ਇਹਨਾਂ ਦੀ ਜਿਹੜੀ ਹੜਤਾਲ ਆ ਉਹ ਤੜਾਈ ਜਾਵੇ, ਕਿਉਂਕਿ ਕਾਕਰੋ ਜਨਤਾ ਪਾਰਟੀ ਦੀ ਜਿਹੜੀ ਫੁੱਲ ਸਪੋਰਟ ਆ ਉਹ ਉਹਨਾਂ ਦੇ ਬਹੁਤ ਵੱਡੇ ਸਪੋਰਟਰ ਨੇ। ਹੁਣ ਫੇਰ ਉਹਨਾਂ ਨੂੰ ਲੱਗਦਾ ਕਿ ਜੇ ਇਹ ਸਾਡੇ ਮਿਨਿਸਟਰ ਅਸਤੀਫਾ ਦਿੰਦੇ ਆ ਤਾਂ ਪਹਿਲੀ ਗੱਲ ਅਸੀਂ ਝੂਠੇ ਸਾਬਤ ਹੋ ਜਾਵਾਂਗੇ ਕਿ ਇਹ ਚੀਜ਼ ਹੋਈ ਆ। ਦੂਸਰੇ, ਰੈਵੋਲੂਸ਼ਨ ਆਉਣ ਦੇ ਫੇਰ ਚਾਂਸਸ ਹੋ ਸਕਦੇ ਆ ਕਿ ਆਮ ਆਦਮੀ ਪਾਰਟੀ ਵਾਂਗੂ ਫੇਰ ਨਾ ਸਾਡਾ ਤਖਤਾ ਪਲਟ ਜਾਵੇ। ਖੈਰ ਉਹ ਐਡੇ ਵੱਡੇ ਪੱਧਰ ਦੀ ਪਾਰਟੀ ਨਹੀਂ ਹੈਗੀ, ਪਰ ਕਿਤੇ ਨਾ ਕਿਤੇ ਉਹ ਉਹਨਾਂ ਦੀ ਵੋਟ ਬੈਂਕ ਨੂੰ ਇਫੈਕਟ ਪਾ ਰਹੀ ਹੈ।
ਉਹ ਮੈਨੂੰ ਕਾਕਰੋਚ ਪਾਰਟੀ ਤੋਂ ਚੇਤਾ ਆਇਆ, ਉਹਦਾ ਸੁਣਿਆ ਹੀ ਨਹੀਂ ਮੈਂ ਕੀ ਹੋਇਆ। ਉਹ ਤੁਹਾਨੂੰ ਨਹੀਂ ਲੱਗਦਾ ਜਿਸ ਕਾਰਨ ਉਹਦੀ ਫੂਕ ਥੋੜ੍ਹੀ ਜਿਹੀ ਨਿਕਲ ਗਈ ਹੈ, ਘਟ ਗਈ ਹੈ? ਜਿੱਦਾਂ
ਹਾਂਜੀ,
ਪੰਜਾਬ 'ਚ ਤਾਂ ਫੇਲ ਹੀ ਹੋ ਗਈ ਨਾ, ਆਏ ਸੀਗੇ ਇੱਥੇ ਵੀ ਡਰਾਮਾ ਕਰਨ, ਪਰ ਇੱਥੇ ਮੇਰਾ ਖਿਆਲ ਕੁੱਟ ਕੁੱਟ ਪਈ ਇਹਨਾਂ ਦੀ ਦੋ ਤਿੰਨ ਥਾਂ, ਅਤੇ ਉਹ ਪੰਜਾਬ ਵਾਲਿਆਂ ਨੇ ਤਾਂ ਮੂੰਹ ਨਹੀਂ ਲਾਏ ਹੈ ਨਾ। ਉਹ ਇਹ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਉਹਨਾਂ ਨੂੰ, ਪਰ ਦੋ ਤਿੰਨ
ਜੀ
ਥਾਂ ਉਹਨਾਂ ਦਾ ਮਤਲਬ ਘੋਟਣਾ ਫਿਰ ਗਿਆ ਉਹਨਾਂ ਦੇ, ਤਾਂ ਉਹ ਆਏ ਨਹੀਂ ਹੈ ਨਾ ਇੱਧਰ। ਤੇ ਕਿੱਥੇ ਕਿਹੜੇ ਸਟੇਟਾਂ 'ਚ ਜ਼ੋਰ ਹੈ ਉਹਨਾਂ ਦਾ?
ਸਟੇਟਸ
ਦਿੱਲੀ
ਭਾਜੀ,
'ਚ ਹੀ ਆ ਮੈਂ
ਵੈਸੇ
ਕਹਿੰਦਾ, ਦਿੱਲੀ 'ਚ ਹੀ ਆ
ਕੱਲਾ
ਉਹ।
ਦਿੱਲੀ ਥੋੜਾ ਜਿਹਾ ਹਿੱਸਾ ਹਰਿਆਣੇ ਦਾ, ਤੇ ਪੰਜਾਬ ਚ ਇੰਨਾ ਆਪਾਂ ਨਹੀਂ ਕਹਿ ਸਕਦੇ। ਪਰ ਇੱਕ ਜਿਵੇਂ ਇੱਕ ਨਾ ਉਹ ਗੱਲ ਕਹਿੰਦੇ ਹੁੰਦੇ ਕਿ ਕਹਿੰਦੇ ਇੱਥੇ ਇੱਕ ਪਿੱਛੇ ਜੇ ਚੱਲਦੀ ਪਈ ਸੀ ਕਿ ਕਾਕਰੋਚ ਪਾਰਟੀ ਦਾ ਕੋਈ ਐਮਪੀ ਸੀਗਾ ਤੇ ਉਹ ਵਿਚਾਰਾ ਵਿਆਹ ਹੋਇਆ ਸੀ ਤੇ ਉਹਨੂੰ ਕੰਮ ਕੁੰਮ ਮਿਲਦਾ ਨਹੀਂ ਸੀਗਾ। ਉਹਦੀ ਘਰ ਵਾਲੀ ਕਹਿੰਦੀ ਵੀ ਆਪਾਂ ਇੱਦਾਂ ਤਾਂ ਭੁੱਖੇ ਮਰ ਜਾਂਗੇ, ਤੂੰ ਜਾ ਕੇ ਕੋਈ ਕੰਮ ਕੁੰਮ ਕਰ। ਉਹ ਕਹਿੰਦਾ ਜੀ ਠੀਕ ਹੈ। ਉਹ ਚਲਿਆ ਗਿਆ ਜੀ, ਦਰਿਆ ਦੇ ਕੰਢੇ ਜਾ ਕੇ ਬਹਿ ਕੇ ਰੱਬ ਨੂੰ ਧਿਆਉਣ ਲੱਗ ਗਿਆ। ਕਹਿੰਦਾ ਰੱਬਾ ਵੀ ਮੈਨੂੰ ਕੁਛ ਖਾਣ ਨੂੰ ਦੇ, ਮੈਨੂੰ ਕੰਮ ਦੇ, ਮੈਂ ਕਰਾਂ ਕੀ, ਮੇਰਾ ਤਾਂ ਇਦਾਂ ਟਾਈਮ ਪਾਸ ਨਹੀਂ ਹੁੰਦਾ। ਉਹ ਕਹਿੰਦਾ ਜੀ ਰੱਬ ਨੇ ਸੁਣੀ ਨਾ, ਇੱਕ ਲੱਤ ਤੇ ਖੜਾ ਹੋ ਗਿਆ। ਰੱਬ ਨੇ ਉਹਨੂੰ ਇੱਕ ਪਤੀਲੀ ਦੇ ਦਿੱਤੀ, ਕਹਿੰਦਾ ਵੀ ਜਾ ਪਤੀਲੀ ਲੈ ਜਾ, ਜਿਹੜਾ ਕੁਛ ਕਿਹਾ ਕਰੇਗਾ ਇਹਦੇ ਚ ਬਣ ਜਾ ਕਰੂਗਾ। ਉਹ ਬੜਾ ਖੁਸ਼, ਉਹ ਲੈ ਕੇ ਪਤੀਲੀ ਤੇ ਘਰੇ ਆ ਗਿਆ। ਕਹਿੰਦਾ ਜੀ ਆਪਦੇ ਘਰ ਨੂੰ ਕਹਿੰਦਾ ਵੀ ਲੈ ਭਾਗਵਾਨ ਨੇ, ਹੁਣ ਤੈਨੂੰ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ, ਜਿਹੜਾ ਕੁਛ ਤੂੰ ਕਿਹਾ ਕਰੇਂਗੀ ਉਹ ਪਤੀਲੀ 'ਚ ਹਾਜ਼ਰ ਹੋ ਜਾ ਕਰੂਗਾ। ਉਹ ਕਹਿੰਦੀ ਇਹ ਤਾਂ ਬੜੀ ਵਧੀਆ ਗੱਲ ਆ। ਉਹਨੇ ਪਤੀਲੀ ਚੁੱਲ੍ਹੇ ਚੜਾਈ, ਉਹ ਕਹਿੰਦਾ ਕਰੇ ਜੀ ਇਹ ਬਣ ਜੇ ਸ਼ਾਹੀ ਪਨੀਰ, ਬਣ ਜੇ ਸ਼ਾਹੀ ਪਨੀਰ, ਬਣ ਜਾ ਕਰੇ ਇਹ, ਕਹਿੰਦਾ ਕਰੇ ਇਹ, ਬਣ ਜਾ ਕਰੇ ਇਹ। ਨਾਲ ਹੀ ਬੀਜੇਪੀ ਵਾਲਿਆਂ ਦਾ ਘਰ ਸੀਗਾ ਜੀ, ਬੀਜੇਪੀ ਵਾਲੇ ਕਹਿੰਦੇ ਵੀ ਇਹਨਾਂ ਦੇ ਘਰੇ ਪਕਵਾਨ ਬੜੇ ਵਧੀਆ ਵਧੀਆ ਬਣਦੇ ਪਏ ਆ। ਤੇ ਕਹਿੰਦੇ ਪਤਾ ਤਾਂ ਕਰੀ ਆ। ਉਹਦੀ ਘਰ ਵਾਲੀ ਕਹਿੰਦੀ ਬੀਜੇਪੀ ਵਾਲੇ ਵੀ ਕਹਿੰਦੇ ਤੁਸੀਂ ਪਤਾ ਤਾਂ ਕਰੋ ਵੀ ਚੱਲਦਾ ਕੀ ਪਿਆ। ਉਹ ਉਹਨਾਂ ਦੇ ਘਰੇ ਗਏ, ਉਹਨੂੰ ਪੁੱਛਿਆ ਵੀ ਗੱਲ ਕੀ ਹੈ। ਉਹ ਕਹਿੰਦੇ ਜੀ ਇਹ ਤਾਂ ਉੱਥੇ ਦਰਿਆ ਤੇ ਗਏ ਸੀਗੇ, ਅਰਦਾਸ ਬੇਨਤੀ ਕੀਤੀ, ਉਹਨੂੰ ਪਤੀਲੀ ਆ ਗਈ।
ਅੱਛਾ।
ਕਹਿੰਦੇ ਲੈ ਇਹ ਤਾਂ ਕੰਮ ਹੀ ਸੌਖਾ ਹੈ। ਉਹ ਵੀ ਕਿਹਾ ਜੀ ਇੱਕ ਦਿਨ ਕਹਿੰਦਾ ਜਾ ਵੀ ਰੱਬਾ ਵੀ ਮੈਨੂੰ ਵੀ ਕਿਰਪਾ ਕਰ ਤੂੰ ਮੇਰੇ ਤੇ, ਮੈਨੂੰ ਵੀ ਕੁਛ ਦੇ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਤੀਜੇ ਦਿਨ ਫਿਰ ਰੱਬ ਪ੍ਰਗਟ ਹੋ ਗਿਆ। ਕਹਿੰਦਾ ਹਾਂਜੀ ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਵੀ ਤੂੰ ਸਾਡੇ ਨਾਲ ਦੇ ਗੁਆਂਢੀ ਨੂੰ ਪਤੀਲੀ ਦਿੱਤੀ ਸੀ। ਕਹਿੰਦਾ ਹਾਂਜੀ ਦਿੱਤੀ ਸੀ। ਕਹਿੰਦਾ ਤੈਨੂੰ ਕੀ ਚਾਹੀਦਾ। ਕਹਿੰਦਾ ਮੈਨੂੰ ਪਤੀਲੀ ਦੇਣੀ ਹੈ, ਦੇ ਨਹੀਂ ਦੇਣੀ ਨਾ ਦੇ, ਪਰ ਉਹਦੇ ਵਾਲੀ ਖੋਲਾ।
ਉਹਦੇ ਵਾਲੀ ਵਾਪਸ
ਬੀਜੇਪੀ ਵਾਲੇ ਨੂੰ ਇਹੀ ਹੋਇਆ ਪਿਆ ਜੀ, ਵੀ ਇਹਨਾਂ ਵੱਲੋਂ ਜਿਹੜੀ ਇਹ ਟੁੱਟੇ ਹੜਤਾਲ, ਸਾਨੂੰ ਨਾ ਤੰਗ ਹੋਣ ਦੇ।
ਹਾਂਜੀ, ਆਪਣੇ ਹਰਮੋਹਨ ਵਾਲੀਆ ਜੀ ਜੁੜੇ ਨੇ, ਉਹਨਾਂ ਨੇ ਸਾਂਝ ਪਾਈ ਹੈ ਇਨਫੋਰਮੇਸ਼ਨ ਦੀ ਕਿ ਸੋਨਮ ਵਾਂਗਚੁਕ ਦੀ ਜਿਹੜੀ ਭੁੱਖ ਹੜਤਾਲ ਹੈ ਉਹ 20ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਈ ਹੈ, ਅਤੇ ਡਾਕਟਰ ਜਿਹੜੇ ਨੇ ਉਹ ਉਹਨਾਂ ਦੇ ਵੇਟ ਲੋਸ ਨੂੰ ਮੋਨੀਟਰ ਕਰ ਰਹੇ ਨੇ, ਅਤੇ 9 ਕਿਲੋ ਭਾਰ ਜਿਹੜਾ ਉਹਨਾਂ ਦਾ ਘੱਟ ਚੁੱਕਾ ਆ। ਅਤੇ ਪਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਦੂਜਾ ਜਿਹੜਾ ਨਾਲ ਦੀ ਨਾਲ ਨਾ ਸਾਨੂੰ, ਮੈਨੂੰ ਫੋਨ ਵੀ ਆਉਂਦੇ ਰਹਿੰਦੇ, ਕਹਿੰਦੇ ਤੁਸੀਂ ਆਪਣੀ ਪਾਰਟੀ ਨੂੰ ਵੀ ਪ੍ਰਮੋਟ ਕਰਿਆ ਕਰੋ, ਦੁੱਕੀ ਨਹੀਂ ਦੇਣੀ ਪਾਰਟੀ ਜਿਹੜੀ ਹੈ ਨਾ ਉਹਨੂੰ ਵੀ ਪ੍ਰਮੋਟ ਕਰਿਆ ਕਰੋ। ਮੈਂ ਚਲੋ ਆਪਾਂ ਵੀ ਪ੍ਰਮੋਸ਼ਨ ਵੀ ਕਰ ਲੈਂਦੇ ਕਿ ਇਹ ਪਾਰਟੀ ਅਸੀਂ ਬਣਾਈ ਸੀਗੀ ਦੁੱਖ ਕੇ, ਜਿਹੜੇ ਮਤਲਬ ਇੱਥੇ ਪੋਲੀਟੀਸ਼ਨ ਆਉਂਦੇ ਸੀ ਉਹਨਾਂ ਦੇ ਇੱਥੇ ਜਿਹੜੇ ਪੈਰੋਕਾਰ ਸੀਗੇ, ਉਹਨਾਂ ਦੇ ਪਾਰਟੀ ਮੈਂਬਰ ਸੀ, ਉਹ ਫੰਡ ਰੇਜ਼ਿੰਗ ਕਰਦੇ ਸੀ, ਪੈਸੇ ਇਕੱਠੇ ਕਰਕੇ ਅਸੀਂ ਇੰਡੀਆ ਭੇਜਣੇ ਆ ਜੀ, ਪਾਰਟੀ ਨੂੰ ਦੇਣੇ ਆ। ਉੱਥੇ ਸਾਡੀ ਨਿਗਾਹ 'ਚ ਬੜੇ ਘਪਲੇ ਹੋਏ ਹੈ ਨਾ, ਉਹ ਪੈਸਾ ਜਿਹੜਾ ਬੜਾ ਹੇਠ ਉੱਤੇ ਹੋਇਆ, ਇੱਥੇ ਵੀ
ਜੀ
ਕੀਤਾ, ਕਨੇਡਾ ਵੀ ਕੀਤਾ, ਅਮੈਰੀਕਾ ਵੀ ਕੀਤਾ, ਥੋੜ੍ਹਾ ਬਹੁਤਾ ਪਹੁੰਚਿਆ, ਉਹ ਉੱਥੇ ਜਾ ਕੇ ਉਹਨਾਂ ਨੇ ਮਾਂਜ ਲਿਆ, ਕਿਤੇ ਨਹੀਂ ਲੱਗਿਆ ਉਹ, ਤਾਂ ਕਰਕੇ ਉਹ ਤੋਂ ਦੁੱਖ ਕੇ ਫਿਰ ਅਸੀਂ ਇਹ ਪਾਰਟੀ ਬਣਾਈ ਸੀ ਦੁੱਕੀ ਨਹੀਂ ਦੇਣੀ ਪਾਰਟੀ, ਵੀ ਅਸੀਂ ਉਹ ਪਾਰਟੀ ਹਾਂ ਜਿਹੜੀ ਕਿਸੇ ਨੂੰ ਦੁੱਕੀ ਨਹੀਂ ਦੇਣੀ, ਠੀਕ ਹੈ। ਅਤੇ ਬੜੀ ਸਕਸੈਸਫੁਲ ਚੱਲ ਰਹੀ ਆ, ਉਹ ਇਦਾਂ ਆ ਕਿ ਸਾਡੇ ਕੋਲ ਵੀ ਦੁੱਕੀ ਨਹੀਂ ਹੈਗੀ ਉਸ ਪਾਰਟੀ ਦੇ ਵਿੱਚ, ਇਹਦਾ ਮਤਲਬ ਸਾਡਾ ਜਿਹੜਾ ਮੈਨੀਫੈਸਟੋ ਪੂਰਾ ਆ, ਅਤੇ ਨਾ ਸਾਡੇ ਕੋਈ ਰੌਲਾ ਪਿਆ, ਨਾ ਕੋਈ ਇਲੈਕਸ਼ਨ ਹੁੰਦੀ ਹੈ ਪਾਰਟੀ ਦੀ, ਨਾ ਕੋਈ ਪ੍ਰਧਾਨ ਬਣਨਾ ਚਾਹੁੰਦਾ ਆ, ਕਿਉਂਕਿ ਖਜ਼ਾਨਾ ਹੀ ਹੈ ਨਹੀਂ ਨਾ। ਤੁਸੀਂ ਦੱਸੋ ਪਾਰਟੀ 'ਚ ਹੋਰ ਆਪਾਂ ਕੀ ਕਰਦੇ। ਪਰ ਇੱਕ ਗੱਲ ਜ਼ਰੂਰ ਹੋਈ ਹੈ ਕਿ ਸਾਡੇ ਸਾਰੇ ਸਰੋਤਿਆਂ ਨੂੰ ਪਤਾ, ਆਸਟ੍ਰੇਲੀਆ ਦੇ ਵਿੱਚ ਇਹ ਗੱਲ ਬਣ ਗਈ ਆ ਕਿ ਅਸੀਂ ਪੋਲੀਟੀਸ਼ੀਅਨਾਂ ਨੂੰ ਪੈਸੇ ਨਹੀਂ ਦੇਣੇ, ਪੰਜਾਬ ਦੀ ਇਲੈਕਸ਼ਨ ਨੂੰ ਪੈਸੇ ਨਹੀਂ ਦੇਣੇ, ਠੀਕ ਹੈ, ਪਿੰਡਾਂ ਦੇ
ਜੀ
ਸਰਪੰਚਾਂ ਦੀ ਇਲੈਕਸ਼ਨ ਨੂੰ ਪੈਸੇ ਨਹੀਂ ਦੇਣੇ, ਠੀਕ ਹੈ, ਤੁਸੀਂ ਆਪ ਜਾਓ ਉੱਥੇ ਜੋ ਮਰਜ਼ੀ ਕਰੋ, ਲੋਕਾਂ ਤੋਂ ਪੈਸੇ ਇਕੱਠੇ ਨਾ ਕਰੋ, ਸਾਨੂੰ ਸ਼ਰਮਿੰਦੇ ਨਾ ਕਰੋ। ਹੁਣ ਕਿਸੇ ਨੇ ਆਪਣਾ MLA ਜਿਤਾਉਣਾ ਹੁੰਦਾ ਸਰਪੰਚ, ਉਹ ਸਾਰੇ ਪਿੰਡ ਨੂੰ, ਅਸੀਂ ਜੀ ਪਿੰਡ ਵਾਲੇ ਪੈਸੇ ਇਕੱਠੇ ਕਰਕੇ ਜੀ ਉੱਥੇ ਸ਼ਰਾਬਾਂ ਪਿਲਾਉਣੀਆਂ, ਉਹ ਪਿਲਾਉਣੀਆਂ, ਨੋ ਮੋਰ ਦੈਟ, ਠੀਕ ਹੈ, ਅਸੀਂ
ਦੋ
ਇਸ ਚੀਜ਼ ਦੇ ਹੱਕ 'ਚ ਹੀ ਨਹੀਂ ਹੈਗੇ, ਠੀਕ ਹੈ। ਕਿਉਂ ਚਾਹੀਦਾ ਚੰਦਾ? MP ਬਣਨਾ ਉੱਥੇ, MLA ਬਣਨਾ ਉੱਥੇ, ਪੈਸੇ ਕਾਹਦੇ ਲਈ ਚਾਹੀਦੇ? ਲੋਕਾਂ ਨੂੰ ਸ਼ਰਾਬਾਂ ਵੰਡਣ ਨੂੰ ਚਾਹੀਦੇ ਆ, ਪੈਸੇ ਦੇਣ ਨੂੰ, ਵੱਡੀਆਂ ਦੇਣ ਨੂੰ ਚਾਹੀਦੇ ਆ, ਉਹਦੇ ਲਈ ਨਹੀਂ ਹੈਗਾ, ਇਹਦੇ ਨਾਲ ਤਾਂ ਡਿਵੈਲਪਮੈਂਟ ਕਰ ਦਿਉ ਉਹਨੇ ਪੈਸੇ ਦੀ ਪਿੰਡ 'ਚ। ਸੋ ਉਹ ਪਾਰਟੀ ਸਾਡੀ ਕਾਫੀ ਸਕਸੈਸਫੁੱਲ ਹੈ, ਅਤੇ ਅਸੀਂ ਦੁੱਕੀ ਨਹੀਂ ਦੇਣੀ ਪਾਰਟੀ ਵੱਲੋਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਾਡੀ ਪਾਰਟੀ 'ਚ ਸ਼ਾਮਿਲ ਹੋਵੋ। ਕੋਈ ਵੀ ਤੁਹਾਡੇ ਤੋਂ ਪੈਸੇ ਮੰਗ ਰਿਹਾ ਆ ਭਾਰਤ ਦੇ ਵਿੱਚ ਇਲੈਕਸ਼ਨਾਂ ਦੇ ਲਈ ਜਾਂ ਕੁਛ, ਸੇ ਸਿੰਪਲੀ ਨੋ, ਕਹਿ ਦਿਓ ਵੀ ਅਸੀਂ ਦੁੱਕੀ ਨਹੀਂ ਦੇਣੀ ਪਾਰਟੀ ਦੇ ਮੈਂਬਰ ਹਾਂ, ਬਸ। ਆਹੋ, ਅਤੇ ਉਹਦਾ ਜਿਹੜਾ ਪ੍ਰਧਾਨ ਦਾ ਨਾਂ ਲੈ ਦਿਓ ਵੀ ਜਸਕਰਨ ਹੈਗਾ ਆ ਬ੍ਰਿਸਬਨ ਦਾ ਹੈੱਡ, ਅਤੇ ਜਿਹਦਾ ਦਿਲ
ਜੀ
ਕਰਦਾ ਉਹਦਾ ਨਾਂ ਲੈ ਦਿਓ, ਕੋਈ ਚੱਕਰ ਹੀ ਨਹੀਂ ਹੈਗਾ, ਆਪਾਂ ਕੋਈ ਗੁੱਸਾ ਨਹੀਂ ਕਰਦਾ।
ਪਰ ਆ ਹੁਣ ਭਾਜੀ ਰੀਸੈਂਟਲੀ ਇੱਕ ਨਾ ਫੋਟੋਆਂ ਸ਼ੇਅਰ ਹੁੰਦੀਆਂ ਪਈਆਂ ਸੋਸ਼ਲ ਮੀਡੀਆ ਤੇ, ਜਿਹੜੀ ਇੱਥੇ ਬ੍ਰਿਸਬਨ ਵਾਲੀ ਹੈਗੀ ਆ ਸਾਡੀ ਬੀਬੀ ਪੌਲਿਨ ਹੈਂਸਨ, ਉਹ
ਆਹੋ,
ਇਟਲੀ ਦੇ ਇੱਕ ਨਾ 7-star ਹੋਟਲ ਦੇ ਵਿੱਚ ਪੂਲ 'ਚ ਬੈਠੀ ਨਜ਼ਰ ਆ ਰਹੀ ਆ।
ਦੇਖੋ ਉਹ ਹੋ ਸਕਦਾ ਹੈ ਉਹ AI ਨਾਲ ਵੀ ਬਣਾਈਆਂ ਹੋਣ, ਪਰ ਦੂਜੀ ਗੱਲ ਹੈ ਵੀ ਕਿਉਂ ਨਹੀਂ ਬਹਿ ਸਕਦੀ ਉਹ, ਬਹਿ ਸਕਦੀ ਹੈ, ਜਦ ਮੈਂ ਜਾ ਕੇ ਉੱਤੇ ਬਹਿ ਸਕਦਾ, ਮੈਂ, ਯੂ ਕੈਨ ਗੋ ਐਂਡ ਡੂ ਦੈਟ, ਵਾਈ ਕਾਂਟ ਸ਼ੀ ਡੂ ਇਟ। ਉਹ ਇੱਥੋਂ ਦੀ ਜੰਮਪਲ ਹੈ ਨਾ,
ਜੀ
ਉਹ ਜਿੱਦਾਂ ਨਾ ਗੱਲ ਸਾਡੀ ਤਾਂ ਉਹ ਹੋ ਗਈ, ਉਹ ਹੈ, ਮੈਂ ਚਰਨਾਮਤ ਭਾਅ ਜੀ ਅਤੇ ਉਹਨਾਂ ਦੇ ਬ੍ਰਦਰ ਮੁਖਤਿਆਰ ਭਾਅ ਜੀ ਅਤੇ ਪਾਪਾ ਜੀ ਜਾ ਰਹੇ ਸੀ ਗੱਡੀ 'ਚ ਮੈਲਬਨ ਤੋਂ, ਉਹਨਾਂ ਦੇ ਫਾਰਮ ਨੂੰ ਪਹਾੜੀ ਜਿਹੀ ਏਰੀਆ ਆ ਜਾਂਦਾ, ਅਤੇ ਪਾਪਾ ਜੀ ਮੂਹਰੇ
ਜੀ
ਬੈਠੇ ਸੀ, ਅਤੇ ਉਹਨਾਂ ਸਾਈਕਲਿਸਟ ਜਾ ਰਹੇ ਸੀ, ਵੀਕਐਂਡ ਸੀਗਾ ਉਦੋਂ, 200-300 ਸਾਈਕਲਿਸਟ ਇਕੱਠੇ ਹੋ ਕੇ ਜਾਂਦੇ ਨਾ ਸਾਈਕਲ ਚਲਾਉਣ ਵਾਸਤੇ,
ਜੀ
ਅਤੇ ਉਹ ਹੁਣ ਜਦੋਂ ਸਾਈਕਲ ਚਲਾਉਂਦੇ ਹੌਲੀ ਹੌਲੀ ਜਾਂਦੇ, ਉਹਨਾਂ ਦੇ ਫਿਰ ਗੱਡੀ ਨਾ ਪਿੱਛੇ ਟ੍ਰੈਫਿਕ ਸ਼ੁਰੂ ਹੋ ਜਾਂਦੀ ਹੌਲੀ ਹੌਲੀ, ਜਿੱਥੇ ਥਾਂ ਮਿਲਦਾ ਉੱਥੋਂ ਜਾ ਕੇ ਪਾਸ ਹੁੰਦੀ ਆ, ਕਿਉਂਕਿ ਰੂਰਲ
ਹਾਂਜੀ
ਏਰੀਆ, ਅਤੇ ਉਹ ਹੌਲੀ ਹੌਲੀ ਜਾਈ ਜਾਵੇ, ਅਤੇ ਉਹ ਪਾਪਾ ਜੀ ਕਹੀ ਜਾਣ, ਉਹ ਯਾਰ ਤਨਾਮਤ ਦੇਖ ਹੈ ਨਾ, ਅਮਨਦੀਪ ਦੇਖ, ਅਸੀਂ ਇੰਡੀਆ ਹੁੰਦੇ ਸੀਗੇ ਪੈਰੀ ਜਾਂਦੇ ਹੁੰਦੇ ਸੀ ਤੁਰ ਕੇ, ਫਿਰ ਹੌਲੀ ਹੌਲੀ ਤਰੱਕੀ ਹੋਈ, ਫਿਰ ਸਾਨੂੰ ਸਾਈਕਲ ਮਿਲਿਆ ਹੈ ਨਾ, ਬਹੁਤ,
ਜੀ
ਕਹਿੰਦਾ ਅਸੀਂ ਤਰੱਕੀਆਂ ਕੀਤੀਆਂ, ਫਿਰ ਬੜੇ ਅਸੀਂ ਫਿਰ ਗਾਏ, ਮਤਲਬ ਸਾਈਕਲ 'ਤੇ ਚਲੇ ਜਾਣਾ ਮਿੰਟਾਂ 'ਚ ਪਹੁੰਚ ਜਾਣਾ, ਫਿਰ ਅਸੀਂ ਇੱਧਰ ਆ ਗਏ, ਫਿਰ ਸਾਡੇ ਕੋਲ ਛੋਟੀ ਕਾਰ ਹੁੰਦੀ ਸੀਗੀ, ਮੈਂ ਕਿਹਾ ਹਾਂਜੀ ਹਾਂਜੀ, ਫਿਰ ਦੇਖ ਲਾ ਹੁਣ ਅਸੀਂ ਮਰਸੀਡੀਆਂ 'ਚ ਘੁੰਮਦੇ ਹਾਂ, ਮੈਂ ਕਿਹਾ ਹਾਂਜੀ, ਆਹ ਦੇਖ ਲਓ ਵਿਚਾਰੇ ਇੱਥੋਂ ਦੇ ਜੰਪਲ ਹਜੇ ਸਾਈਕਲਾਂ 'ਤੇ ਤੁਰੇ ਫਿਰਦੇ ਆ। ਉਹ ਕਹਿੰਦੇ ਪਾਪਾ ਜੀ ਇਹ ਤਾਂ ਸ਼ੌਂਕ ਦੇ ਲਈ ਤੁਰੇ ਫਿਰਦੇ, ਇਹ ਕਾਹਦਾ ਸ਼ੌਂਕ, ਕਹਿੰਦੇ ਇਹਦਾ ਸ਼ੌਂਕ। ਸੋ ਇਸ ਕਰਕੇ ਮਤਲਬ ਜੇ ਬੀਬੀ ਪੌਲਿਨ ਹੈਨਸਨ 7 ਸਟਾਰ ਹੋਟਲ ਦੇ ਵਿੱਚ ਜਾ ਕੇ ਰਹਿ ਰਹੀ ਹੈ ਨਾ, ਅਤੇ ਜਾਂ ਉਹ ਤਾਂ ਪੂਲ 'ਚ ਬਹਿ ਗਈ ਹੈ, ਕੋਈ ਜੱਗੋ ਤੇਰਵੀਂ ਗੱਲ ਥੋੜ੍ਹਾ, ਬਾਕੀ ਪੋਲੀਟੀਸ਼ੀਅਨ ਵੀ ਕਰਦੇ ਨੇ, ਸਾਰੇ ਕਰਦੇ ਨੇ, ਆਮ ਲੋਕ ਵੀ ਕਰਦੇ ਨੇ, ਬਣੇ ਹੀ ਇਸ ਕੰਮ ਲਈ ਹੈ, ਪਰ ਇਹਦਾ ਪੋਲਿਸੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਹੁਣ ਮੈਨੂੰ ਪਤਾ ਗੱਲ
ਜੀ
ਕਿੱਥੇ ਆਉਂਦੀ ਹੈ, ਲੋਕ ਇਹ ਕਹਿੰਦੇ ਕਿ ਜੀਨਾ ਰਾਇਨਹਾਰਟ ਨੇ ਉਹਦੀ ਫੰਡਿੰਗ ਕੀਤੀ ਹੈ,
ਜੀ
ਉਹ ਲੈ ਕੇ ਜਾ ਰਹੇ, ਪਰ ਜੀਨਾ ਰਾਇਨਹਾਰਟ ਵੀ ਆਪਣੇ ਮਿੱਤਰਾਂ ਨੂੰ ਪਾਰਟੀ ਕਰੇ ਸਕਦੀ ਹੈ, ਆਪਣੀ ਸਹੇਲੀਆਂ ਨੂੰ, ਇਹਦੇ 'ਚ ਵੀ ਕਿਹੜੀ ਜੱਗੋ ਤੇਰਵੀਂ ਗੱਲ ਹੈ। ਮਤਲਬ ਗੱਲ ਪੋਲਿਸੀ ਦੇ ਕਰੀਏ, ਇਹ ਹੈਗੀ ਹੈ ਪਰਸਨਲ,
ਜੀ
ਇਹ ਪਰਸਨਲ ਗੱਲਾਂ ਆ। ਉਹ ਪੂਲ 'ਚ ਕੱਲੇ ਬੈਠੀ ਆ, ਉਹਨੇ ਉਹਦੀ ਟਿਕਟ ਕੱਲੇ ਲਾਤੀ, ਇਹ ਰੈਲੇਵੈਂਟ ਨਹੀਂ ਹੈਗਾ। ਇਹ ਰੈਲੇਵੈਂਟ ਇਹ ਆ ਵੀ ਉਹਦੀ ਪਾਲਿਸੀ ਕੀ ਆ, ਉਹਦੇ 'ਤੇ ਗੱਲ ਕਰੀਏ ਆਪਾਂ, ਹੈ ਨਾ।
ਬਿਲਕੁਲ ਭਾਜੀ,
ਹਾਂ
ਇੱਕ
ਅਤੇ
ਤੁਸੀਂ ਭਾਜੀ ਹੁਣ ਗੱਲ ਸੁਣਾਈ ਸੀ ਕਿ ਜਿਹੜੀ ਆਹ ਭੋਲੇਪਣ ਵਾਲੀ ਇੱਕ ਵਿੱਚ ਨਾ ਆ ਜਾਂਦੀ ਹੈ, ਤੇ ਉਹ ਇੱਥੇ ਇੱਕ ਕੋਈ ਸਟੂਡੈਂਟ ਨਵਾਂ ਨਵਾਂ ਆਇਆ ਤੇ ਉਹ ਗੱਡੀ ਚਲਾ ਰਿਹਾ ਸੀਗਾ, ਇਹਦੀ ਗੱਲ ਯਾਦ ਆ ਗਈ ਜੀ।
ਅੱਛਾ
ਉਹ ਵਿਚਾਰਾ ਕਿਤੇ ਹਾਈਵੇ ਤੇ ਜਾਂਦਾ ਪਿਆ ਸੀਗਾ ਤੇ ਇੰਡੀਆ ਵਾਲਾ ਹਿਸਾਬ ਕੇ ਪਤਾ ਨਹੀਂ ਲੱਗਿਆ ਸਪੀਡ ਜ਼ਿਆਦਾ ਹੋ ਗਈ ਤੇ ਉਹਨੂੰ ਟਿਕਟ ਆ ਗਈ, ਫਾਈਨ ਆ ਗਿਆ ਤੇ ਨਾਲੇ ਡੀਮੈਰਿਟ ਪੁਆਇੰਟ ਆ ਗਏ। ਤੇ ਉਹ ਬੜਾ ਵਿਚਾਰਾ ਸਟੂਡੈਂਟ ਸੀਗਾ ਮੁੰਡਾ, ਉਦਾਸ ਬੈਠਾ ਘਰੇ ਬੈਠਾ, ਉਹ ਰੋਜ਼ਾਨਾ ਦੀ ਤਰ੍ਹਾਂ ਉਹਦੇ ਘਰੋਂ ਫੋਨ ਆਉਂਦਾ। ਉਹਦਾ ਬਾਪੂ ਕਹਿੰਦਾ ਜੀ ਕੀ ਹਾਲ ਚਾਲ ਹੈ ਤੇਰਾ? ਉਹ ਕਹਿੰਦਾ ਠੀਕ ਹੈ ਜੀ। ਕਹਿੰਦਾ ਕਿਵੇਂ ਮਸੋਸਾ ਜਿਹਾ ਤੂੰ ਬੋਲਦਾ? ਉਹ ਕਹਿੰਦਾ ਨਹੀਂ ਬਾਪੂ ਬਸ ਕੀ ਕਰਾਂ, ਆ ਡੀਮੈਰਿਟ ਪੁਆਇੰਟ ਆ ਗਏ। ਕਹਿੰਦਾ ਇਹ ਤਾਂ ਬਹੁਤ ਸੋਹਣੀ ਗੱਲ ਹੈ, ਤੇਰੀ ਪੀਆਰ ਲਾਉਣੀ ਸੌਖੀ ਹੋ ਜੂਗੀ ਹੁਣ।
ਆਓ ਮਤਲਬ ਗੱਲ ਇਹ ਆ ਵੀ ਚਲੋ ਆਪਾਂ ਵੱਖਰੇ ਵੱਖਰੇ ਐਂਗਲ ਤੋਂ ਚੀਜ਼ ਦੇਖਦੇ ਹਾਂ। ਇੱਕ ਨਾ ਹੁੰਦੀ ਆ ਵੀ ਕੱਟ ਦਾ ਕਲਟਰ ਕਹਿੰਦੇ ਆ,
ਜੀ
ਮਤਲਬ ਵੀ ਇੱਕ ਇੱਕ ਚੀਜ਼ ਹੁੰਦੀ ਬਹੁਤ ਵੱਡੀ, ਉਹਦੇ ਵਿੱਚ ਚੀਜ਼ ਇੰਨੀ ਕੁ ਹੁੰਦੀ ਆ, ਉਹ ਫਲਾਰਾ ਬਹੁਤ ਕੀਤਾ ਹੁੰਦਾ। ਸੋ ਜਿਹੜਾ ਹੁਣ ਆ ਪੌਲਿਨ ਹੈਨਸਨ ਦੇ ਅਗੇਂਸਟ ਚੱਲ ਰਿਹਾ, ਜੋ ਵੀ ਚੱਲ ਰਿਹਾ ਆ ਜਾਂ ਕਿਸੇ ਵੀ ਪਾਰਟੀ ਦੇ ਚੱਲਦਾ, ਉਹਦੇ ਵਿੱਚ ਜਿਹੜਾ ਫੁੱਲ ਫਲਾਰਾ ਆ ਉਹ ਬਹੁਤ ਜ਼ਿਆਦਾ ਹੁੰਦਾ, ਉਹ ਚੀਜ਼ ਜਿਹੜੀ ਆ ਛੋਟੀ ਜਿਹੀ ਹੁੰਦੀ ਆ, ਠੀਕ ਹੈ।
ਜੀ
ਸੋ ਜਿਹੜੀ ਕੱਲ੍ਹ ਵੀ ਮੇਰੇ ਗੁਰਪ੍ਰੀਤ ਨਾਲ ਗੱਲ ਚੱਲ ਰਹੀ ਸੀ, ਜਿਹੜੀ ਪੌਲਿਨ ਹੈਨਸਨ ਨੂੰ ਐਡਵਾਂਟੇਜ ਮਿਲਣਾ, ਐਨ ਪੰਜਾਬ ਦੀ ਸਿਚੁਏਸ਼ਨ ਹੈ ਉਹ, ਕਿ ਮੁੱਖ ਪਾਰਟੀਆਂ ਤੋਂ ਲੋਕ ਬਹੁਤ ਦੁਖੀ ਨੇ, ਉਹਨਾਂ ਦੀਆਂ ਪੋਲਸੀਆਂ ਤੋਂ ਬੜੇ
ਜੀ
ਦੁਖੀ ਨੇ। ਸੋ ਇਸ ਕਰਕੇ ਉਹਨਾਂ ਨੇ ਉਹ ਭਾਲਦੇ ਨੇ ਕਿ ਦੋਨਾਂ ਤੋਂ ਦੁਖੀ ਆ ਅਤੇ ਤੀਜੀ ਤਾਂ ਰਹੇ ਆ, ਅਤੇ ਆਪਾਂ ਇਹਨੂੰ ਜਿਤਾ ਦੇਣਾ ਇਹਨਾਂ ਨੂੰ ਅਕਲ ਦੇਣ ਦੇ ਲਈ, ਇਹ ਗੱਲ ਹੋਣੀ ਆ,
ਜੀ
ਨੋਟ ਕਿ ਪੌਲਿਨ ਹੈਨਸਨ ਦੀਆਂ ਪੋਲਸੀਆਂ ਵਧੀਆ ਆ, ਇਹ ਕਾਰਨ ਨਹੀਂ ਉਹਨੂੰ ਜਿੱਤਣਾ, ਉਹ ਇਹ ਕਾਰਨ ਜਿੱਤਣਾ ਕਿਉਂਕਿ ਜਿਹੜੀਆਂ ਕਰੰਟ ਦੋਨੇ ਪਾਰਟੀਆਂ ਦੀਆਂ ਤਿੰਨਾਂ ਦੀਆਂ ਈਵਨ ਗ੍ਰੀਨਸ ਐਂਡ ਆਲ ਦੈਟ, ਇਹਨਾਂ ਦੀਆਂ ਪੋਲਸੀਆਂ ਜਿਹੜੀਆਂ ਬੜੀਆਂ ਘਾਤਕ ਨੇ, ਸਮਾਜ ਨੂੰ ਖਾਈ ਜਾ ਰਹੀਆਂ ਨੇ ਇਹ, ਮਤਲਬ ਇਹਨਾਂ ਨੇ ਇੱਕ ਬਹੁਤ ਵੱਡੀ ਮਸ਼ੀਨਰੀ ਬਿਠਾ ਦਿੱਤੀ ਜਿਹੜੀ ਕੁਝ ਵੀ ਨਹੀਂ ਕਰਦੀ, ਬਸ ਪੈਸੇ ਖਾ ਰਹੀ ਹੈ, ਠੀਕ ਹੈ। ਜਿਹੜੇ
ਜੀ
ਕਾਮੇ ਲੋਕ ਹੈ ਉਹਨਾਂ ਦੇ ਟੈਕਸ ਤੇ ਟੈਕਸ, ਟੈਕਸ ਤੇ ਟੈਕਸ ਠੋਕੀ ਜਾ ਰਹੇ ਨੇ, ਹੈ ਨਾ। ਸੋ ਇਹ ਤੋਂ ਦੁਖੀ ਹੋ ਕੇ ਮਤਲਬ ਉਹਨੇ ਜਿੱਤਣਾ ਹੈ, ਹੋਰ ਕੋਈ ਇਹਦੇ ਵਿੱਚ ਗੱਲ ਨਹੀਂ। ਚਲੋ ਜਾਂਦੇ ਜਾਂਦੇ ਸੁਰਜੀਤ ਬਾਜਾ ਖਾਨਾ ਜੀ, ਤੁਹਾਡੇ ਬ੍ਰਿਸਬੇਨ ਵਾਲੇ ਰਿਸ਼ਤਿਆਂ ਵਾਲੇ ਜੁੜੇ ਨੇ, ਅਤੇ ਹਾਂ ਅਤੇ ਇਹ ਵੀ ਬੜੇ ਰਿਸ਼ਤੇ ਕਰਾ ਰਹੇ ਨੇ, ਧੰਨਵਾਦ ਇਹਨਾਂ ਦਾ ਵੀ ਪ੍ਰੋਗਰਾਮ 'ਚ
ਜੀ
ਸ਼ਾਮਲ ਹੋਣ ਦੇ ਲਈ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਹੀ ਸ਼ਾਮਲ ਹੋਏ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੁਣ ਆਪਾਂ ਇਹ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾ ਲਈਏ, ਕਿਤੇ ਆਪਾਂ ਨੂੰ ਫੰਡ ਇਕੱਠਾ ਕਰਨਾ ਪੈ ਸਕਦਾ ਹੈ ਜੀ, ਬਸ ਇਹੀ ਤਾਂ ਕਰਨਾ ਨਹੀਂ, ਰਜਿਸਟ੍ਰੇਸ਼ਨ ਦੇ ਪੈਸੇ ਲੱਗਣੇ ਆ, ਪੈਸੇ ਦੇਣ ਲਈ ਸਾਡੇ ਕੋਲ ਦੁੱਕੀ ਵੀ ਹੈ ਨਹੀਂ ਰਜਿਸਟ੍ਰੇਸ਼ਨ ਕਰਵਾਉਣ ਲਈ। ਅਤੇ ਚਲੋ ਆਪਾਂ ਹੁਣ ਵਿਦਾ ਲੈਂਦੇ ਹਾਂ ਜੀ, ਕੱਲ੍ਹ ਨੂੰ ਫਿਰ ਆਪਾਂ ਪ੍ਰੋਗਰਾਮ ਸ਼ਾਮਿਲ ਹੋਵਾਂਗੇ। ਧੰਨਵਾਦ ਜਿਸ ਕਾਰਨ, ਥੈਂਕ ਯੂ ਬਹੁਤ ਬਹੁਤ,
ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ
ਵਾਹਿਗੁਰੂ ਜੀ
ਭਾਈ।
ਫਤਿਹ। ਸੋ ਪਿਆਰਿਓ ਇਹ ਸੀ ਅੱਜ ਦਾ ਪ੍ਰੋਗਰਾਮ, ਅਤੇ ਕੱਲ੍ਹ ਨੂੰ ਨਾ ਅਮਰੀਕ ਭਾਅ ਜੀ ਆ ਰਹੇ ਨੇ, ਇਜ਼ ਬੈਕ ਫਰੋਮ ਚਾਈਨਾ, ਬਹੁਤ ਐਕਸਪੀਰੀਅੰਸ ਲੈ ਕੇ ਆ ਰਹੇ ਨੇ, ਫੋਟੋਆਂ ਵੀ ਨੇ, ਤਸਵੀਰਾਂ ਵੀ ਨੇ, ਹਾਸਾ ਮਜ਼ਾਕ ਵੀ ਹੋਏਗਾ, ਸੀਰੀਅਸ ਮਤਲਬ ਫਿਊਚਰ ਦੇ ਵਿੱਚ ਕਿੱਦਾਂ ਚੱਲਣਾ ਹੈ ਇਹ ਵੀ ਲਿਆਵਾਂਗੇ ਅਸੀਂ, ਅਤੇ ਨਾਲ ਕੱਲ੍ਹ ਨੂੰ ਤੁਹਾਨੂੰ ਕੇਨਸ ਵੀ ਲੈ ਚੱਲਾਂਗੇ, ਕੇਨਸ ਤੋਂ ਸਾਡੇ ਨੌਜਵਾਨ ਫਾਰਮਰ ਜਿਹੜੇ ਨੇ ਉਹਨਾਂ ਨੇ ਅਵਾਰਡ ਜਿੱਤੇ ਨੇ, ਆਪਾਂ 10 ਮਿੰਟ ਉਹਨਾਂ ਨਾਲ ਵੀ ਗੱਲ ਕਰਾਂਗੇ, ਕੇਲਿਆਂ ਦੀ ਖੇਤੀ ਬਾਰੇ ਗੱਲ ਕਰਾਂਗੇ, ਅਤੇ ਨਾਲ GS ਚਾਹਲ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਉਹ ਦਿਲ ਵਾਲੀ ਭੜਾਸ ਆਪਾਂ ਕੱਢਾਂਗੇ। ਸੋ ਸੰਡੇ ਦਾ ਪ੍ਰੋਗਰਾਮ ਟੌਪ ਟੌਪ ਹੋਏਗਾ, ਪਰ ਕੱਲ੍ਹ ਨੂੰ ਫੁੱਟਬਾਲ ਦਾ ਮੈਚ ਵੀ ਆ, ਉਹ ਵੀ ਤੁਸੀਂ ਦੇਖ ਲਿਓ ਨਾਲ ਦੀ ਨਾਲ, ਅਤੇ ਗੱਲਾਂ ਸਾਡੀਆਂ ਸੁਣ ਲਿਓ, ਦੇਖ ਹੋ ਲਿਓ। ਸੋ ਸਾਡੇ ਆਰਮਰ ਰੇਡੀ ਦੀ ਐਪ ਤੁਸੀਂ ਡਾਊਨਲੋਡ ਕਰੋ, ਉਹਦੇ ਰਾਹੀਂ ਸੁਣੋ, ਧੰਨਵਾਦ ਹੈ। ਕੁਛ ਸੁਨੇਹੇ ਆਏ ਸੀ, ਮੈਂ ਉਹ ਚੈੱਕ ਕਰਕੇ ਉਹਨਾਂ ਨੂੰ ਪਰਸਨਲੀ ਫੋਨ ਮੈਸੇਜ ਰਿਟਰਨ ਕਰਦਾ। ਸੋ ਚੰਗਾ ਲੱਗਾ ਜੀ, ਅਤੇ ਚੜ੍ਹਦੀ ਕਲਾ ਸੁਰਜੀਤ ਬਾਜਾ ਖਾਨਾ ਕਹਿ ਰਹੇ ਨੇ ਜਾਂਦੇ ਜਾਂਦੇ, ਸੋ ਪਿਆਰਿਓ ਮੈਸੇਜ ਤੁਸੀਂ ਅੱਗੇ ਪਿੱਛੇ ਫਿਰ ਵੀ ਛੱਡ ਸਕਦੇ ਹੋ, ਨੋ ਪ੍ਰੋਬਲਮ, ਪੋਡਕਾਸਟ ਦੇ ਉੱਤੇ ਪ੍ਰੋਗਰਾਮ ਬਸ 5 ਮਿੰਟ 'ਚ ਪੈ ਜਾਏਗਾ, YouTube Facebook ਤੇ ਵੀਡੀਓ ਇਹ ਪਏ ਰਹਿੰਦੇ ਨੇ, ਤੁਸੀਂ ਫਿਰ ਵੀ ਕਿਤੇ ਦੇਖ ਸਕਦੇ ਹੋ। ਸੋ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।